ਵਾਹਿਗੁਰੂ ਸਾਹਿਬ ਜੀਓ ਸਲੋਕਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚਲੋ ਕਿੱਥੇ ਬਾਰੀ
ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ।
ਹਾਂ ਕਹਿੰਦੇ ਸੁੱਤਾ ਹੀ ਰਹਿੰਦਾ ਸੀ ਬੰਦਾ, ਉਹਦੀ ਇਹ ਦਸ਼ਾ ਨੂੰ ਦੇਖ ਕੇ ਕਬੀਰ ਸਾਹਿਬ ਕਹਿੰਦੇ ਨੇ ਐ ਸੁੱਤੇ ਹੋਇਆ ਕੀ ਸੁੱਤਾ ਪਿਆ ਆ, ਜਾਗ ਜਾਗਣਾ ਕਰ ਰੋਏ ਭੈ ਦੁੱਖ। ਸੋ ਜਿਹੜੇ ਦੁੱਖਾਂ ਦੇ ਭੈ ਨੇ ਉਹਨਾਂ ਨੂੰ ਵੇਖ ਕੇ ਕਦੇ ਰੋਣਾ ਕੀਤਾ ਕਦੇ? ਹਾਂਜੀ
ਜਾ ਕਾ ਬਾਸਾ ਗੋਰ ਨਹਿ ਸੋ ਕਿਉ ਸੋਵੈ ਸੁੱਖ।
ਹਾਂ ਤੈਨੂੰ ਪਤਾ ਸਰੀਰ ਦਾ ਜਿਹਨੂੰ ਸਲਾਈ ਰੱਖਦਾ ਹੈ ਇਹਦਾ ਬਾਸਾ ਕਿ ਤੈਨੂੰ ਗੋਰ ਮੈਨੇ ਕਬਰ 'ਚ ਹੋ ਜਾਣਾ, ਸੁੱਤਾ ਨਹੀਂ ਫਿਰ ਉੱਥੇ ਜਿੰਨਾ ਮਰਜ਼ੀ। ਸੋ ਜਿਹਦਾ ਬਾਸਾ ਗੋਰ ਵਿੱਚ ਹੋਣਾ ਹੈ ਸੋ ਕਿਉਂ ਸੋਵੈ ਸੁੱਖ, ਉਹ ਜਿੱਦਾਂ ਦੀ ਸੁੱਖ ਦੀ ਨੀਂਦ ਤੂੰ ਪੈ ਹੀ ਰਹਿਣਾ ਹੈ ਇਹਨੂੰ ਸੁੱਖ ਸਮਝ ਕੇ, ਜੇ ਪਤਾ ਹੋਵੇ ਮੈਂ ਗੋਰ 'ਚ ਚੱਲ ਜਾਣਾ ਅਤੇ ਮਰ ਜਾਣਾ ਕੱਲ੍ਹ ਜਾਂ ਪਰਸੋਂ ਨੂੰ, ਫਿਰ ਸੋ ਕਿਉਂ ਸੋਵੈ ਸੁੱਖ, ਉਹ ਫਿਰ ਕਿਹੜੀ ਸੁੱਖ ਦੀ ਨੀਂਦ ਸੌਂਗਾ। ਹਾਂਜੀ ਨੀਂਦ ਵਿਸਰ ਜਾਂਦੀ ਹੈ, ਭੁੱਖ ਵਿਸਰ ਜਾਂਦੀ ਆ, ਫਿਰ ਤਾਂ ਉਨੀਆਂ ਕਣੀਆਂ ਲਾਉਂਦਾ ਫਿਰ ਸਿਮਰਨ 'ਚ ਜੀ ਗੋ ਬਾਰ ਸੀ।
ਕਬੀਰ ਸੂਤਾ ਕਿਆ ਕਰੇ ਉੱਠ ਕੇ ਜਪ ਹੈ ਮਰਾਰ।
ਨਾ ਰਹਿ ਗਿਆ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪ ਹੈ ਮੁਰਾਰ, ਉਸ ਗੱਲ ਨੂੰ ਦੁਬਾਰੇ ਰਿਪੀਟ ਕਰਕੇ ਕਹਿੰਦੇ ਨੇ ਭਾਈ ਸੂਤਾ ਕੀ ਕਰਦਾ ਹੈ ਉੱਠ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੀ ਨਹੀਂ।
ਜਾ ਕੇ ਸੰਗ ਤੇ ਬਿਛੜਾ
ਨਹੀਂ, ਇੱਕ ਦਿਨ ਸੋਵਨ ਹੋਏਗੋ,
ਇੱਕ ਦਿਨ ਸੋਵਨ ਹੋਏਗੋ,
ਇੱਕ ਦਿਨ ਇੱਦਾਂ ਦਾ ਖੁੱਲ੍ਹਾ ਦਿਨ ਸੌਣ ਨੂੰ ਮਿਲ ਜਾਣਾ ਜਿੱਦਣ ਕਾਲ ਆ ਗਿਆ ਫਿਰ। ਹਾਂਜੀ
ਲਾਂਬੇ
ਉਠਾਉਣਾ ਨਹੀਂ ਕਿਸੇ ਨੇ ਫਿਰ
ਲਾਂਬੇ ਗੋਡ
ਪਸਾਰ, ਲੰਬੇ ਗੋਡਿਆਂ ਨੂੰ ਫੁਲਾ ਕੇ ਪਿਆ ਨਹੀਂ ਫਿਰ, ਲੰਬੇ ਲੰਬੇ ਗੋਡੇ ਜਿਹੜੇ ਨੇ ਸੁੱਤਾ ਰਵੀ ਫਿਰ ਨਹੀਂ ਜਗਾਉਣਾ ਕਿਸੇ ਨੇ, ਉਹ ਨੀਂਦ ਆ ਜਾਊਗੀ ਕਾਲ ਰੂਪੀ ਇੱਕ ਦਿਨ।
ਕਬੀਰ ਸੁੱਤਾ ਕਿਆ ਕਰੇ
ਸੂਤਾ
ਸੁੱਤਾ ਕਿਆ ਕਰੇ ਬੈਠਾ ਰਹੋ ਔਰ ਜਾਗ।
ਕਬੀਰ ਕਹਿੰਦੇ ਫਿਰ ਇਸ ਗੱਲ ਨੂੰ ਸੁਚੇਤ ਕਰਦੇ ਨੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤੁਹਾਨੂੰ ਪਜਾ ਸੰਗ ਹੀ ਸੋ ਭੀ ਸੰਗ ਨਾ ਹੋਇਆ, ਜੋ ਤੁਹਾਨੂੰ ਪਜਾ ਸੰਗ ਹੀ ਸੋ ਭੀ ਸੰਗ ਨਾ ਹੋਇਆ। ਐਵੇਂ ਕਹਿੰਦੇ ਕੀ ਹੁਣ ਸੁੱਤਾ ਪਿਆ ਹੋਇਆ, ਬੈਠ ਉੱਠ ਕੇ ਜਾਗ ਗਿਆਨ ਜਾਗਰਤਾ ਵਿੱਚ ਜਾਗਣਾ ਕਰ, ਜਾ ਕੇ ਕੋਈ ਭਜਨ ਕਰ,
ਜਾ ਕੇ ਸੰਗ ਤੇ ਵਿਸਰਾ
ਜਿਸ ਪਰਮੇਸ਼ਰ ਦੇ ਸੰਗ ਨਾਲੋਂ ਵਿਛੜਿਆ ਹੋਇਆ ਨਾ
ਤਾਹੀ ਕੇ ਸੰਗ ਲਾਗ
ਉਹਦੇ ਸੰਗ ਨਾਲ ਲੱਗ ਜਾ, ਇਹ ਕੰਮ ਲਈ ਆਇਆ ਤੂੰ। ਹਾਂਜੀ ਕੀ ਸੁੱਤਾ ਜਾ ਸਾਰਾ
ਕਬੀਰ ਸੰਤ ਕੀ ਗੈਲ ਨਾ ਛੋੜੀਐ ਮਾਰਗ ਲਾਗਾ ਜਾਓ।
ਛੋੜੀਆ ਨੀ ਪੜਨਾ ਛੋਡੀਆ ਡੱਡੇ ਨਾਲ ਹੈ ਨਾ
ਛੋਡੀਐ,
ਹਾਂ ਰਾੜੇ ਨਾਲ ਨੀ ਪਾਲੋ ਸਰ। ਕਬੀਰ
ਕਬੀਰ
ਸੰਤ ਕੀ ਗੈਲ ਨਾ ਛੋਡੀਐ,
ਸੰਤ ਕੀ ਗੈਲ ਨਾ ਛੋਡੀਐ
ਮਾਰਗ ਲਾਗਾ ਜਾਓ,
ਮਾਰਗ ਲਾਗਾ ਜਾਓ।
ਆ ਗੈਲ ਜਿਹੜੀ ਆ ਨਾ ਪੁਆਧ ਦੀ ਬੋਲੀ ਆ ਪਟਿਆਲੇ ਦੇ ਇਲਾਕੇ ਦੀ, ਅਤੇ ਮੇਰੀ ਗੈਲ ਗੈਲ ਆ ਜਾ ਮਗਰ ਮਗਰ ਪਿੱਛੇ ਪਿੱਛੇ, ਮਾਝੇ ਵਾਲੇ ਪਿੱਛੇ ਪਿੱਛੇ ਕਹਿੰਦੇ ਹੈ, ਅਤੇ ਦੁਆਬੇ ਵਾਲੇ ਕਹਿੰਦੇ ਮੇਰੇ ਮਗਰ ਮਗਰ ਆ ਜਾ, ਪਰ ਪਟਿਆਲਾ ਦਾ ਜਿਹੜਾ ਜਿਹੜਾ ਪੁਆਧ ਦਾ ਇਲਾਕਾ ਉੱਥੇ ਕਹਿੰਦੇ ਮੇਰੀ ਗੈਲ ਗੈਲ ਆ ਜਾ ਮਗਰ ਮਗਰ ਆ ਜਾ ਜਾ। ਇਹ ਪੁਆਧ ਦਾ ਇਲਾਕਾ ਰੋਪੜ ਜ਼ਿਲ੍ਹਾ ਪਟਿਆਲਾ, ਇਹ ਦੋਵੇਂ ਪੁਆਧ ਵੱਜਦੀ ਹੈ। ਦੁਆਬਾ ਆਪਣੇ ਆਪਣਾ ਜਲੰਧਰ ਹੁਸ਼ਿਆਰਪੁਰ ਆ ਗਿਆ, ਮਾਝਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਆ ਗਏ, ਜਿਵੇਂ ਵੰਡਿਆ ਹੋਇਆ ਇਲਾਕਿਆਂ ਨੂੰ, ਜੰਗਲ ਦਾ ਇਲਾਕਾ ਫਿਰ ਬਠਿੰਡਾ ਆ ਗਿਆ, ਪੁਆਧ ਪੱਪੇ ਨੂੰ ਔਕੜ ਨੂੰ ਕਹਿੰਦਾ ਧੱਦਾ, ਪੁਆਧ ਪੁਆਧ ਜਿਹੜੀ ਬੋਲੀ ਆ ਮਾਲਵਾ ਆ ਜਾਂਦਾ, ਪਰ ਆਵੇਂ ਨੂੰ ਪੁਆਧ ਕਹਿੰਦੇ ਨੇ। ਹਾਂਜੀ, ਪਟਿਆਲਾ ਜ਼ਿਲ੍ਹਾ ਅਤੇ ਰੋਪੜ ਦੋਵੇਂ। ਚਲੋ,
ਵੇਖਦੇ ਹੀ
ਸੋ ਕਹਿੰਦੇ ਸੰਤ ਕੀ ਗੈਲ ਨਾ ਛੋਡੀ ਹੈ, ਗੈਲ ਨਾ ਪਿੱਛਾ ਸੰਤ ਦਾ ਪਿੱਛਾ ਨਾ ਛੱਡੀਏ, ਮਗਰ ਮਗਰ ਜਾਈਏ, ਮਾਰਗ ਲਾਗਾ ਜਾਓ, ਜਿਹੜਾ ਮਾਰਗ ਉਹਨਾਂ ਨੇ ਦੱਸਿਆ ਨਾ ਉਹਦੇ 'ਤੇ ਲੱਗੇ ਰਹੀਏ, ਲੱਗ ਜਾਣਾ ਕਰੀਏ।
ਪੇਕਤ ਹੀ ਪਨੀਤ ਹੋਏ ਭੇਟਤ ਜਪੀਏ ਨਾਉ,
ਉਹਨਾਂ ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਭਾਈ ਸ੍ਰੀ ਪਨੀਤ ਹੋ ਜਾਂਦਾ। ਪੁਨੀਤ ਪੜ੍ਹ ਦਿਓ ਭਾਈ, ਪੱਪੇ 'ਤੇ ਟਿੱਪੀ ਹੈਗੀ ਆ ਨਾ, ਹਾਂ ਉਹ ਲਾ ਕੇ ਪੜ੍ਹ ਦਿਓ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਉ, ਉਹਨਾਂ ਦੇ ਦਰਸ਼ਨ ਕਰਕੇ ਤਾਂ ਪੁਨੀਤ ਹੋ ਜਾਂਦਾ। ਭੇਟ ਜੇ ਮਿਲਾਪ ਹੋਵੇ ਤਾਂ ਮਿਲਾਪ ਕਰਕੇ ਫਿਰ ਨਾਮ ਜਪੀਂਦਾ।
ਕਬੀਰ ਸਾਕਤ ਸੰਗ ਨਾ ਕੀਜੀਏ,
ਹਾਂ ਹੁਣ ਵਰਜਦੇ ਨੇ ਵੀ ਕਿਹਦਾ ਸੰਗ ਨਹੀਂ ਕਰਨਾ, ਸਾਧੂ ਦਾ ਸੰਗ ਕਰਨਾ ਤਾਂ ਦੱਸਿਆ ਨਾ, ਤਿਆਗਣਾ ਕਿਹਨਾਂ ਦਾ ਹੈ ਸੰਗ, ਸਾਕਤ ਦਾ। ਕਹਿੰਦੇ ਸਾਕਤ ਦਾ ਸੰਗ ਨਾ ਕਰੀਏ ਜੀ, ਕੀ ਕਰੀਏ,
ਦੂਰ ਹੋ
ਦੂਰ ਹੈ, ਦੂਰ ਹੈ,
ਦੂਰ ਹੋ
ਨਾ ਦੂਰ ਹੈ,
ਦੂਰ
ਦੂਰ ਹੈ
ਭਾਗ,
ਦੂਰ ਤੋਂ ਹੀ ਜਾਈਏ ਵੇਖ ਕੇ ਉਹਨਾਂ ਦੇ। ਹਾਂਜੀ, ਨਾ ਸੰਗ ਕਰੀਏ, ਉਹਨਾਂ ਦਾ ਸੰਗ ਕੈਸਾ ਹੈ ਪੜੋਗੇ,
ਬਾਸਨ ਕਾਰੋ ਪਰਸੀਏ,
ਹਾਂ ਤੋ
ਤੋ ਕਾਸ਼ ਲਾਗੇ ਦਾਗ,
ਹਾਂ ਬਾਸਨ ਨਾ ਭਾਂਡੇ ਦਾ, ਸਾਖਤਾ ਦਾ ਸੰਗ ਕਾਲਾ ਭਾਂਡਾ ਹੈ, ਜਿਵੇਂ ਕਾਲੇ ਭਾਂਡੇ ਨੂੰ ਆਪਾਂ ਪਰਸੀ ਹੱਥ ਲਾਉਂਦੇ ਹਾਂ ਨਾ, ਪਰਸ ਕਰਦੇ ਹਾਂ ਕਾਲਾ ਹੋ ਜਾਂਦਾ ਜਿਹੜਾ ਵੀ ਅੰਗ ਲਾਵਾਂਗੇ, ਇਵੇਂ ਹੀ ਜਿਹੜਾ ਸਾਖਤ ਪੁਰਸ਼ ਹੈ ਉਹ ਕਾਲੇ ਭਾਂਡੇ ਦੀ ਨਿਆਈਆਂ ਹੈ, ਕਲੰਕ ਥੋਇਆ ਹੈ, ਕੋਈ ਨਾ ਕੋਈ ਜਿਹੜਾ ਕਲੰਕਤਾ ਦਾ ਦਾਗ ਜ਼ਰੂਰ ਲੱਗ ਜਾਵੇਗਾ ਉਹਦੇ ਕੋਲੋਂ ਕਾਲਖ ਦਾ।
ਕਬੀਰ ਕਬੀਰਾ ਰਾਮ ਨਾ ਚੇਤਿਓ,
ਹਾਂ
ਕਬੀਰਾ ਰਾਮ ਨਾ ਚੇਤਿਓ,
ਕਬੀਰਾ ਤੇ ਜਾਂ ਕਬੀਰਾ
ਕਬੀਰਾ,
ਹਾਂ
ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ,
ਹਾਂ ਰਾਮ ਨੂੰ ਚੇ ਜਵਾਨੀ ਵਿੱਚ ਤਾਂ ਜਿਹੜਾ ਸੀ ਐਸ ਪ੍ਰਸ਼ਤੀ ਵਿੱਚ ਲੰਘਾ ਦਿੱਤੀ, ਇਹਨਾਂ ਨੂੰ ਨਿਕਲ ਗਿਆ ਸਮਾਂ ਉਹ, ਕਿਉਂਕਿ ਜਵਾਨੀ ਵਿੱਚ ਜਪਿਆ ਜਾਣਾ ਸੀ ਨਾ, ਅਤੇ ਜਰਾ ਪਹੁੰਚਿਓ ਆਏ, ਜਰਾ ਨਾਮ ਬੁਢੇਪੇ ਦਾ, ਇਹਨਾਂ ਨੂੰ ਬੁਢੇਪਾ ਆ ਕੇ ਪਹੁੰਚ ਗਿਆ, ਫਿਰ ਕਿਵੇਂ ਜਪੇਗਾ, ਨੈਣੋਂ ਨੀਰ ਬਹਿ ਤਨਖੀਨਾ, ਸੋ ਨੈਣਾਂ 'ਚ ਪਾਣੀ ਬਹਿੰਦਾ ਤਨ ਕਮਜ਼ੋਰ ਹੋ ਜਾਂਦਾ, ਕਿਵੇਂ ਜਪ ਜਾਊ, ਭੈ ਦੋ ਭੈ ਕੇਸ ਦੁੱਧ ਬਾਨੀ, ਕੇਸ ਚਿੱਟੇ ਦੁੱਧ ਵਰਗੇ ਬਣ ਜਾਂਦੇ ਨੇ ਚਮੇਲੀ ਦੇ ਫੁੱਲ ਵਾਂਗੂ, ਕਿਵੇਂ ਜਪੇਗਾ ਇਸ ਉਮਰ ਵਿੱਚ।
ਲਾਗੀ ਮੰਦਰ ਦੁਆਰ 'ਤੇ,
ਹਾਂ
ਅਬ ਕਿਆ ਕਾਢਿਆ ਜਾਏ,
ਹਾਂ ਜੇ ਕਹਿੰਦੇ ਮੰਦਰ ਦੇ ਦਰਵਾਜ਼ੇ ਨੂੰ, ਮਕਾਨ ਦੇ ਦਰਵਾਜ਼ੇ ਨੂੰ ਅੱਗ ਲੱਗ ਜਾਏ, ਫਿਰ ਜੇ ਦਰਵਾਜ਼ੇ ਦੇ ਵਿੱਚ ਤਾਂ ਕੁਛ ਅੱਗ ਲੱਗੀ ਨੂੰ ਕਿਵੇਂ ਕੋਈ ਸਮਾਨ ਅੰਦਰੋਂ ਕੱਢਿਆ ਜਾ ਸਕਦਾ ਹੈ, ਦਰਵਾਜ਼ੇ 'ਤੇ ਤਾਂ ਕੱਢਣਾ ਹੈ ਨਾ ਸਾਰਾ ਕੁਛ, ਜੇ ਦਰਵਾਜ਼ੇ ਨੂੰ ਅੱਗ ਲੱਗ ਗਈ ਘਰ ਵਿੱਚੋਂ ਕੀ ਕੋਈ ਕੱਢ ਸਕਾਂਗੇ, ਸਮਾਨ ਸੁਰੱਖਿਅਤ ਜਿਹੜਾ ਹੈਗਾ ਨਹੀਂ ਕੱਢ ਸਕਦੇ। ਇਸੇ ਹੀ ਤਰ੍ਹਾਂ ਮੂੰਹ ਜਿਹੜਾ ਹੈ ਸਰੀਰ ਦਾ ਦਰਵਾਜ਼ਾ, ਸਰੀਰ ਰੂਪੀ ਮਕਾਨ ਦਾ, ਇਸੇ ਨੂੰ ਅੱਗ ਲੱਗ ਗਈ ਹੈ ਜਿਹੜੀ ਬੁਢੇਪੇ ਰੂਪੀ ਅੱਗ ਲੱਗ ਗਈ, ਕਾਲ ਰੂਪੀ ਅੱਗ ਆ ਲੱਗੀ, ਹੁਣ ਇਹਦੇ 'ਚੋਂ ਕਿਵੇਂ ਜਿਹੜਾ ਹੈ ਕੋਈ ਗੁਣਾਂ ਨੂੰ ਕੱਢੇਗਾ, ਕਿਹੜਾ ਸੁਰੱਖਿਅਤ ਬਣੇਗਾ ਤੂੰ।
ਕਬੀਰ
ਜਦ ਬਾਣੀ ਬੰਦ ਹੋ ਗਈ ਮੂੰਹ ਰਾਹੀਂ ਅੱਗ ਲੱਗ ਗਈ, ਕਿਵੇਂ ਜਪੇਗਾ ਹੁਣ ਬੁਢੇਪੇ 'ਚ, ਜ਼ਬਾਨ ਬੰਦ ਹੋ ਜਾਂਦੀ ਆ, ਨਹੀਂ ਜਪਿਆ ਜਾਂਦਾ। ਐਵੇਂ ਭਾਈ ਗੁਰਦਾਸ ਸਾਹਿਬ ਨੇ ਵੀ ਕਿਹਾ, ਜੈਸੇ ਘਰ ਲਾਗਾ ਆਗ, ਜਾਗ ਕੂਆ ਖੋਦਿਆ ਚਾਹੇ, ਕਾਰਜ ਨਾ ਹੋਏ ਸਿੱਧ ਰੋਏ ਪਛੋਤਾਈ ਹੈ। ਜੇ ਕਹਿੰਦੇ ਘਰ ਨੂੰ ਅੱਗ ਲੱਗੀ ਹੋਵੇ ਫਿਰ ਕਹਿ ਮੈਂ ਹੁਣ ਖੂਹ ਪੱਟ ਕੇ ਬੁਝਾਊਂਗਾ ਅੱਗ ਲੱਗੀ, ਤਾਂ ਉਹ ਨਹੀਂ ਨਾ ਸਫਲ ਹੋ ਸਕਦਾ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਆ ਚਾਹੇ ਵੀਰ ਵਿੱਦਿਆ, ਅੰਥਾ ਸਭ ਉਦਮ ਜੈਤ ਪਦਵੀ ਨਾ ਪਾਈਏ। ਜੇ ਯੁੱਧ ਦੇ ਉਦੋਂ ਯੁੱਧ ਦੀ ਤਿਆਰੀ ਹੋ ਗਈ, ਉਦੋਂ ਕਹਿੰਦਾ ਮੈਂ ਹੁਣ ਗੱਤਕਾ ਸਿੱਖੂੰਗਾ ਜਾਂ ਹੁਣ ਮੈਂ ਸ਼ਸਤਰ ਵਿੱਦਿਆ ਹੁਣ ਸਿੱਖੂੰਗਾ, ਸੋ ਉਹ ਜਿੱਤ ਦੀ ਪਦਵੀ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਸਮਾਂ ਜਿਹੜਾ ਨਿਸ਼ਚਿਤ ਹੈ ਭਾਈ ਜਵਾਨੀ ਵਾਲਾ ਜਾਪ ਕਰਨ ਵਾਸਤੇ, ਬੁਢੇਪੇ ਵਿੱਚ ਜਿਹੜਾ ਸੀ ਇੱਥੇ ਅੱਗ ਲੱਗੀ ਜਿਵੇਂ ਖੂਹ ਪੱਟੀ, ਉਹ ਬਾਤ ਹੈ।
ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ,
ਹਾਂ ਭਾਈ ਕੰਮ ਤਾਂ ਉਹ ਹੁੰਦਾ, ਕਾਰਜ ਉਹ ਸੰਪੂਰਨ ਹੁੰਦਾ ਹੈ ਜੋ ਕਰਤਾਰ ਨੂੰ ਭਾਉਂਦਾ। ਜੇ ਸੋ ਜੀਵ ਭਾਵ ਕੁਝ ਕਰਨ ਨੂੰ ਸਮਰੱਥ ਨਹੀਂ ਹੈ, ਜੇ ਪਰਮੇਸ਼ੁਰ ਨੂੰ ਜਿਹੜਾ ਪਾ ਗਿਆ ਉਹੀ ਕਾਰਨ ਜੀਵ ਦੇ ਪਾਸੋਂ ਕੰਮ ਜਿਹੜਾ ਹੋਣਾ ਕਰਦਾ ਹੈ। ਅਤੇ ਅਸੀਂ ਮੈਨੂੰ
ਤਿਸ ਬਿਨ ਦੂਸਰ ਕੋ ਨਹੀਂ।
ਉਹ ਤੋਂ ਬਿਨਾਂ ਭਾਈ ਹੋਰ ਕੋਈ ਸ਼ਕਤੀ ਨਹੀਂ ਪਰਮ ਕਰਤਾਰ ਤੋਂ ਬਿਨਾਂ, ਕਿਉਂਕਿ ਕਿਰਤ ਜਿਹੜੀ ਆਪਣੇ ਆਪ ਕੁਝ ਨਹੀਂ ਕਰ ਸਕਦੀ ਕਰਤੇ ਤੋਂ ਬਿਨਾਂ।
ਇੱਕੇ ਸਿਰਜਣਹਾਰ,
ਇੱਕੋ ਜਿਹੜਾ ਸਿਰਜਣਹਾਰ ਕਰਤਾ ਵਾ ਅਤੇ ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਕਿਰਤ ਆਪਣੇ ਆਪ ਵਿੱਚ ਕੋਈ ਸ਼ਕਤੀ ਨਹੀਂ ਰੱਖਦੀ।
ਕਬੀਰ ਫਲ ਲਾਗੇ ਫਲਨ ਪਾਕਨ ਲਾਗ, ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ।
ਠੀਕ ਕਰ ਲਿਆ, ਆਮ ਪਾਠੇ ਨੂੰ ਭੁਲੇਖਾ ਪੈ ਜਾਂਦਾ ਹੈ, ਸਵੇਰ ਵਾਲਾ ਵੀ ਪੈ ਗਿਆ ਸੀ। ਸੇ ਫਲਨ ਪਾਕਣ ਤਾਂ ਕਰ ਲੈਂਦੇ ਬਸਰਾਮ ਜੀ, ਫਲ ਪੱਕਦੇ ਨੇ ਪਰ ਨਹੀਂ, ਚਾਲ ਨੂੰ ਦੇਖੋ ਠੀਕ ਬਣਾਇਆ। ਕਬੀਰ
ਕਬੀਰ
ਫਲ ਲਾਗੇ ਫਲਨ,
ਫਲ ਲਾਗੇ ਫਲਨ
ਪਾਕਣ ਲਾਗੇ ਆਂਬ,
ਪਾਕਣ ਲਾਗੇ ਆਂਬ।
ਕਹਿੰਦੇ ਬਾਗ ਦੇ ਵਿੱਚ ਜੋ ਫਲ ਆਪਣੀ ਰੁੱਤ ਮੁਤਾਬਕ ਫਲ ਲੱਗਦੇ ਨੇ, ਪਹਿਲਾਂ ਰੁੱਤ ਮੁਤਾਬਕ ਫਿਰ ਫਲਦੇ ਨੇ ਫੈਲਦੇ ਨੇ ਬਸ, ਹਾਂਜੀ ਪ੍ਰਫੁੱਲਿਤ ਹੁੰਦੇ ਨੇ ਭਾਵ, ਅਤੇ ਇਵੇਂ ਹੀ ਰੁੱਤ ਮੁਤਾਬਕ ਪੱਕਣ ਲੱਗ ਗਏ ਅੰਬ। ਅੰਬ ਵੀ ਜਿਹੜੇ ਫਿਰ ਆਪਣੇ ਮੌਸਮ ਦੇ ਮੁਤਾਬਕ ਪੱਕਦੇ ਨੇ। ਸੋ ਅੱਗੇ
ਜਾਏ ਪਹੁੰਚ
ਪਹੁੰਚ ਹੈ
ਪਹੁੰਚੇ ਖਸਮ ਕੋ,
ਹਾਂ
ਜੋ ਬੀਚ ਨਾ ਖਾਹੀ ਕਾਂਬ
ਕਾਂਬ
ਕਾਂਬ।
ਠੀਕ ਹੈ, ਕਹਿੰਦੇ ਜਿਹੜਾ ਬਾਗ ਦਾ ਮਾਲੀ ਮਾਲਕ ਹੈ ਉਹਨੂੰ ਫਲ ਉਹ ਜਾ ਕੇ ਪਹੁੰਚਦਾ, ਜਿਹੜੀ ਖਾਹੀ ਨਾ ਖਾਹੀ ਕਾਂਬ, ਕਾਂਬ ਨਾਮ ਕੌਵਾਂ ਦਾ ਕਾਂ, ਜਿਹੜੇ ਫਲ ਕਾਵਾਂ ਨੇ ਨਾ ਖਾਧੇ ਹੋਣ ਟੁੱਕੇ ਨਾ ਹੋਣ, ਉਹ ਤਾਂ ਨਹੀਂ ਕੋਈ ਮਾਲਕ ਨੂੰ ਲੈ ਕੇ ਜਾ ਕੇ ਦਿੰਦਾ, ਬਾਗ ਦੇ ਮਾਲਕ ਨੂੰ ਮਾਲੀ ਜਿਹੜਾ ਲਿਜਾ ਕੇ ਉਹ ਫਲ ਦਿੰਦਾ ਜਿਹੜਾ ਨਾ ਟੁੱਕਿਆ ਹੋਵੇ। ਇਹ ਸੀ ਅਖਰੀ ਅਰਥ, ਅੰਤਰੀ ਵਰਥਨ। ਫਿਰ ਪੜੋ ਹੀ ਲੈਣ
ਜਾਏ
ਨਹੀਂ, ਕਬੀਰ ਫਲ ਲਾਗੇ
ਕਬੀਰ ਫਲ ਕਬੀਰ
ਅੰਤਰੀ ਵਰਥ ਕਰ ਲਈਏ।
ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਅੰਬ।
ਹਾਂ, ਜਿਵੇਂ ਕਹਿੰਦੇ ਵੀ ਜਿੰਨਾ ਅੰਬਾਂ ਨੂੰ ਬੂਰ ਆਉਂਦਾ ਹੈ ਉਨਾ ਫਲ ਤਾਂ ਨਹੀਂ ਨਾ ਲੱਗਦਾ ਜਿੰਨਾ ਬੂਰ ਆਇਆ ਹੁੰਦਾ ਹੈ। ਸੋ ਜਿੰਨਾ ਫਲ ਲੱਗਿਆ ਹੁੰਦਾ ਉਹਨਾਂ ਸਾਰਾ ਪੱਕਦਾ ਨਹੀਂ, ਜਿੰਨਾ ਪੱਕਦਾ ਸਾਰਾ ਮਿੱਠਾ ਵੀ ਨਹੀਂ ਹੁੰਦਾ, ਕੋਈ ਕਾਣੇ ਹੁੰਦੇ ਆ ਵਿੱਚ ਸੋ ਕੁਝ ਜਿਹੜੇ ਨੇ ਟੁੱਕ ਦਿੰਦੇ ਨੇ ਕਾਂ ਵਗੈਰਾ। ਇਸੇ ਤਰ੍ਹਾਂ ਭਾਈ ਜਿਹੜਾ ਹੈ ਬਾਗ ਕੀ ਹੈ, ਹੁਣ ਇੱਥੇ ਗੁਰੂ ਕੀ ਸਾਧ ਸੰਗਤ ਦੇ ਰੂਪੀ ਬਾਗ ਹੈ, ਅਤੇ ਫਲ ਇਹਦੇ 'ਚ ਜਿਹੜੇ ਨੇ ਭਾਈ ਸੰਗਤ 'ਚ ਆਉਂਦੇ ਤਾਂ ਹੈਗੇ ਬਹੁਤੇ, ਬਹੁਤ ਤਾਂ ਕਈ ਤਾਂ ਆਉਂਦੇ ਨਹੀਂ ਸੰਗਤ ਵਿੱਚ, ਕਈ ਜੇ ਆ ਗਏ ਫਿਰ ਉਹ ਸਰਵਣ ਨਹੀਂ ਕਰਦੇ। ਜੇ ਸੰਗਤ ਆ ਵੀ ਗਏ ਸੰਗਤ 'ਚ ਆ ਕੇ ਅੰਦਰ ਅੰਦਰ ਸੁੱਤੇ ਰਹਿਣਾ, ਉਹਨਾਂ ਨੇ ਸਰਵਣ ਨਹੀਂ ਕਰਦੇ। ਜੇ ਕਿਸੇ ਨੇ ਭਾਈ ਸਰਵਣ ਕਰ ਵੀ ਲਿਆ ਕਿਸੇ ਨੇ ਬਿਰ ਲਿਆ ਨੇ, ਉਹ ਮੰਨਣ ਨਹੀਂ ਕਰਦੇ। ਜੇ ਕੁਝ ਕਹਿੰਦੇ ਮੰਨਣ ਵੀ ਕਰ ਲਿਆ ਫਿਰ ਉਹਨਾਂ ਦੇ ਆਸਣ ਵੀ ਨਹੀਂ ਕਰਦੇ ਕੁਝ, ਕੁਝ ਜਿਹੜੇ ਨੇ ਫਿਰ ਸਾਧਨਾ ਦੀ ਜਿਹੜੀ ਹੈ ਸਫਲਤਾ ਨਹੀਂ ਕੁਝ ਕਰਨ ਵਾਲੇ ਐਸੇ ਵੀ ਨੇ, ਜੇ ਮੰਨਣ ਵੀ ਕਰ ਲਿਆ ਉਹਨਾਂ ਦੇ ਆਸਣ ਕਰਨ ਵੀ ਲਿਆ ਕਿਸੇ ਨੇ, ਪਰ ਜਿਹੜੀ ਸਾਧਨਾ ਦੁਆਰਾ ਸਫਲਤਾ ਹੋਣੀ ਸੀ ਪ੍ਰਭੂ ਪ੍ਰਾਪਤੀ ਦੀ ਸਾਰਿਆਂ ਨੂੰ ਫਿਰ ਉਹ ਵੀ ਨਹੀਂ ਹੁੰਦੀ। ਅਤੇ ਮਾਲਕ ਦੇ ਕੋਲ ਫਿਰ ਜਿਹੜਾ ਭਾਈ ਕੌਣ ਪਹੁੰਚਦਾ, ਜਿਹੜੇ ਸਾਧਨ ਸਫਲ ਹੋ ਕਰਕੇ ਕਿਸੇ ਪ੍ਰਕਾਸ਼ੋਂ ਕਿਸੇ ਬਕਾਰਾਂ ਵੱਲੋਂ ਕੋਈ ਦਾਗੀ ਨਾ ਹੋਣ, ਹਾਂਜੀ ਬਕਾਰਾਂ ਰੂਪੀ ਕਾਮਾਂ ਨੇ ਟੁੱਕੇ ਨਾ ਹੋਇਆ ਉਹ ਫਲ, ਅਤੇ ਉਹ ਮਾਲਕ ਵਾਹਿਗੁਰੂ ਦੇ ਪਰਾਸ ਪਰ ਜਿਹੜਾ ਜਾਂਦਾ। ਹਾਂਜੀ
ਕਬੀਰ ਠਾਕੁਰ ਬੂਝੇ ਮੋਲ ਲੈ ਮਨ ਹਟ ਤੀਰਥ ਜਾਹੇ।
ਕਹਿੰਦੇ ਇਹ ਯਾਤਰਾ ਬਾਰੇ ਕਹਿੰਦੇ ਆਪਾਂ ਵੀ ਚਲੇ ਜਾਂਦੇ ਹਾਂ ਨਾ, ਵੀ ਚਲੋ ਅੰਮ੍ਰਿਤਸਰ ਸਾਹਿਬ ਜਾਵਾਂਗੇ ਨਾਲੇ ਉੱਥੇ ਸ਼ੋਪਿੰਗ ਕਰ
ਲਿਆਵਾਂਗੇ।
ਮੈਂ ਕਹਿੰਦੇ ਇਹ ਯਾਤਰਾ ਨਹੀਂ ਸਫਲ ਹੈਗੀ, ਨੇਚਾ ਤਾਰ ਕੇ ਕੇਵਲ ਯਾਤਰਾ ਵਾਸਤੇ ਹੀ ਜਾਣਾ ਹੈ। ਮੈਂ ਸੱਚੇ ਪਾਤਸ਼ਾਹ ਹੈ ਗੁਰੂ ਰਾਮਦਾਸ ਜੀ ਤੇਰੇ ਦਰਸ਼ਨਾਂ ਨੂੰ ਆ ਰਿਹਾ, ਬਾਕੀ ਮੇਰਾ ਕੋਈ ਕਾਰਜ ਨਹੀਂ ਆਸੇ ਪਾਸੇ ਦਾ, ਉਹ ਤਾਂ ਹੁੰਦੀ ਆ ਸਫਲੀ ਜੇ ਉੱਥੇ ਜਾ ਕੇ ਖਰੀਦੋ ਫਰੋਖਤ ਕੀਤੀ ਹੈ। ਅਤੇ ਜਿਵੇਂ ਕਹਿੰਦੇ ਤੁਲਸੀ ਗਿਆ ਸੀ ਆਪਣਾ ਜਗਨਨਾਥਪੁਰੀ ਦੀ ਯਾਤਰਾ ਨੂੰ ਗਿਆ, ਕਹਿੰਦੇ ਚਲੋ ਐਤਕੀ ਠਾਕਰ ਲੈ, ਇੱਥੇ ਠਾਕਰਾਂ ਦੀ ਜਿਹੜੀਆਂ ਮੂਰਤੀਆਂ ਨੇ ਸਸਤੀਆਂ ਨੇ ਖਰੀਦ ਕੇ ਲੈ ਚੱਲਦੇ ਹਾਂ, ਲੈ ਚੱਲਿਆ। ਇੱਕ ਦਿਨ ਤੈਨੂੰ ਸੁਪਨਾ ਆਇਆ ਕਹਿੰਦੇ ਯਾਤਰਾ ਨਹੀਂ ਤੇਰੀ ਸਫਲ ਹੋਈ, ਕਿਉਂ ਤੂੰ ਤਾਂ ਉੱਥੇ ਠਾਕਰ ਤਾਂ ਖਰੀਦਦਾ ਰਿਹਾ, ਤੂੰ ਯਾਤਰਾ ਕਿਹੜੀ ਸੀ ਤੇਰੀ। ਦੂਜੀ ਵਾਰੀ ਗਿਆ ਚਲੋ ਐਤਕੀ ਠਾਕਰ ਨਹੀਂ ਜੀ ਲੈਣੇ, ਗਿਆ ਬੜੀਆਂ ਸੋਹਣੀਆਂ ਮਾਲਾ ਚੰਦਨ ਦੀਆਂ ਬਣੀਆਂ ਹੋਈਆਂ ਸੀਆਂ ਮਾਲਾ ਖਰੀਦਣ ਲੱਗ ਪਿਆ, ਫਿਰ ਇੱਦਾਂ ਆਵਾਜ਼ ਆਈ ਨਹੀਂ ਜੀ ਨਹੀਂ ਨਹੀਂ ਸਫਲ ਹੋਈ ਤੇਰੀ ਯਾਤਰਾ, ਤੂੰ ਤਾਂ ਫਿਰ ਮਾਲਾ ਖਰੀਦਣ ਵਿੱਚ ਲੱਗ ਗਏ। ਤੀਜੀ ਵਾਰੀ ਗੱਲ ਹੈ ਹੁਣ ਜਿਹੜਾ ਸੀ ਕੇਵਲ ਅਤੇ ਕੇਵਲ ਦਰਸ਼ਨਾਂ ਵਾਸਤੇ ਜਾਣਾ ਹੈ, ਐਸੀ ਫਿਰ ਸਫਲਤਾ ਪ੍ਰਾਪਤ ਹੋਈ ਹੈ। ਇਉਂ ਕਹਿ ਰਹੇ ਨੇ ਕਬੀਰ
ਕਬੀਰ
ਠਾਕਰ ਪੂਜਾ ਮੋਲ ਲੇ,
ਠਾਕਰ ਪੂਜੇ ਮੋਲ ਲੇ,
ਮੁੱਲ ਦੇ ਖਰੀਦੇ ਹੋਏ ਠਾਕਰਾਂ ਨੂੰ ਪੂਜਾ ਕਰਦਾ ਹੈ, ਬਾਕੀ ਮਨ ਹਠ
ਮਨ ਹਠ ਤੀਰਥ ਜਾ,
ਮਨ ਦੇ ਹੱਠ ਕਰਕੇ ਐਵੇਂ ਤੀਰਥਾਂ 'ਤੇ ਤੁਰਿਆ ਫਿਰਦਾ ਹੈ। ਮੈਂ ਇੱਕ ਤੀਰਥ ਯਾਤਰਾ ਕਰਦਾ, ਹੋਰ ਨਹੀਂ ਕੋਈ ਜਾਂਦਾ, ਬਾਕੀ ਤਾਂ ਲੋਕ ਐਵੇਂ ਰਹਿ ਗਏ ਨੇ, ਮੈਂ ਵੱਡਾ ਤੀਰਥ ਯਾਤਰੀ ਹੰਕਾਰ ਹੋ ਗਿਆ।
ਦੇਖਾ ਦੇਖੀ ਸੁਆਗ ਧਰ
ਬਿੰਦੀ ਲਾਓ, ਸਾਡਾ ਤਾਂ ਬਹੁਤ ਠੀਕ ਲਾਇਆ ਤੁਸੀਂ, ਔਕੜ ਵੀ ਠੀਕ ਲੱਗ ਗਿਆ,
ਸਵਾਂਗ ਤਰ
ਹੁਣ ਹੋ ਗਿਆ ਠੀਕ। ਹਾਂ
ਭੁੱਲੇ ਪਟਕਾ ਖਾਹੇ,
ਹਾਂ ਕਹਿੰਦੇ ਇਹ ਦੇਖਾ ਦੇਖੀ ਹੈ, ਐਸਾ ਜਿਹੜਾ ਸਵਾਂਗ ਧਾਰਨਾ ਕੀਤਾ, ਲਿਬਾਸ ਧਾਰ ਲਿਆ ਦੂਜੇ ਨੂੰ ਦੇਖ ਕੇ, ਇੱਕ ਨੇ ਮਾਲਾ ਪਾਈ ਤਾਂ ਦੂਜੇ ਨੇ ਦੇਖ ਕੇ ਪਾ ਲਈ, ਇੱਕ ਨੇ ਚੋਲਾ ਪਾ ਲਿਆ ਤਾਂ ਹੋਰ ਦੂਜੇ ਨੇ ਪਾ ਲਿਆ ਨਾਲ, ਦੇਖਾ ਦੇਖੀ ਹੈ। ਇਸ ਕਰਕੇ ਕਲਗੀ ਧਰਨ ਵੀ ਸਵਾਲ ਕੀਤਾ ਸੀ ਗੁਰੂ ਖਾਲਸੇ ਨੇ, ਸੱਚੇ ਪਾਤਸ਼ਾਹ ਜੀ ਸਿੱਖੀ ਕਿੰਨੇ ਪ੍ਰਕਾਰ ਦੀ ਹੈ? ਗੁਰ ਸੱਚੇ ਪਾਤਸ਼ਾਹ ਉੱਤਰ ਦੱਸਿਆ ਸੀ, ਇੱਕ ਸਿੱਖੀ ਆ ਭਾਈ ਕਹਿੰਦੇ ਮਹਾਰਾਜ ਜੀ ਦੇਖਾ ਦੇਖੀ ਦੀ, ਇੱਕ ਸਿੱਖੀ ਆ ਦੂਜੀ ਧੰਦੇ ਦੀ, ਤੀਜੀ ਸਿੱਖੀ ਆ ਹਿਰਸ ਦੀ, ਚੌਥੀ ਸਿੱਖੀ ਆ ਪ੍ਰੇਮ ਦੀ, ਪੰਜਵੀਂ ਸਿੱਖੀ ਆ ਸਿਦਕ ਦੀ। ਪੰਜ ਪ੍ਰਕਾਰ ਦੀ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਦੱਸੀ। ਸੋ ਦੇਖਾ ਦੇਖੀ ਦੀ ਕੀ ਸਿੱਖੀ ਹੈ? ਜੋ ਇੱਕ ਨੇ ਕਰ ਲਿਆ ਦੂਜੇ ਨੇ ਕਰ ਲੈਣੀ, ਰੀਸ ਕਰ ਲੈਣੀ, ਭਾਵੇਂ ਹੈ ਮਾੜੀ ਨਹੀਂ ਰੀਸ, ਉਹ ਵੀ ਚੰਗੀ ਆ, ਪਰ ਅਜੇ ਸਿਹਣੀ ਹੈ, ਪ੍ਰਭੂ ਪ੍ਰਾਪਤੀ ਨਹੀਂ ਉਹਦੇ ਵਿੱਚ ਵੀ। ਉਹ ਦੇਖਾ ਦੇਖੀ ਹੈ, ਇੱਕ ਨੇ ਛਕ ਲਿਆ ਦੂਜੇ ਨੇ ਅੰਮ੍ਰਿਤ ਛਕ ਲਿਆ ਦੇਖ ਕੇ, ਦੇਖਾ ਦੇਖੀ ਦੀ ਹੈ। ਜਗਤ ਕੀ ਭੇਡਾ ਚਾਲ, ਇਉਂ ਕਰ ਲਿਆ ਕੰਮ। ਸੋ ਦੂਜਾ ਜਿਹੜਾ ਅਸੀਂ ਭਾਈ ਸਿੱਖੀ ਧੰਦੇ ਦੀ, ਧੰਦੇ ਕਰਕੇ ਅੰਮ੍ਰਿਤ ਛਕ ਲੈਣਾ, ਕਿਸੇ ਲੜਕੀ ਵਾਲੇ ਨੇ ਕਹਿ ਦਿੱਤਾ ਮੁੰਡਿਆ ਅੰਮ੍ਰਿਤ ਛਕੇਗਾ ਤਾਂ ਰਿਸ਼ਤਾ ਦਿਆਂਗੇ, ਅਤੇ ਚਲੋ ਜੀ ਲੈ ਲੈਂਦੇ ਹਾਂ, ਫਿਰ ਬਾਅਦ ਵਿੱਚ ਫਿਰ ਰਿਸ਼ਤਾ ਹੋ ਗਿਆ, ਮੁੜ ਕੇ ਫਿਰ ਤਿਆਗ ਕਰ ਦੇਣਾ। ਹਾਂਜੀ ਆਹੋ ਇੱਦਾਂ ਹੁੰਦਾ, ਇਉਂ ਤਾਂ ਉਹ ਧੰਦੇ ਦੀ ਸਿੱਖੀ ਹੋ ਗਈ। ਅਤੇ ਤੀਜੀ ਜਿਹੜੀ ਹੈ ਸਿੱਖੀ ਹਿਰਸ ਦੀ, ਹਿਰਸ ਨਾਮ ਹੈ ਲੋਭ ਦਾ, ਲੋਭ ਦੀ ਸਿੱਖੀ ਕੀ ਹੈ? ਜਿਵੇਂ ਕਹਿੰਦੇ ਵੀ ਕਿਸੇ ਨੇ ਲਾਲਚ ਦੇ ਦਿੱਤਾ ਵੀ ਅੰਮ੍ਰਿਤ ਛਕਾਂਗੇ ਤਾਂ ਤੈਨੂੰ ਕੁਝ ਦਿਆਂਗੇ, ਜਿਵੇਂ ਫਰਜ਼ ਕੀਤਾ ਦੇਸ਼ ਆਪਣੇ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਆ ਗਈ, ਉਹਨਾਂ ਨੇ ਕਿਹਾ ਭਾਈ ਜੇ ਅੰਮ੍ਰਿਤ ਛਕੋਗੇ ਤਾਂ ਨੌਕਰੀ ਦਿਆਂਗੇ, ਉਦਾਂ ਲੈ ਲਿਆ ਅੰਮ੍ਰਿਤ, ਫਿਰ ਛਕ ਲੈ ਲਓ ਹੀ ਛਕ ਲੈਂਦੇ ਹਾਂ। ਇੱਕ ਵਾਰੀ ਸਾਡੇ ਨਾਲ ਵਾਰਤਾਲਾਪ ਵਾਪਰਿਆ, ਉਹ ਮਾਨ ਸਾਹਿਬ ਜੀ ਉਹਨੂੰ ਬਹੁਤ ਚੜ੍ਹਤ ਸੀ, ਅਤੇ ਉਹਨੇ ਚੜ੍ਹਤ ਵੇਲੇ ਉਹਨਾਂ ਨੇ ਟਿਕਟ ਦੇਣੇ ਸੀ ਲੋਕਾਂ ਨੂੰ, ਅਤੇ ਇੱਕ ਵੀਰ ਵਿਚਾਰਾ ਅਕਾਲੀ ਪਟਿਆਲੇ ਤੋਂ ਆਇਆ ਸਾਡੇ ਕੋਲ, ਸਾਡਾ ਪਿਆਰ ਸੀ ਮਾਨ ਸਾਹਿਬ ਨਾਲ, ਕਹਿੰਦਾ ਜੀ ਮਾਨ ਸਾਹਿਬ ਟਿਕਟ ਦੇਣ ਲੱਗੇ ਨੇ ਪਟਿਆਲੇ ਸੀਟ ਤੋਂ, ਮੈਨੂੰ ਦਵਾ ਦਿਓ, ਤੁਹਾਡੀ ਪਹੁੰਚ ਹੈਗੀ ਉੱਥੇ ਤੱਕ। ਮਾਂ ਵੀ ਤਾਂ ਕਹਿੰਦੇ ਨੇ ਅੰਮ੍ਰਿਤ ਛਕਣਾ ਪਊਗਾ, ਉਹਨੂੰ ਟਿਕਟ ਦਿੰਦੇ ਨੇ, ਮੈਂ ਕਹਿੰਦਾ ਕੱਲ੍ਹ ਨੂੰ ਛਕਣਾ ਦੁੱਖਣ ਮਾਨ ਸਾਹਿਬ ਜਾ ਕੇ, ਅਤੇ ਉਹਨੇ ਜਿਹੜਾ ਸੀ ਦਾੜਾ ਬੰਨਿਆ ਹੋਇਆ ਸੀ, ਮਖਾ ਵੀ ਉਹ ਟਿਕਟ ਦਿੰਦਾ ਉਹਨੂੰ, ਜਿਹਨੇ ਦਾੜਾ ਪ੍ਰਕਾਸ਼ ਹੋਵੇ ਮੇਰੇ ਬੈਠੇ ਹੀ ਖੋਲ੍ਹ ਦਿੱਤਾ, ਲਓ ਜੀ ਖੋਲ੍ਹ ਦਿੰਦੇ ਹਾਂ, ਮੈਂ ਫਿਰ ਤੁਹਾਡਾ ਦਾੜਾ ਰੰਗਿਆ ਹੋਇਆ, ਇਹ ਵੀ ਨਹੀਂ ਉਹਨਾਂ ਨੇ ਦੇਣਾ ਦਾੜੇ ਰੰਗੇ ਵਾਲਿਆਂ ਨੂੰ, ਕਹਿੰਦੇ ਕੋਈ ਅੱਜ ਤੋਂ ਬਾਅਦ ਨਹੀਂ ਰੰਗੇ ਤਾਂ ਟਿਕਟ ਦਵਾਓ ਪਰ। ਹਾਂ ਉਹ ਗੱਲ ਜਿਹੜੀ ਹੈ ਟਿਕਟੂ ਵਾਲੀ ਜਿਹੜੀ ਗੱਲ ਹੈ, ਅਤੇ ਉਹ ਲਾਲਚ ਨੂੰ ਬਸ ਔਖੇ ਹਾਂਜੀ ਧਾਰਨ ਕਰ ਲੈਣਾ। ਉਹ ਵੀ ਅੱਗੇ ਤਾਂ ਕਰਦੇ ਹੁੰਦੇ ਸੀ, ਸਿੰਧ ਬੈਂਕ ਵਿੱਚ ਮੁਲਾਜ਼ਮ ਉਹਨੂੰ ਰੱਖਦੇ ਸੀ ਜੀ ਨੇ ਅੰਮ੍ਰਿਤ ਛਕਿਆ ਹੋਵੇ, ਉਹ ਛਕ ਲੈਂਦੇ, ਸ਼ਾਮ ਨੂੰ ਘਰੇ ਅੱਗ ਲਾ ਦੇਣੇ। ਇਸੇ ਤਰ੍ਹਾਂ ਇਹ ਹੋ ਗਈ ਭਾਈ ਹਿਰਸ ਦੀ ਸਿੱਖੀ, ਪੰਜਵੀਂ ਸਿੱਖੀ ਆ ਪਿਆਰਿਓ ਸਿਦਕ ਦੀ, ਜਿਵੇਂ ਬਾਬਾ ਹਰਦੀਪ ਸਿੰਘ ਨੇ ਸਿਦਕ ਲੰਘਾ ਕੇ ਦਿਖਾਇਆ। ਹਾਂਜੀ ਕਿਹੜੀ ਰਹਿ ਗਈ? ਦੇਖਾ ਦੇਖੀ ਦੀ ਹੋ ਗਈ, ਧੰਦੇ ਦੀ ਹੋ ਗਈ, ਹਿਰਸ ਦੀ ਤੀਜੀ ਹੋ ਗਈ, ਹਾਂ ਅਤੇ ਚੌਥੀ ਜਿਹੜੀ ਆ ਸਿਦਕ ਦੀ, ਬਾਬਾ ਦੀਪ ਸਿੰਘ ਨੇ ਜਿਵੇਂ ਨਿਭਾ ਕੇ ਦਿਖਾਇਆ ਸਿਦਕ। ਹਾਂਜੀ ਮੌਤ ਨੂੰ ਐਲਾਨ ਕਰ ਦਿੱਤਾ, ਮੈਂ ਗੁਰੂ ਰਾਮਦਾਸ ਦੇ, ਤੂੰ ਆ ਗਈ ਆ ਭਾਵੇਂ, ਪਰ ਮੇਰਾ ਸੀਸ ਜਿਹੜਾ ਮੇਰਾ ਸਿਦਕ ਹੈ, ਗੁਰੂ ਰਾਮਦਾਸ ਦੇ ਚਰਨਾਂ 'ਤੇ ਜਾਵੇਗਾ ਸੀਸ, ਸਿਦਕ ਨਿਭਾਇਆ। ਭਾਈ ਮਨੀ ਸਿੰਘ ਸਾਹਿਬ ਜੀ ਨੇ ਬੰਦ ਬੰਦ ਕਟਵਾ ਕੇ ਆਪਣਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾਲ ਜਾਵੇ, ਬੰਦ ਬੰਦ ਕਟਵਾ ਲਿਆ, ਪਰ ਸਿਦਕ ਨਿਭਾ ਕੇ ਦਿਖਾਇਆ, ਉਹ ਸਿਦਕ ਦੀ ਸਿੱਖੀ ਹੈ। ਸੋ ਜਿਹੜੀ ਹੁਣ ਜੇ ਦੇਖਾ ਦੇਖੀ ਦੀ, ਜਿਵੇਂ ਸੰਤਾਂ ਦੇ ਵੇਲੇ ਮਹਾਂਪੁਰਖ ਭੰਡਰਾਂ ਵਾਲਿਆਂ ਦੇ ਵੇਲੇ ਕਿੰਨੇ ਦੁਨੀਆਂ ਅੰਮ੍ਰਿਤ ਛਕਣ ਲੱਗ ਗਈ, ਬੜਾ ਬੜਿਆਂ ਨੇ ਛਕਿਆ, ਜਦੋਂ ਪ੍ਰੀਖਿਆ ਦਾ ਮੌਕਾ ਆਇਆ 84 ਵੇਲੇ, ਜਿਹਨੇ ਅੰਮ੍ਰਿਤ ਭੰਡਾਂ ਵਾਲਾ ਤੋਂ ਛਕਿਆ ਸ਼ਾਇਦ ਉਹਨੂੰ ਵੀ ਫੜਨਗੇ, ਲਾ ਕੇ ਕਿਰਪਾਨਾਂ ਤੂੜੀ ਵਾਲੀ ਕੋਠੜੀ 'ਚ ਰੱਖਦੀ ਹਾਂ, ਉਹ ਦੇਖਾ ਦੇਖੀ ਜੀ ਹੈ। ਇਸ ਲਈ ਪੰਜਵੀਂ ਆ ਸਿੱਖੀ ਪ੍ਰੇਮ ਦੀ, ਪ੍ਰੇਮ ਦੀ ਜਿਵੇਂ ਭਾਈ ਘਨੱਈਆ ਜੀ ਨੇ ਨਿਭਾ ਕੇ ਦਿਖਾਇਆ, ਭਾਈ ਮੰਝ ਨੇ ਪ੍ਰੇਮ ਦੀ ਸਿੱਖੀ ਨਿਭਾਈ, ਇਸੇ ਤਰ੍ਹਾਂ ਭਾਈ ਨੰਦ ਲਾਲ ਸਾਹਿਬ ਜੀ ਨੇ ਪ੍ਰੇਮ ਦੀ ਸਿੱਖੀ ਨਿਭਾਈ, ਇਉਂ ਭਾਈ ਉਹ ਦੇਖਾ ਦੇਖੀ ਸਵਾਂਗ ਧਰਨੀ ਗੱਲ। ਸੋ ਜਿਹੜੇ ਐਸਾ ਦੇਖੀ ਦੇਖੀ ਵਾਲੀ ਗੱਲ ਕਰਦੇ ਨਾ, ਦੇਖਾ ਦੇਖੀ ਸਵਾਂਗ ਧਰ, ਦੇਖਿਆ ਦੇਖੀ ਕਰਕੇ ਜਿਹੜਾ ਅਸੀਂ ਆਪਣਾ ਲਿਬਾਸ ਪਾ ਲਿਆ, ਐਸੇ ਤਾਂ ਫਿਰ ਜਿਹੜੇ ਨੇ, ਜੇ ਪ੍ਰੇਮ ਨਹੀਂ ਅੰਦਰ, ਸਿਦਕ ਨਹੀਂ ਹੈਗਾ, ਭੁੱਲੇ ਭਟਕਾ ਖਾਂ ਹੈ, ਉਹ ਭੁੱਲੇ ਹੋਏ ਭਟਕੇ ਹੋਏ ਜੀਵਨ ਵਿੱਚ ਭਾਈ ਭਟਕਦੇ ਹੀ ਫਿਰਦੇ ਨੇ। ਅੱਗੇ ਆਪਣੇ ਵਾਲੀ ਕਿਹੜੀ ਆ ਹੁਣ? ਸਵੇਰ ਵਾਲੇ ਕਹਿੰਦੇ ਪੰਜੇ ਪ੍ਰਕਾਰ ਦੀ ਹੈ ਸਾਡੇ ਕੋਲ,
ਚਲੋ ਕਬੀਰ ਪਾਹਨ ਪਰਮੇਸ਼ਰ ਕੀਆ।
ਹੁਣ ਕਹਿੰਦੇ ਤੂੰ ਪਾਹਨ ਪੱਥਰ ਨੂੰ ਇਹ ਪਰਮੇਸ਼ਰ ਮੰਨੀ ਬੈਠਾ ਹੈ। ਹਾਂਜੀ
ਪੂਜੇ ਸਭ ਸੰਸਾਰ,
ਪੂਜਾ ਜਲਾਵਾਂ ਲਾ ਦਿਓ ਸ਼ਾਬਾਸ਼
ਪੂਜੈ
ਸਭ
ਸੰਸਾਰ।
ਇਉਂ ਭਾਈ ਸਾਰਾ ਸੰਸਾਰ ਪਰਮੇਸ਼ਰ ਜਿਹੜਾ ਹੈ ਪੱਥਰ ਨੂੰ ਵੀ ਮੰਨੀ ਜਾਂਦਾ ਹੈ, ਇਉਂ ਸਾਰਾ ਸੰਸਾਰ ਪੱਥਰਾਂ ਨੂੰ ਵੀ ਪੂਜਣ ਲਾਇਆ ਹੋਇਆ ਹੈ।
ਇਸ ਪ੍ਰਵਾਸੇ ਜੋ ਰਹੇ,
ਜੇ ਪੱਥਰ ਦੇ ਪ੍ਰਵਾਸੇ ਜਿਹੜਾ ਰਹਿੰਦਾ ਨਾ ਵੀ ਭਰੋਸਾ ਇਹ ਤੇ ਕਰ ਲਿਆ ਵੀ ਰੱਬ ਹੈ। ਹਾਂਜੀ
ਬੁੱਢੇ ਕਾਲੀ ਧਾਰ,
ਉਹ ਤਾਂ ਭਾਈ ਕਾਲੀ ਧਾਰ ਜਿਹੜੀ ਕਾਲ ਦੀ ਨਦੀ ਹੈ ਨਾ, ਮੌਤ ਰੂਪੀ ਧਾਰਾਂ ਵਿੱਚ ਡੁੱਬ ਜਾਣਗੇ ਇੱਕ ਦਿਨ, ਜਿਹੜਾ ਰੱਬ ਦਾ ਤਿਆਗ ਕਰਕੇ ਜਾਈ ਜਾਂਦੇ ਮੰਦਰਾਂ 'ਚ ਉੱਥੇ ਮੱਥਾ ਟੇਕੀ ਜਾਂਦੇ ਜਾਂ ਘਰੇ ਮੂਰਤੀ ਲਿਆ ਕੇ ਰੱਖ ਲਈ ਠਾਕਰ ਦੀ। ਇਉਂ ਭਾਈ ਕਾਲੀ ਧਾਰ
ਕਬੀਰ,
ਕਾਲੀ ਧਾਰ ਦੂਜਾ ਅਰਥ ਵੀ ਕਰ ਲੈਂਦੇ, ਬਹਿਤਰਨੀ ਨਦੀ ਰੂਪੀ ਕਾਲੀ ਧਾਰ ਵਿੱਚ ਡੁੱਬ ਜਾਣਗੇ। ਹਾਂਜੀ
ਕਬੀਰ ਕਾਗਜ਼ ਕੀ ਉਬਰੀ,
ਓਬਰੀ
ਓਬਰੀ
ਉਰਦਾ ਮੂੰਹ ਖੁੱਲ੍ਹਾ ਨਾ।
ਹਾਂਜੀ
ਹਾਂ ਘੋੜੇ ਦੀ ਆਵਾਜ਼ ਆਉਂਦੀ,
ਕਾਗਜ਼ ਕੀ ਓਬਰੀ,
ਓਬਰੀ ਰਾਵਣ ਦਾ ਕੋਠੀ ਦਾ, ਇਹ ਉੱਥੇ ਦੀ ਬੋਲੀ ਹੈ ਕਾਂਸੀ ਦੀ ਜਿਹੜੀ ਕਾਗਜ਼ ਦੀ ਪਾਈ ਓਬਰੀ ਹੈ ਨਾ ਕੋਠੀ, ਭਾਵ ਇਸ਼ਾਰਾ ਹੈਗਾ ਚਾਰੇ ਵੇਦਾਂ ਕੰਨੀ ਸ਼ਾਸਤਰਾਂ ਕੰਨੀ, ਇਹ ਜਿਹੜੇ ਕਾਗਜ਼ ਦੀ ਕੋਠੀ ਨੇ ਸਾਰੇ ਜਿਹੜੇ ਧਰਮ ਗ੍ਰੰਥ ਨੇ।
ਮੁਸਕੇ ਕਰਮ ਕਪਾਟ,
ਮੁਸ ਨਹੀਂ ਮਸ ਕੇ,
ਮਸ ਕੇ ਕਰਮ ਕਪਾਟ,
ਅਤੇ ਇਹ ਜਿਹੜੀ ਮਸ ਹੈ, ਮਸ ਨਾਮ ਹੈ ਸਿਆਹੀ ਦਾ, ਅਤੇ ਸਿਆਹੀ ਦੇ ਵਿੱਚ ਜਿਹੜੇ ਕਰਮ ਕਾਂਡ ਲਿਖੇ ਹੋਏ ਨੇ ਵੇਦਾਂ ਵਿੱਚ ਸਿਆਹੀ ਨਾਲ, ਇਹ ਕਪਾਟ ਨਾਮ ਦਰਵਾਜ਼ੇ, ਇਹ ਉਸ ਕੋਠੀ ਦੇ ਦਰਵਾਜ਼ੇ ਨੇ। ਹਾਂਜੀ
ਪਹਨ ਬੋਰੀ ਪਿਰਥਮੀ, ਪੰਡਤ ਪਾੜੀ ਬਾਟ,
ਇਉਂ ਜਿਹੜੀ ਸੀ ਕਹਿੰਦੇ ਪਾਹਨ ਬੋਰੀ ਪ੍ਰਿਥਮੀ, ਪ੍ਰਿਥਮੀ ਨਾਮ ਧਰਤੀ, ਬੋਰੀ ਮੈਨੇ ਡੋਬ ਦਿੱਤੀ, ਅਤੇ ਪਾਹਨ ਨਾਮ ਪੱਥਰ ਆ, ਆ ਜਿਹੜੇ ਪੱਥਰ ਪੂਜ ਬਾਹਮਣ ਨੇ ਨਾ ਸਾਰੀ ਸ੍ਰਿਸ਼ਟੀ ਡੋਬਤੀ ਇਹਨਾਂ ਨੇ ਪੱਥਰ ਪੂਜਾ ਵਿੱਚ ਲਾ ਕੇ ਲੋਕਾਂ ਨੂੰ। ਹਾਂਜੀ ਗੁਰਸ਼ਬਦ ਵੱਲੋਂ ਹਟਾ ਕੇ ਪੱਥਰ ਪੂਜ ਬਣਾ ਦਿੱਤਾ, ਇਉਂ ਸ੍ਰਿਸ਼ਟੀ ਤਾਰਨ ਦੀ ਬਜਾਏ ਡੋਬੇ ਦਿੱਤੀ ਇਹਨਾਂ ਨੇ ਜਿਹੜੀ ਸੀ ਸਾਰੀ ਧਰਤੀ। ਪੰਡਿਤ ਪਾੜੀ ਬਾਟ, ਇਉਂ ਪੰਡਿਤਾਂ ਨੇ ਜਿਹੜਾ ਸੀ ਗਿਆਨ ਰੂਪੀ ਰਸਤਾ ਜਿਹੜਾ ਸੀ ਪਰਮੇਸ਼ੁਰ ਦਾ ਸਿੱਧਾ ਰਸਤਾ ਉਹ ਪਾੜ ਹੀ ਦਿੱਤਾ, ਖਤਮ ਹੀ ਕਰ ਦਿੱਤਾ, ਕਰਮਕਾਂਡ ਵਿੱਚ ਲਾ ਦਿੱਤਾ ਲੋਕਾਂ ਨੂੰ, ਪੱਥਰ ਪੂਜਣ ਵਿੱਚ ਲਾ ਦਿੱਤਾ।
ਕਬੀਰ ਕਾਲ ਕਰੰਤਾ ਅਭੈ ਕਰ,
ਹਾਂ
ਅਭ ਕਰਤਾ ਸੋਇਤਾਲ,
ਸੋਇਤਾਲ
ਸੋਇਤਾਲ
ਠੀਕ ਹੈ। ਇੱਥੇ ਨੀਤੀ ਦੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ, ਕਹਿੰਦੇ ਭਾਈ ਜਿਹੜਾ ਕੰਮ ਕੱਲ੍ਹ ਨੂੰ ਕਰਨਾ ਸੀ ਨਾ, ਸੋ ਉਹ ਕੱਲ੍ਹ 'ਤੇ ਨਾ ਛੱਡ, ਉਹਨੂੰ ਅੱਜ ਹੀ ਕਰ ਲੈ, ਅਭੈ ਕਰ, ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡ, ਉਹਨੂੰ ਹੁਣੇ ਹੀ ਕਰ ਲੈ, ਜੇ ਅੰਮ੍ਰਿਤ 'ਚ ਠਹਿਰ ਕੇ ਛੱਕ ਲਾਂਗੇ। ਸੁਮਾਰੀ ਕਹਿੰਦੇ ਨਾ, ਇਹ ਨਾ ਕੱਲ੍ਹ 'ਤੇ ਨਾ ਛੱਡ, ਇਹਨੂੰ ਅੱਜ ਹੀ ਕਰ ਇਹ ਕੰਮ। ਹਾਂਜੀ
ਪਾਛੇ
ਅਭ ਕਰਤਾ,
ਅਭ ਕਰਤਾ ਸੋਇਤਾਲ,
ਜਿਹੜਾ ਹੁਣ ਕਰਨਾ ਉਹਨੂੰ ਹੋਰ ਸੋਏ ਮੈਨੇ ਸ਼ੀਘਰ, ਸੋਏ ਤਾਲ, ਸੋਏ ਉਸ ਨੂੰ ਤਾਲ ਦਾ ਅਰਥ ਇੱਥੇ ਸ਼ੀਘਰ ਕਰ ਲੈ, ਛੇਤੀ ਕਰ ਲੈ,
ਤਾਲ ਮਤਲਬ ਸ਼ੀਘਰ।
ਹਾਂਜੀ
ਤਾਲ
ਸੋਏ ਮੈਨੇ ਉਹ ਤਾਲ ਮੈਨੇ ਸ਼ੀਘਰ, ਉਸ ਕੰਮ ਨੂੰ ਤਤਕਾਲ ਕਰ, ਇਹ ਤਤਕਾਲ ਦਾ ਤਾਲ ਬਣ ਗਿਆ ਸ਼ੋਰਟ ਫਾਰਮ ਵਿੱਚ। ਤਾਲ ਇੱਥੇ ਸਰੋਵਰ ਦਾ ਅਰਥ ਨਹੀਂ, ਤਾਲ ਨਾਮ ਤਾੜੀ ਦਾ ਨਹੀਂ, ਤਾਲ ਨਾਮ ਤਪਲੇ ਵਾਲੇ ਦਾ ਨਹੀਂ, ਸੁਰ ਦਾ ਤਪਲੇ ਵਾਲੇ ਤਾਲਾਂ ਦਾ ਨਾਂ ਨਹੀਂ, ਇੱਥੇ ਤਾਲ ਨਾਮ ਹੁਣ ਤਤਕਾਲ ਤੋਂ ਤਾਲ ਬਣ ਗਿਆ। ਝਟਪਟ ਕਰ, ਹਾਂਜੀ ਜਿਹੜਾ ਅਬ ਕਰਨਾ ਸੀ ਨਾ ਜਾਂ ਹੁਣ ਕਰਨਾ ਸੀ, ਉਹ ਹੁਣ ਦੀ ਬਜਾਏ ਹੋਰ ਛੇਤੀ ਕਰ ਲਿਆ ਉਹਨੂੰ। ਇਹ ਗੱਲ ਜਿਹੜੀ ਸੀ, ਰਾਮ ਚੰਦਰ ਨੇ ਜਦੋਂ ਰਾਮ ਨੂੰ ਮਾਰ ਦਿੱਤਾ ਨਾ, ਅਤੇ ਲਛਮਣ ਨੂੰ ਕਹਿਣ ਲੱਗਾ, ਲਛਮਣ ਭਾਵੇਂ ਇਹ ਪਾਪੀ ਸੀ ਪਰ ਫਿਰ ਵੀ ਨੀਤੀਵਾਨ ਬਹੁਤ ਵੱਡਾ, ਇਹਦੇ ਕੋਲ ਕੋਈ ਨੀਤੀ ਦੀ ਗੱਲ ਪੁੱਛਿਆ, ਉਦੋਂ ਮੂਰਛਤ ਹੋਇਆ ਸੀ ਅਤੇ ਪ੍ਰਾਣ ਜੇ ਚੱਲਦੇ ਸੀ, ਜਾ ਕਰਕੇ ਲਛਮਣ ਪੁੱਛਣ ਗਿਆ, ਸਿਰਹਾਣੇ ਵਾਲੇ ਪਾਸੇ ਖੜ੍ਹ ਕੇ ਪੁੱਛਣ ਲੱਗਾ, ਜੀ ਕੋਈ ਨੀਤੀ ਦੀ ਗੱਲ ਦੱਸ ਦਿਓ, ਨਹੀਂ ਬੋਲੇ, ਪੁੱਛਦਾ ਰਿਹਾ ਪੁੱਛਦਾ ਦਾ ਅਕਸਰ ਨਹੀਂ ਬੋਲੇ, ਵਾਪਸ ਆ ਗਿਆ ਲਛਮਣ। ਰਾਮ ਚੰਦਰ ਨੂੰ ਆਖਣ ਲੱਗਾ, ਜੀ ਉਹ ਤਾਂ ਬੋਲਦਾ ਕੋਈ ਨਹੀਂ, ਅਤੇ ਰਾਮ ਚੰਦਰ ਜੀ ਮਰਜ਼ਾਦਾ ਪੁਰਸ਼ੋਤਮ ਅਤੇ ਪੁਰਸ਼ੋਤਮ ਅਤੇ ਪੁੱਛਿਆ, ਖੜ੍ਹਿਆ ਕਿਹੜੇ ਪਾਸੇ ਸੀ, ਕਹਿੰਦਾ ਸਿਰਹਾਣੇ ਵਾਲੇ ਪਾਸੇ, ਕਹਿੰਦੇ ਜੇ ਕਿਸੇ ਤੋਂ ਗੱਲ ਕੋਈ ਗੁਣ ਲੈਣਾ ਹੋਵੇ ਤਾਂ ਸਿਰਹਾਣੇ ਵਾਲੇ ਪਾਸੇ ਖੜ੍ਹ ਕੇ ਨਹੀਂ ਮਿਲਦਾ, ਚਰਨਾਂ ਵਾਲੇ ਪਾਸੇ ਖੜ੍ਹਨਾ ਚਾਹੀਦਾ, ਪੈਂਦਾ ਵਾਲੇ ਪਾਸੇ ਖੜ੍ਹਨਾ ਚਾਹੀਦਾ, ਇੱਦਾਂ ਜਾ ਅਗਲੇ ਦਿਨ ਫਿਰ ਗਿਆ, ਸੋ ਚਰਨਾਂ ਵਾਲੇ ਪਾਸੇ ਖੜ੍ਹ ਕੇ ਕਹਿਣ ਲੱਗਾ, ਜੀ ਕੋਈ ਨੀਤੀ ਦੀ ਗੱਲ ਦੱਸ ਦਿਓ, ਬੋਲਿਆ ਫਿਰ ਆਖਣ ਲੱਗਾ, ਜਿਹੜਾ ਕੰਮ ਕੱਲ੍ਹ ਨੂੰ ਕਰਨਾ ਨੂੰ ਅਜੇ ਕਰ ਲਓ, ਜਿਹੜਾ ਅੱਜ ਕਰਨਾ ਨੂੰ ਹੁਣੇ ਕਰ ਲਓ, ਉਹਨਾਂ ਨੇ ਵੀ ਇਹ ਗੱਲ ਦੱਸੀ ਸੀ। ਹਾਂ
ਪਾਛੇ ਕਛੂ ਨਾ ਹੋਏਗਾ,
ਹਾਂ ਪਿੱਛੇ ਤਾਂ ਫਿਰ ਪਤਾ ਨਹੀਂ ਕੀ ਹੋ ਜਾਣਾ, ਕੱਲ੍ਹ ਨੂੰ ਕੀ ਪਤਾ ਹੈ, ਜੇ ਕਹਿੰਦਾ ਮੈਂ ਠਹਿਰ ਕੇ ਮਰ ਸਕ ਲਾਂਗੇ, ਬੁਢੇਪੇ ਹੋ ਸਕ ਲਾਂਗੇ, ਕੀ ਪਤਾ ਬੁਢੇਪਾ ਆਵੇ ਕਿ ਨਾ ਆਵੇ। ਹਰ ਜਪਦੇ ਆਖਿਰ ਢਿਲਣਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਹੁ ਆਵੈ ਕਿ ਨਾ ਆਵੈ ਰਾਮ
ਜੋ ਸਿਰ ਪਰ ਆਵੈ ਕਾਲ।
ਹਾਂ ਫਿਰ ਤੂੰ ਕੀ ਕਰੇਂਗਾ ਜੇ ਸਿਰ 'ਤੇ ਕਾਲ ਹੀ ਆ ਗਿਆ ਫਿਰ ਤਾਂ ਕੁਝ ਨਹੀਂ ਨਾ ਬਣਨਾ ਫਿਰ ਕੰਮ ਕਿਵੇਂ ਨਿਭਾਏਗਾ ਜਾਂ ਕਹਿੰਦਾ ਮੈਂ ਕੱਲ੍ਹ ਨੂੰ ਕਰ ਲਵਾਂਗਾ ਕੀ ਪਤਾ ਕੱਲ੍ਹ ਆਵੇਗੀ ਕਿ ਨਹੀਂ ਆਵੇਗੀ।
ਕਬੀਰ ਐਸਾ ਜੰਤ ਇੱਕ ਦੇਖਿਆ।
ਹਾਂ ਜੀ ਇੱਕ ਐਸਾ ਅਸੀਂ ਇੱਕ ਪਖੰਡੀ ਦੇਖਿਆ ਜੀ ਕਿੱਦਾਂ ਦਾ ਕੀ ਕਰ ਕਿੱਦਾਂ ਦਾ ਅਸੀਂ ਬੜਾ ਪੋਚਾ ਪਾਚੀ ਚੰਗੀ ਕੀਤੀ ਹੋਈ ਸੀ।
ਜੈਸੀ ਧੋਈ ਲਾਖ
ਇੰਨਾ ਆਪਣੇ ਆਪ ਨੂੰ ਜਿਹੜਾ ਸੀ ਨਾ ਸਵਾਰਿਆ ਹੋਇਆ ਸੀ ਆਸੇ ਪਾਸੇ ਸਾਰੇ ਜਿਵੇਂ ਧੋਈ ਹੋਈ ਲਾਖ ਹੁੰਦੀ ਹੈ ਲਾਖ ਵਾਂਗੂ ਜਿਹੜਾ ਸੀ ਨਾ ਆਪਣੇ ਆਪ ਨੂੰ ਸਵਾਰਿਆ ਸੀ। ਲਾਖ ਤੁਸੀਂ ਦੇਖਿਆ ਹੋਣਾ ਵੋਟਾਂ ਜਿਹੜਾ ਬਣਾਉਂਦੀਆਂ ਨੇ ਨਾ ਉਹ ਜਿਹੜੀਆਂ ਸੰਦੂਖੜੀਆਂ 'ਤੇ ਲਾਲ ਰੰਗ ਦੀ ਲਾਈ ਹੁੰਦੀ ਹੈ ਮੋਹਰ ਵਾਲੀ ਕਿ ਆਮ ਵੀ ਜਿਹੜੇ ਪੋਸਟ ਬਾਕਸ ਆਪਾਂ ਕਰਦੇ ਹਾਂ ਪੈਕ ਕਰ ਦਿੰਦੇ ਕੋਈ ਪਾਰਸਲ 'ਤੇ ਲਾਖ ਲਾਈ ਹੁੰਦੀ ਹੈ ਮੋਹਰ ਉਹ ਚਮਕਦੀ ਉਹ ਲਾਖ ਹੁੰਦੀ ਹੈ ਲਾਲ ਰੰਗ ਦੀ
ਸੀਲ
ਹਾਂਜੀ
ਸੀਲ ਕਰਦੇ
ਹਾਂ ਸੀਲ ਕਰਨ ਵੇਲੇ ਨਾ ਹਾਂ ਉਹ ਲਾਖ ਦੀ ਹੁੰਦੀ ਹੈ ਉਹ ਜਿਵੇਂ ਧੋਈ ਹੋਵੇ ਬੜੀ ਚਮਕਦੀ ਹੈ ਨਾ ਲਾਖ ਇਉਂ ਜਿਹੜਾ ਸੀ ਭਾਈ ਧੋਤੀ ਹੋਈ ਲਾਖ ਵਾਂਗੂ ਚਮਕਦਾ ਤਾਂ ਬਹੁਤ ਸੀ ਕੱਪੜਿਆਂ 'ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਫੱਟ ਕੱਢੇ ਚਿੱਟੇ ਬਥੇਰੇ ਪਾਏ ਹੋਏ ਟੀਨੋਪਾਲ ਵਗੈਰਾ ਲਾਇਆ ਹੋਣਾ ਹੈ ਐਸੇ ਚਮਕ ਦਮਕ ਤਾਂ ਬਹੁਤ ਸੀ।
ਹਾਂ ਦੀਸੈ ਚੰਚਲ ਬਹੁ ਗੁਣਾ
ਅਤੇ ਗੁਣਾਂ ਵਿੱਚ ਵੀ ਬੜਾ ਚੰਚਲ ਦੀਂਦਾ ਸੀ ਸੰਸਾਰੀ ਗੁਣ ਨੇ ਜਿਹੜੇ
ਮਤ ਹੀਣਾ ਨਾ ਪਾਕ
ਪਰ ਮਤ ਦਾ ਹੀਣਾ ਹੀ ਨਾ ਪਾਕ ਅਤੇ ਅਪਵਿੱਤਰ ਸੀ ਅੰਦਰ ਕੋਈ ਸ਼ੁਭ ਗੁਣ ਨਹੀਂ ਸੀ ਵਿਖਾਵਾ ਹੀ ਸੀ ਬਾਹਰਲੀ ਚਮਕ ਦਮਕੇ ਸੀ।
ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ।
ਕਬੀਰ ਸਾਹਿਬ ਦਾਅਵੇ ਨਾਲ ਕਹਿੰਦੇ ਨੇ ਮੇਰੀ ਜਿਹੜੀ ਆਤਮ ਸਣੀ ਬੁੱਧੀ ਹੋ ਗਈ ਨਾ ਇਹਨੂੰ ਜਮ ਜਿਹੜਾ ਨਾ ਇਹਦਾ ਨਿਰਾਦਰ ਨਹੀਂ ਕਰ ਸਕਦਾ। ਹਾਂ ਮੇਰੀ ਬੁੱਧ ਦਾ ਬਾਕੀ ਜਾਂਦਾ ਹੋਊਗਾ ਸਾਰਿਆਂ ਦਾ ਜਿਹੜੇ ਨਹੀਂ ਜਪਦੇ। ਹਾਂਜੀ
ਜਿਨ ਇਹੋ ਜਮੂਆ ਸਿਰਜਿਆ
ਪੁੱਛਿਆ ਕਹਿੰਦੇ ਤੂੰ ਇਹਦੀ ਫੜ ਮਾਰੀਆ ਜਲਾਇਆ ਕਿਉਂ ਤੇਰੀ ਬੁੱਧ ਦਾ ਤਿਰਸਕਾਰ ਕਿਉਂ ਨਹੀਂ ਹੋ ਸਕਦਾ ਤੂੰ ਕੀ ਕਿਵੇਂ ਕੀ ਦਾਅਵਾ ਕੀਤਾ। ਉੱਤਰ 'ਚ ਕਹਿੰਦੇ ਨੇ ਜਿਨ ਇਹ ਜਮੂਆ ਸਿਰਜਿਆ ਜਿਸ ਜਮ ਨੇ ਤਿਰਸਕਾਰ ਕਰਨਾ ਸੀ ਨਾ ਜਿਸ ਜਮੂਏ ਨੂੰ ਜਮਦੂਤ ਨੂੰ ਸਿਰਜਣ ਵਾਲੇ ਵਾਹਿਗੁਰੂ ਨੇ ਸਿਰਜਿਆ ਨਾ ਮੈਂ ਫਿਰ
ਸੋ ਜਪਿਆ ਪਰ ਵਿਦਗਾਰ
ਉਹ ਪਰ ਵਿਦਗਾਰ ਵਾਹਿਗੁਰੂ ਨੂੰ ਮੈਂ ਸਿਮਰਨਾ ਜਪਿਆ ਇਸ ਕਰਕੇ ਕੀ ਕਰੂਗਾ ਜਮਦੂਤ
ਕਵੀ
ਪਰ ਵਿਦਗਾਰ ਠੀਕ ਹੈ ਪਰ ਵਿਦਗਾਰ ਦਾ ਨਾ ਪਰਵਰਸ਼ ਕਰਨ ਵਾਲਾ ਪਾਲਣ ਕਰਨ ਵਾਲਾ ਜਿਹੜਾ ਵਾਹਿਗੁਰੂ ਹੈ ਫਾਰਸੀ ਦਾ ਸ਼ਬਦ ਹੈ ਪਰ ਵਿਦਗਾਰ।
ਕਬੀਰ ਕਸਤੂਰੀ ਪਿਆ
ਹਾਂ
ਭਵਰ ਭਏ ਸਭ ਦਾਸ
ਸੋ ਇੱਥੇ ਕਬੀਰ ਦੇ ਰਾਜ ਨੂੰ ਔਕੜ ਆ ਗਿਆ ਨਾ ਹੁਣ ਇੱਥੇ ਕਬੀਰ ਸਾਹਿਬ ਦਾ ਵਾਚਕ ਨਹੀਂ ਇੱਥੇ ਪਰਮੇਸ਼ਰ ਦਾ ਵਾਚਕ ਹੈ। ਹੁਣ ਫਾਰਸੀ ਬੋਲੀ ਵਿੱਚ ਕਬੀਰ ਵੱਡੇ ਨੂੰ ਕਹਿੰਦੇ ਨੇ ਵੱਡਾ ਜੋ ਵਾਹਿਗੁਰੂ ਪਰਮੇਸ਼ਰ ਆ ਸਾਰਿਆਂ ਤੋਂ ਉਹ ਬਾਈ ਕਸਤੂਰੀ ਦੀ ਨਿਆਈ ਹੈ ਸੁਗੰਧੀ ਵਾਲਾ ਹੈ ਵਾਹਿਗੁਰੂ ਉਹਦੀ ਸੁਗੰਧੀ ਨੂੰ ਵੇਖ ਕਰਕੇ ਭਵਰ ਭਏ ਸਭ ਦਾਸ ਸਾਰੇ ਜਿੰਨੇ ਉਹਦੇ ਦਾਸ ਸੇਵਕ ਨੇ ਪਿਆਰੇ ਉਹਦੇ ਭਵਰ ਭੌਰੇ ਬਣੇ ਨੇ ਸੁਗੰਧੀ ਲੈਣ ਵਾਲੇ ਭਗਤ ਜਿਹੜੇ ਨੇ
ਜਿਉਂ ਜਿਉਂ ਭਗਤ ਕਬੀਰ ਕੀ
ਕਬੀਰ ਸਾਹਿਬ ਕਹਿੰਦੇ ਜਿਵੇਂ ਜਿਵੇਂ ਉਹ ਵੱਡੇ ਵਾਹਿਗੁਰੂ ਦੀ ਭਗਤੀ ਕਰਦਾ ਵਾ
ਤਿਉਂ ਤਿਉਂ ਰਾਮ ਨਿਵਾਸ
ਤਿਉਂ ਤਿਉਂ ਰਾਮ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ ਨਿਵਾਸ ਹੋ ਰਿਹਾ ਹੈ। ਹਾਂਜੀ
ਕਬੀਰ ਗਹਿ ਗਸ ਪਰਿਓ ਕੁਟੰਬ ਕੈ
ਹਾਂ ਕਹਿੰਦੇ ਤੂੰ ਜਿਹੜਾ ਸੀ ਅਜੀਬ ਕੁਟੰਬ ਪਰਿਵਾਰ ਦੇ ਵਿੱਚ ਗਹਿ ਗਚ ਹੋ ਕੇ ਹਾਂਜੀ ਟੱਬਰ ਦੇ ਝਮੇਲਿਆਂ ਵਿੱਚ ਜਿਹੜਾ ਅਲੀਨ ਹੋ ਗਿਆ
ਕੰਠੇ ਰਹਿ ਗਇਓ ਰਾਮ
ਜੇ ਪਰਿਵਾਰ ਵਿੱਚ ਗਹਿ ਗਚ ਹੋ ਕੇ ਚੁੰਬੜਿਆ ਰਿਹਾ ਫਿਰ ਤਾਂ ਕੰਠਾ ਰਹਿ ਗਇਓ ਰਾਮ ਕੰਠਾ ਨਾਮ ਗਲਦਾ ਨਹੀਂ ਇੱਥੇ ਜਾਂ ਗਲ 'ਚ ਪਾਉਣ ਵਾਲਾ ਕੰਠਾ ਨਹੀਂ ਕੰਠਾ ਨਾਮ ਉਸ ਬੋਲੀ ਵਿੱਚ ਕਿਨਾਰੇ ਦਾ ਹੈ ਰਾਮ ਤਾਂ ਵਾਹਿਗੁਰੂ ਦਾ ਕਿਨਾਰੇ ਹੀ ਰਹਿ ਗਏ ਨਾ ਪਾਸੇ ਹੀ ਰਹਿ ਗਿਆ
ਆਏ ਪਰੇ ਧਰਮ ਰਾਏ ਕੇ
ਇਹਨਾਂ ਨੂੰ ਧਰਮ ਰਾਏ ਦੇ ਆਉਣੇ ਆ ਜਾਣਾ ਧਰਮ ਰਾਏ ਦੇ ਕੌਣ ਨੇ ਜਮਦੂਤ ਉਹ ਟੱਬਰ ਨੇ ਆ ਜਾਣਾ ਆ ਟੱਬਰ ਜਿਹੜਾ ਪਾਲਿਆ ਸੀ ਨਾ ਫਿਰ ਨਵੇਂ ਟੱਬਰ ਨੇ ਆ ਇਕੱਠਾ ਹੋਣਾ ਤੇਰੇ ਕੋਲ ਘੋੜਿਆਂ ਦੇ ਮੂੰਹ ਵਾਲਿਆਂ ਨੇ
ਬੀਚ ਹੈ ਧੂਮਾਂ ਧਾਮ
ਆਉਣਗੇ ਵੀ ਉਦੋਂ ਜਦੋਂ ਟੱਬਰ ਵਿੱਚ ਤੂੰ ਪੂਰੀ ਧੁੰਮ ਬਚਾਉਂਦਾ ਹੋਵੇਗਾ ਧੁੰਮ ਧਾਮ ਨਾਲ ਜਿਹੜਾ ਪ੍ਰੋਗਰਾਮ ਕਰ ਰਿਹਾ ਹੋਵੇਗਾ ਨਚਾਉਂਦਾ ਹੋਵੇਗਾ ਕਿਸੇ ਨਾ ਕਿਸੇ ਨੂੰ ਨੱਚਦਾ ਹੋਵੇਗਾ ਵਿਆਹ ਦੇ ਵੇਲੇ ਐਸੀ ਜਿਹੜੀ ਧੁੰਮ ਪੈਂਦੀ ਹੈ ਨਾ ਉਦੋਂ ਆ ਜਾਣਾ ਉਹਨੇ ਅੱਛਾ ਹੋਇਆ ਸੀ ਆਪਣੇ ਟਿੱਬੀ ਨਗਰ ਸੀ ਉਹ ਮੁੰਡਾ ਇੱਧਰੋਂ ਇਟਲੀ 'ਚੋਂ ਗਿਆ ਅਤੇ ਬਾਹਰੋਂ ਜਾਣ ਕਰਕੇ ਵਿਆਹ ਧਰਿਆ ਹੀ ਸੀ ਵਿਆਹ ਦੇ ਜੰਦ ਚੜ੍ਹੀ ਭੰਗੜਾ ਪਾਵੇ ਚੱਪੇ ਪੂਰਾ ਸੋ ਇਹਨਾਂ ਨੂੰ ਧੂਮਾ ਧਾਮ ਜਿਹੜਾ ਹੋ ਰਿਹਾ ਸੀ ਨਾ ਅਤੇ ਇਹਨੇ ਧਰਮ ਲੈ ਕੇ ਵੀ ਆ ਗਏ ਅਤੇ ਧਰਮ ਕਰਦਾ ਡਿੱਗਾ, ਮ੍ਰਿਤੂ ਹੋ ਗਿਆ। ਇਉਂ ਭਾਈ ਤੁਮ ਧਰਮ ਦੇ ਵਿੱਚ ਜਿਹੜਾ ਸੀ ਮਚਾਉਂਦਿਆਂ ਅਤੇ ਉਹਨੇ ਆ ਜਾਣਾ। ਚਲੋ
ਕਬੀਰ ਸਾਕਤ ਅਤੇ ਸ਼ੁਕਰ ਭਲਾ ਰੱਖੇ।
ਵਿਸ਼ਾਂਤ ਚਾਲ ਬਣਾ ਲਓ ਦੋਹਰੇ ਦੀ। ਕਬੀਰ
ਹਾਂ ਸਾਕਤ ਅਤੇ ਸ਼ੁਕਰ
ਭਲਾ
ਭਲਾ
ਇੱਥੇ ਹਾਂ ਚਾਲ ਬਣ ਗਈ, ਤੇਰਾਂ ਮਾਤਰਾ ਹੋਣਗੀਆਂ ਇੱਥੇ ਤੱਕ। ਰੱਖੇ ਆਸ਼ਾ
ਰੱਖੇ ਆਸ਼ਾ ਗਾਓ
ਹਾਂ, ਰੱਖ ਦਲਾਵਾਂ ਲਾ ਕੇ ਪੜ੍ਹ ਦਿਓ। ਬੋਲੋ ਸਾਰੇ ਜੀ ਕਬੀਰ
ਕਬੀਰ
ਸਾਕਤ ਅਤੇ ਸ਼ੁਕਰ ਭਲਾ
ਸਾਕਤ ਅਤੇ ਸ਼ੁਕਰ ਭਲਾ
ਰੱਖੇ ਆਸ਼ਾ ਗਾਓ
ਰੱਖੇ ਆਸ਼ਾ ਗਾਓ।
ਕਹਿੰਦੇ ਸਾਕਤ ਨਾਲ ਤਾਂ ਸੂਰ ਚੰਗਾ, ਸ਼ੁਕਰ ਮੈਨੇ ਸੂਰ ਕਿਉਂ, ਉਹ ਕਿਉਂ ਚੰਗਾ ਜੀ? ਰੱਖੇ ਆਸ਼ਾ ਗਾਓ, ਉਹ ਨਗਰ ਨੂੰ ਚੰਗਾ ਰੱਖਦਾ, ਸਫਾਈ ਕਰਦਾ, ਗੰਦਗੀ ਆਪ ਖਾ ਜਾਂਦਾ, ਸਫਾਈ ਕਰਦਾ ਨਗਰ ਦੀ। ਸਾਕਤ ਤੇਰੇ ਨਾਲ ਤਾਂ ਸੂਰ ਚੰਗਾ। ਹਾਂਜੀ
ਉਹ ਸਾਕਤ ਬੱਪਰਾ ਮਰ
ਗਿਆ
ਗਿਆ
ਸਾਕਤ ਦਾ ਬੱਪਰਾ ਵਿਚਾਰਾ ਜਿਹੜਾ ਸੀ ਮਰੀ ਗਿਆ ਨਾ,
ਕੋਈ ਨਾ ਲੈ ਹੈ ਨਾਂ,
ਮਗਰੋਂ ਨਾਂ ਕਿਸੇ ਨੇ ਨਹੀਂ ਕੋਈ ਲੈਣਾ। ਕਹਿੰਦੇ ਚੰਗਾ ਹੋਇਆ ਸਿਆਪਾ ਵਧਿਆ ਗਿਆ।
ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋਰ।
ਹਾਂ ਕੌਡੀ 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 ਕਰਕੇ ਮਾਇਆ ਨੂੰ ਜਿਹੜਾ ਸੀ, ਹਾਂਜੀ ਦਮੜੀ ਦਮੜੀ ਕਰਕੇ ਜਿਹੜਾ ਅਸੀਂ ਮਾਇਆ ਨੂੰ ਜੋੜੀ ਗਏ ਹਾਂ, ਸਬਰ ਫਿਰ ਵੀ ਨਹੀਂ ਆਇਆ, ਜੁੜ ਗਈ ਕੁਛ ਕੁ ਜੋੜੇ ਲੱਖ ਕਰੋੜ ਲੱਖ ਜੋੜ ਲਿਆ, ਫਿਰ ਵੀ ਨਹੀਂ ਤਸਣਾ ਬੁਝੀ, ਫਿਰ ਕਰੋੜਾਂ ਤੱਕ ਆ ਗਿਆ, ਅੱਗੇ ਦੀ ਅੱਗੇ ਵਧੀ ਗਈ ਹੈ।
ਚੱਲ
ਆ ਜਿਹੜਾ ਜੋੜ ਤਾਂ ਲਿਆ, ਚਲੋ ਪਰ ਇਹ ਜੋੜੀ ਹੋਈ ਫਿਰ।
ਚਲਦੀ ਵਾਰ ਨਾ ਕੁਛ ਮਿਲਿਓ,
ਇਹ ਚਲਦੀ ਚੱਲਣ ਵੇਲੇ ਅੰਤ ਵੇਲੇ ਇਹ ਜੋੜੀ ਹੋਈ 'ਚੋਂ ਕੁਝ ਵੀ ਨਹੀਂ ਤੈਨੂੰ ਮਿਲਣਾ।
ਲਈ ਲੰਗੋਟੀ ਤੋਰ,
ਤੇਰੀ ਲੰਗੋਟੀ ਖੋਲ੍ਹ ਕੇ ਵੇਖ ਲੈਣ ਦੇਖਣਾ, ਬੁੜੇ ਦੀ ਲੰਗੋਟੀ ਲੜ ਤੈਨੂੰ ਕੁਝ ਬੰਨਿਆ ਹੋਇਆ, ਇਹਦੇ ਵਿੱਚ ਕੋਈ ਚਾਰ ਦਾਮੜੇ ਹੋਣਗੇ ਵੀ ਖੋਲ੍ਹ ਕੇ ਦੇਖ ਲਈਏ। ਕਿਤੇ ਪੁਰਾਣੇ ਬੁੜਿਆਂ ਦਾ ਹੁੰਦਾ ਸੀ ਨਾ, ਜਿਵੇਂ ਬੁੜੀਆਂ ਚੁੰਨੀ ਲੜ ਬੰਨ ਲੈਂਦੇ ਨੇ ਕਈ, ਜਿਹੜਾ ਥੋੜ੍ਹੀ ਜਿਹੀ ਕੀਮਤੀ ਚੀਜ਼ ਹੁੰਦੀ ਹੈ ਜਾਂ ਕੁੰਜੀਆਂ ਦਾ ਪੇਟੀ ਦੀਆਂ ਹੁੰਦੀਆਂ ਹੀ ਨੇ। ਸੋ ਇਸ ਕਰਕੇ ਉਹ ਪੁਰਾਣੇ ਬੁੜੇ ਜਿਹੜੇ ਸੀ ਲੰਗੋਟੀ ਲੜ ਬੰਨ ਲੈਂਦੇ, ਜਿਹੜਾ ਸਮਾਨ ਹਜੇ ਕੋਈ ਹੋਣਾ ਕੀਮਤੀ। ਸਾਡੇ ਪਿੰਡ ਦੀ ਗੱਲ ਹੈ ਵੀ ਆਮ ਆਪਾਂ ਬਿੜੀ ਨਹੀਂ ਕਰ ਲੈਂਦੇ, ਅੱਜ ਤੁਸੀਂ ਸਾਡੇ ਕਣਕ ਉਡਾਓ ਕੱਲ੍ਹ ਨੂੰ ਤੁਹਾਡੇ ਉਡਾਵਾਂਗੇ, ਅਸੀਂ ਬਾਹਮਣਾਂ ਨਾਲ ਬਿੜੀ ਕਰ ਲਈ। ਹਾਂਜੀ ਬਿੜੀ ਕਹਿੰਦੇ ਨੇ, ਬਿੜੀ ਕਰ ਲਈ ਇੱਕ ਦੂਜੇ ਦੇ ਜਾ ਕੇ ਕੰਮ ਕਰਾਉਣਾ, ਅੱਜ ਤੁਸੀਂ ਸਾਡੇ ਕੀਤਾ ਕੱਲ੍ਹ ਨੂੰ ਅਸੀਂ ਤੁਹਾਡੇ ਘਰ ਆਵਾਂਗੇ, ਉਹਨੂੰ ਕਹਿੰਦੇ ਬਿੜੀ। ਆਵਤ ਹੋਰ ਹੁੰਦੀ, ਆਵਤ ਹੁੰਦੀ ਇਕੱਠਾ ਜਾ ਕੇ ਟੁੱਲ ਜਾ ਕੇ, ਉਹ ਵੀ ਚਲੋ ਇੱਦਾਂ ਹੀ ਹੋ ਜਾਂਦਾ ਹੈ, ਪਰ ਬਿੜੀ ਹੁੰਦੀ ਇਹ। ਅਤੇ ਉਹ ਜੀ ਸਿਆਲ ਦੇ ਦਿਨ 'ਚ ਆਪਾਂ ਕਣਕ ਉੱਡਦੇ ਹਾਂ, ਉਹ ਬਾਹਮਣ ਦੇ 6-7 ਭਰਾ ਸੀ ਬਾਹਮਣ ਉਹ, ਅਤੇ ਉਹਨਾਂ ਦੀ ਮਾਂ ਜਿਹੜੀ ਸੀ ਬਾਕੀ ਦਿਨ ਨਾਲ ਤਾਂ ਪ੍ਰੇਮ ਕਰਦੀ, ਇੱਕ ਵਿਚਾਰੇ ਨਾਲ ਬੁੜੇ ਨਾਲ ਨਹੀਂ ਸੀ ਕਰਦੀ, ਉਹਨੂੰ ਵੱਖਰਾ ਹੀ ਉਹਨੇ ਦਾਲ ਪਾਣੀ ਵੱਲੋਂ ਘਿਓ ਘੂ ਪਾਉਣ ਵੇਲੇ ਜਿਹੜਾ ਵਿਤਕਰਾ ਕਰਨਾ, ਉਹਨੇ ਵੇਖਿਆ ਹੁਣ ਇਹ ਆਪ ਤਾਂ ਨਹੀਂ ਦਿੰਦੀ, ਇਹ ਕਣਕ ਉੱਡਣ ਵਾਸਤੇ ਸਾਡੇ ਆ ਗਿਆ ਉੱਥੇ। ਅਤੇ ਉਹ ਹੋਇਆ ਬਈ ਸਿਆਲ ਦੇ ਦਿਨ ਸੀ, ਘਿਓ ਸਾਲਾਂ ਜੰਮਿਆ ਹੀ ਹੁੰਦਾ, ਅਤੇ ਲੰਗੋਟੀ ਲੜ ਘਿਓ ਬੰਨ ਲਿਆ ਵੀ ਉੱਥੇ ਖੇਤ ਜਾ ਕੇ ਛਕਾਂਗੇ, ਇੱਥੇ ਤਾਂ ਮਾਂ ਨੇ ਦੇਖ ਲੈਣਾ, ਅੱਖ ਬਚਾ ਕੇ ਘਿਓ ਡਲਾ ਜਿਹੜਾ ਸੀ ਲੰਗੋਟੀ ਵਾਲਾ ਬੰਨ ਕੇ ਪਿੱਛੇ ਟੰਗ ਲਿਆ। ਉਹ ਦਿਨ 'ਚ ਦੇਖ ਲਓ ਸਿਆਲਾਂ ਧੁੱਪ ਪੈ ਜਾਂਦੀ ਹੈ, ਉਹ ਧੁੱਪ ਪਈ ਅਤੇ ਘਿਓ ਪਕੜ ਚੱਲਿਆ, ਉੱਠ ਕੇ ਅਗਲੇ ਕਿਆਰੇ 'ਚ ਨੂੰ ਜਾਣ ਲੱਗੇ, ਉਹ ਲੱਤਾਂ ਉਸ ਦਿੱਤਾ ਘਰਾਲਾਂ ਜੀਆਂ ਚੱਲੀਆਂ ਹੋਈਆਂ, ਨਿਗਾਹ ਪੈ ਗਿਆ। ਅਸੀਂ ਕਿਹਾ ਬਜ਼ੁਰਗਾ ਕੀ ਗੱਲ ਆ, ਘਰਾਲਾਂ ਜੀਆਂ ਪਈਆਂ ਹੋਈਆਂ ਨੇ, ਕਿਤੇ ਹੱਥ ਲਾ ਕੇ ਤੁਹਾਡੀ। ਕਹਿੰਦਾ ਮੇਰੀ ਬਦਕਿਸਮਤ, ਕਹਿੰਦਾ ਕਰੇ ਮਾਂ ਨਹੀਂ ਖਾਂਦੀ, ਜਿੱਥੇ ਧੁੱਪ ਨੇੜਾ 'ਚ ਪਕੜਿਆ ਦਿੱਤਾ, ਘਿਓ ਬੰਨ ਕੇ ਲਿਆਉਂਦਾ ਸੀ ਨਾਲ, ਲੰਗੋਟੀ ਨਾਲ ਬੰਨ ਲੈਂਦੇ ਸੀ। ਚਲੋ ਲੰਗੋਟੀ ਖੋਲ੍ਹ ਕੇ ਤੋੜ ਕੇ ਵੇਖ ਲੈਂਦੇ, ਕੋਈ ਬੰਨਿਆ ਤਾਂ ਨਹੀਂ ਨਾਲ, ਕੀ ਨਾ ਇਕੱਠੀ ਕਰ ਲਈ ਸਾਰੀ।
ਕਬੀਰ ਵੈਸ਼ਨੋ ਹੋਆ ਤਾਂ ਕਿਆ ਪਿਆ
ਪਿਆ
ਪਿਆ,
ਕਹਿੰਦੇ ਵੈਸ਼ਨੋ ਭਗਤ ਬਣ ਗਿਆ ਤਾਂ ਕੀ ਹੋ ਗਿਆ,
ਮਾੜਾ ਮੇਲੀ
ਮੇਲੀ
ਮੇਲੀ ਚਾਰ
ਚਾਰ ਚਾਰ ਦੇ ਚਾਰ ਦੀ ਗਿਣਤੀ ਦਾ ਵੀ ਵਾਚਕ ਹੈ, ਚਾਰ ਪ੍ਰਕਾਰ ਦੀਆਂ ਮਾਲਾਂ ਪਹਿਨ ਲਈਆਂ। ਚਾਰ ਪ੍ਰਕਾਰ ਦੀ ਮਾਲਾ ਕੀ, ਜਿਹੜੀ ਸੀ ਤੁਲਸੀ ਦੀ ਪਾਲੀ, ਰੁਦਰਾਰਖ ਦੀ ਪਾਲੀ, ਅਤੇ ਜਿਹੜੀ ਸੀ ਕਾਲੇ ਫਲ ਜਿਹੜੇ ਨੇ ਉਹਨਾਂ ਦੀ ਪਾਲੀ, ਅਤੇ ਕਾਲੀ ਉਹਨਾਂ ਦੀ ਪਾਲੀ, ਚਾਰ ਪ੍ਰਕਾਰ ਦੀਆਂ ਮਾਲਾਂ ਪਾਲੀਆਂ। ਜਾਂ ਚਾਰੇ ਯੁੱਗਾਂ ਵਿੱਚ ਵੀ ਮਾਲਾਂ ਵੱਖਰੀਆਂ ਵੱਖਰੀਆਂ ਸੀ, ਅੱਡ ਅੱਡ ਯੁੱਗਾਂ ਦੀਆਂ। ਸਤਯੁੱਗ ਦੀ ਮਾਲਾ ਕੀ ਸੀ, ਸੋਨੇ ਦੀ ਮਾਲਾ ਹੁੰਦੀ ਸਤਯੁੱਗ 'ਚ, ਅਤੇ ਤ੍ਰੇਤਾ ਯੁੱਗ ਆ ਗਿਆ ਚਾਂਦੀ ਦੀ ਮਾਲਾ ਹੋ ਗਈ, ਅਤੇ ਫਿਰ ਜਿਹੜਾ ਸੀ ਦੁਆਪਰ ਆ ਗਿਆ ਇਹਦੇ 'ਚ ਮਾਲਾ ਜਿਹੜੀ ਸੀ ਤਾਂਬੇ ਦੀ ਹੋ ਗਈ, ਅਤੇ ਕਲਯੁੱਗ ਵਿੱਚ ਹੁਣ ਜਿਹੜੀ ਸੂਤ ਜਾਂ ਲੋਹੇ ਦੀ ਅਤੇ ਜਾਂ ਕਾਠ ਦੀ। ਇਉਂ ਚਾਰ ਪ੍ਰਕਾਰ ਦੀਆਂ ਮਾਲਾਂ ਪਾ ਲਈਆਂ ਤੂੰ, ਚਾਰੇ ਜੁੱਗਾਂ ਵਾਲੀਆਂ ਤਾਂ ਕੀ ਹੋ ਗਿਆ, ਅਤੇ ਜਾਂ ਚਾਰੇ ਵਰਨਾਂ ਦੀਆਂ ਵੀ ਅੱਡ ਅੱਡ ਮਾਲਾ ਨੇ, ਚਾਰੇ ਜੁੱਗਾਂ ਦੀਆਂ ਜਿਵੇਂ ਅੱਡ ਅੱਡ ਨੇ ਨਾ, ਚਾਰੇ ਵਰਨਾਂ ਦੀਆਂ ਵੀ ਵੱਖਰੀਆਂ ਵੱਖਰੀਆਂ ਮਾਲਾ ਨੇ, ਬਾਹਮਣ ਦੀ ਮਾਲਾ ਰੁਦਰਾਰਖ ਦੀ, ਅਤੇ ਛੱਤਰੀ ਦੀ ਮਾਲਾ ਹੈ ਭਾਈ ਮੂੰਗਿਆਂ ਦੀ, ਮੂੰਗੇ ਮਣਕੇ ਜਿਹੇ ਨਹੀਂ ਹੁੰਦੇ ਉਹਨਾਂ ਦੀ ਮੂੰਗੇ, ਅਤੇ ਜਿਹੜਾ ਵੈਸ ਦੀ ਮਾਲਾ ਜਿਹੜੀ ਹੈ ਅਤੇ ਉਹ ਹੈਗੀ ਹੈ ਇਹਦੀ ਚੰਦਨ ਦੀ ਜਾਂ ਕੱਚ ਦੀ, ਕੱਚ ਦੀ ਲਿਖ ਲਓ, ਵੈਸ ਦੀ ਹੈਗੀ ਕੱਚ ਦੀ ਮਾਲਾ, ਅਤੇ ਜਿਹੜੇ ਵਿਚਾਰੇ ਸੂਦਰ ਨੇ ਉਹਨਾਂ ਦੀ ਫੁੱਲਾਂ ਦੀ ਉਹ ਹੈ। ਇਉਂ ਚਾਰ ਪ੍ਰਕਾਰ ਦੀਆਂ ਮਾਲਾ ਕੀ ਹੋ ਗਿਆ ਤੂੰ, ਜਿਹੜੀਆਂ ਸਾਰੀਆਂ ਪੈਣ ਲੈਣ ਕੀਤੀਆਂ, ਇਹਦੇ ਨਾਲ ਕੀ ਵੈਸ ਨੂੰ ਹੋ ਗਿਆ ਤੂੰ। ਹਾਂਜੀ ਚਲੋ ਅੱਗੇ।
ਬਾਹਰ ਕੰਚਨ ਬਾਹਰਾ,
ਬਾਹਰਾ ਪੜ੍ਹ ਲੈਣ, ਕੋਈ ਬਾਹਰਾ ਹੀ ਪੜ੍ਹੀ ਜਾਂਦੇ ਨੇ, ਬਾਹਰ ਕੰਚਨ ਬਾਹਰਾ ਬੜਾ ਉਲਟਾ ਅਰਥ ਹੋ ਜੂ, ਸੋ ਬਾਹਰਾ ਪੜ੍ਹ ਲੈ ਉਹਨੂੰ, ਪੜ੍ਹੋ ਬਾਹਰ ਕੰਚਨ ਬਾਹਰਾ,
ਬਾਹਰ ਕੰਚਨ ਬਾਹਰਾ
ਭੀਤਰ ਭਰੀ ਭੰਗਾਰ,
ਭੀਤਰ ਭਰੀ ਭੰਗਾਰ।
ਕਹਿੰਦੇ ਬਾਹਰੋਂ ਤਾਂ ਜਿਹੜਾ ਸੀ ਬਾਹਰਾ, ਮੈਨੇ ਬਾਰਾਂ ਬੰਨੀ ਦਾ ਕੰਚਨ ਮੈਨੇ ਸੋਨੇ ਵਾਂਗੂ ਚਮਕਦਾ ਹੈ, ਬੜੀ ਚਮਕ ਦਮਕਾ ਹੈ, ਭੀਤਰ ਅੰਦਰ ਕੀ ਭਰਿਆ ਹੋਇਆ ਭੰਗਾਰ, ਆ ਉਹਦਾ ਅਰਥ ਆ ਗਿਆ ਆਪਣਾ ਭੰਗਾਰ ਦਾ, ਕੀ ਜਿਹੜੀ ਸਾਹਿਬ ਨੇ ਕਿਹਾ ਸੀ ਤੁਹਾਨੂੰ ਲਾਖ, ਲਾਖ ਨੂੰ ਭੰਗਾਰ ਕਹਿੰਦੇ ਨੇ, ਅੰਦਰ ਤਾਂ ਜਿਹੜੀ ਭੰਗਾ ਲਾਖ ਭਰੀ ਪਈ ਹੈ ਭੰਗਾਰ, ਖੋਟ ਭਰੀ ਪਈ ਆ ਲਿਖ ਲਓ, ਬਾਹਰੋਂ ਤਾਂ ਬਾਰਾਂ ਮਨੀ ਦਾ ਸੋਨਾ ਦਿੰਦਾ, ਪਰ ਸੋਨੇ ਦੇ ਵਿੱਚ ਵੀ ਤਾਂ ਮਿਲਾਵਟ ਹੁੰਦੀ ਆ ਨਾ, ਅੰਦਰ ਪਾ ਦਿੰਦੇ ਨੇ ਸੁਨਿਆਰ, ਉਹ ਲਾਖ ਅੰਦਰ ਪਈ ਹੈ ਜਿਹੜੀ ਆ ਖੋਟ ਪਈ ਹੋਈ ਹੈ, ਇਵੇਂ ਤੂੰ ਚਮਕਦਾ ਤਾਂ ਬਾਹਰ ਬੰਨੀ ਦੇ ਸੋਨੇ ਵਾਂਗੂ ਬਹੁਤ ਹੈ, ਅੰਦਰ ਜਿਹੜੀ ਹੈ ਵਿਕਾਰਾਂ ਰੂਪੀ ਜਾਂ ਮੈਲ ਜਿਹੜੀ ਆ ਵਿੱਦਿਆ ਦੀ ਪਈ ਹੋਈ ਹੈ ਭੰਗਾਰ।
ਕਬੀਰ ਰੋੜਾ ਹੋਏ ਰਹੋ ਬਾਟਕਾ, ਤਜ ਮਨ ਕਾ ਅਭਿਮਾਨ।
ਹਾਂ ਇਹ ਜਿਹੜਾ ਸੀ ਪੁੱਛਿਆ ਸਵਾਲ ਕੀਤਾ ਜੀ, ਰੱਬ ਦਾ ਅਰਦਾਸ ਕਿਹੋ ਜਿਹਾ ਹੋਣਾ ਚਾਹੀਦਾ, ਰੱਬ ਦਾ ਭਗਤ ਪਿਆਰਾ ਕਿਹੋ ਜਿਹਾ ਹੋਣਾ ਚਾਹੀਦਾ। ਉਹ ਹੁਣ ਕਬੀਰ ਸਾਹਿਬ ਜੀ ਵਿਰੋਧਾਭਾਸ ਅਲੰਕਾਰ ਵਿੱਚ ਜਿਹੜਾ ਨਾ, ਇਹ ਜਿਹੜਾ ਅਲੰਕਾਰ ਹੈ, ਇੱਕ ਅਲੰਕਾਰ ਹੈ ਅੱਗੇ, ਕਿਹੜਾ ਅਲੰਕਾਰ ਹੈ? ਵਿਰੋਧਾਭਾਸ। ਵਿਰੋਧਾਭਾਸ ਕੀ ਹੁੰਦਾ? ਜਿਹੜੀ ਗੱਲ ਦਾ ਪਹਿਲਾਂ ਮੰਡਣ ਕਰਨਾ, ਉਸੇ ਦਾ ਖੰਡਨ ਕਰ ਦੇਣਾ, ਉਹਨੂੰ ਵਿਰੋਧਾਭਾਸ ਅਲੰਕਾਰ ਕਹਿੰਦੇ ਨੇ। ਹੁਣ ਇੱਕ ਗੱਲ ਦੀ ਪਹਿਲਾਂ ਮੰਡਣ ਕਰਨਗੇ ਕਬੀਰ ਸਾਹਿਬ, ਕਹੀਓ ਵੀ ਤਾਂ ਆਪੇ ਖੰਡਨ ਕਰਨਗੇ, ਜੋ ਦੇਖੋ ਕਿਵੇਂ ਆ ਰਹੀ ਹੈ ਰਚਨਾ, ਸਾਰੀ ਉਹ ਸ਼ੁਰੂ ਹੋ ਰਹੀ ਹੈ। ਕਬੀਰ
ਕਬੀਰ
ਰੋੜਾ ਹੋਏ ਰਹੋ ਬਾਟਕਾ,
ਰੋੜਾ ਹੋਏ ਰਹੋ ਬਾਟਕਾ,
ਤਜ ਮਨ ਕਾ ਅਭਿਮਾਨ,
ਤਜ ਮਨ ਕਾ ਅਭਿਮਾਨ।
ਜੇ ਕਹਿੰਦੇ ਰੱਬ ਦਾ ਦਾਸ ਹੋਣਾ ਤਾਂ ਰੋੜੇ ਵਰਗਾ ਹੋਣਾ ਚਾਹੀਦਾ, ਰੋੜੇ ਵਰਗਾ, ਰਾਹ 'ਚ ਰੋੜਾ ਪਿਆ, ਲੋਕਾਂ ਦੇ ਠੁੱਡੇ ਸਹਾਰਦਾ, ਇਉਂ ਕਹਿੰਦੇ ਤਰਕਾਂ ਬਤਰਕਾਂ ਨੂੰ ਵੀ ਸਹਾਰ ਲਵੇ, ਇਉਂ ਰੱਬ ਦਾ ਜਿਹੜਾ ਦਾਸ ਰੋੜੇ ਵਰਗਾ ਹੋਣਾ ਚਾਹੀਦਾ। ਤਜ ਮਨ ਕਾ ਅਭਿਮਾਨ, ਅੰਦਰੋਂ ਮਨ ਦਾ ਅਭਿਮਾਨ ਤਿਆਗ ਕੇ ਰੋੜੇ ਵਰਗਾ ਚਾਹੀਦਾ। ਸੋ ਇਹ ਗੱਲ ਦੀ ਪੁਸ਼ਟੀ ਕਰਤੀ ਨਾ, ਮੰਡਣ ਕੀਤਾ, ਹੁਣ ਇਸ ਦਾ ਅੱਗੇ ਖੰਡਨ ਕਰਨਗੇ। ਇੱਕ ਲਾਈਨ ਹੋਰ ਪੜ੍ਹੋ।
ਐਸਾ ਕੋਈ ਦਾਸ ਹੋਏ,
ਇੱਦਾਂ ਦਾ ਕੋਈ ਰੱਬ ਦਾ ਦਾਸ ਹੋਣਾ ਚਾਹੀਦਾ ਰੋੜੇ ਵਰਗਾ, ਤਾਹੇ
ਮਿਲੇ ਭਗਵਾਨ,
ਤਾਹੇ ਮੈਂ ਤਿਸ ਨੂੰ ਫਿਰ ਭਾਈ ਪਰਮੇਸ਼ਰ ਮਿਲ ਪੈਂਦਾ। ਪਰ ਕਹਿੰਦੇ ਹੁਣ ਅੱਗੇ ਕਹਿੰਦੇ ਨਹੀਂ ਜੀ ਨਹੀਂ, ਰੋੜੇ ਵਰਗਾ ਮਿਲਣੀ ਚਾਹੀਦਾ, ਰੋੜੇ ਵਿੱਚ ਵੀ ਕੋਈ ਨੁਕਸ ਹੈ। ਪਹਿਲਾਂ ਖੰਡਨ ਮੰਡਣ ਕੀਤਾ ਨਾ, ਰੋੜੇ ਵਰਗਾ ਹੋਣਾ ਚਾਹੀਦਾ, ਹੁਣ ਮੰਨ ਖੰਡਨ ਕਰਨਗੇ ਕੀ? ਬੋਲੋ ਕਬੀਰ।
ਕਬੀਰ ਰੋੜਾ ਹੋਆ ਤਾਂ ਕੀਆ ਪਿਆ,
ਪੰਥੀ ਕਿਉਂ
ਦੁੱਖ ਦੇ।
ਹਾਂ ਕਹਿੰਦੇ ਰੋੜੇ ਵਰਗਾ ਵੀ ਨਹੀਂ ਚਾਹੀਦਾ ਰੱਬ ਦਾ ਪਿਆਰਾ, ਉਹਦੇ ਵਿੱਚ ਵੀ ਕੋਈ ਨੁਕਸ ਹੈ। ਕੀ ਨੁਕਸ ਹੈ? ਕਬੀਰ ਰੋੜਾ ਹੋਆ ਤਾਂ ਕਿਆ ਪਿਆ, ਰੋੜਾ ਹੋ ਗਿਆ ਤਾਂ ਕਹਿੰਦੇ ਕੀ ਹੋ ਗਿਆ, ਇਹੋ ਜਿਹਾ ਨਹੀਂ ਚਾਹੀਦਾ ਰੱਬ ਦਾ ਦਾਸ, ਕਿਉਂਕਿ ਰੋੜੇ ਵਿੱਚ ਵੀ ਕੋਈ ਨੁਕਸ ਹੈ। ਕੀ ਨੁਕਸ ਹੈ? ਪੰਥੀ ਕੋ ਦੁੱਖ ਦੇ, ਪੰਥੀ ਰਾਹੀਆਂ ਨੂੰ, ਰਾਹੀਆਂ ਦੇ ਪੈਰਾਂ 'ਚ ਵੱਜਦਾ, ਉਹਨਾਂ ਨੂੰ ਦੁੱਖ ਦਿੰਦਾ, ਪੀੜਿਤ ਕਰਦਾ। ਸੋ ਰੱਬ ਦਾ ਪਿਆਰਾ ਇਹੋ ਜਿਹਾ ਨਹੀਂ ਚਾਹੀਦਾ। ਸੋ ਇੱਥੇ ਮੰਡਣ ਖੰਡਨ ਕਰਤਾ ਨਾ, ਸੋ ਅਜਿਹੀ ਰਚਨਾ ਨੂੰ ਕਹਿੰਦੇ ਪਹਿਲਾਂ ਮੰਡਣ ਫਿਰ ਖੰਡਨ ਕਰ ਦੇਣਾ, ਵਿਰੋਧਾਭਾਸ ਅਲੰਕਾਰ।
ਐਸਾ ਤੇਰਾ ਦਾਸ ਹੈ,
ਹਾਂ,
ਜਿਉਂ ਧਰਨੀ ਮਾਹੇ ਖੇ,
ਮਾਹੇ ਨੀ ਮਹਿ,
ਮਾਹੇ ਖੇ।
ਹਾਂ ਤੇਰਾ ਦਾਸ ਇੱਦਾਂ ਦਾ ਹੋਣਾ ਚਾਹੀਦਾ ਹੈ। ਕੈਸਾ ਧਰਨੀ, ਧਰਨੀ ਮੈਂ ਧਰਤੀ, ਖੇ ਮੈਨੇ ਖੇ ਜਿਹੜੀ ਮਿੱਟੀ ਆ ਅਮਰੀਕ, ਸੋ ਧਰਤੀ ਦੀ ਖੇ ਵਰਗਾ ਹੋਣਾ ਚਾਹੀਦਾ ਹੈ। ਹਾਂਜੀ ਇਹ ਹੁਣ ਮੰਡਣ ਕੀਤਾ, ਇਸ ਦਾ ਖੰਡਨ ਕਰਨਗੇ ਅੱਗੇ। ਹਾਂ
ਕਬੀਰ ਖੇ ਹੋਈ ਤਿਉਂ
ਤੋ
ਤੋ ਕੀਆ
ਭਇਆ,
ਕੀਆ ਭਇਆ।
ਹਾਂ ਜੋ
ਜੋ ਉਡੀ ਲਾਗੇ
ਅੰਗ,
ਲਾਗੇ ਅੰਗ।
ਹਾਂ ਪਹਿਲਾਂ ਮੰਡਣ ਕੀਤਾ ਵੀ ਖੇ ਵਰਗਾ ਚਾਹੀਦਾ ਰੱਬ ਦਾ ਪਿਆਰਾ, ਸੋ ਕਹਿੰਦੇ ਨਹੀਂ ਜੀ ਨਹੀਂ, ਖੇ ਵਰਗਾ ਵੀ ਨਹੀਂ ਚਾਹੀਦਾ, ਉਹਦੇ 'ਚ ਕੀ ਨੁਕਸ ਹੈ ਜੀ? ਫਿਰ ਖੇ 'ਚ ਜੋ ਉਡ ਲਾਗਾ ਅੰਗ, ਉਹ ਸਰੀਰਾਂ ਦੇ ਅੰਗਾਂ ਨੂੰ ਲੱਗ ਕੇ ਮੈਲਾ ਕਰਦੀ ਹੈ। ਸਰੀਰ ਕਰਕੇ ਖੇਹ ਵਰਗਾ ਵੀ ਨਹੀਂ ਚਾਹੀਦਾ ਰੱਬ ਦਾ ਪਿਆਰਾ, ਖੰਡਨ ਹੋ ਗਿਆ
ਐਸਾ ਚਾਹੀਆ।
ਫਿਰ ਕਹਿੰਦੇ ਹਰੀ ਦਾ ਜਨ ਕਿਹੋ ਜਿਹਾ ਚਾਹੀਦਾ ਹੈ ਜੀ? ਫਿਰ ਜਿਉਂ
ਜਿਉਂ ਪਾਣੀ ਸੰਗ
ਸਰਬੰਗ
ਸਰਬੰਗ,
ਪਾਣੀ ਵਰਗਾ ਚਾਹੀਦਾ ਜੀ, ਪਾਣੀ ਵਰਗਾ। ਸੋ ਜਿਹੜਾ ਕਿ ਸਰਬੰਗ ਸਾਰੇ ਅੰਗਾਂ ਨੂੰ ਲੱਗਦਾ ਪਾਣੀ, ਸਾਰਿਆਂ ਨੂੰ ਸਾਫ਼ ਕਰਦਾ ਹੈ। ਸੋ ਪਾਣੀ ਵਰਗਾ ਹਰੀ ਦਾ ਦਾਸ ਹੋ ਜਾਣਾ ਚਾਹੀਦਾ। ਹੁਣ ਫਿਰ ਕਹਿੰਦੇ ਨੇ ਮੰਨਣ ਕੀਤਾ ਅਤੇ ਖੰਡਨ ਕਰਨਗੇ ਕਬੀਰ।
ਕਬੀਰ ਪਾਣੀ ਹੋਆ ਤਾਂ ਕਿਆ ਭਾਇਆ,
ਕਹਿੰਦੇ ਪਾਣੀ ਹੋ ਗਿਆ ਤਾਂ ਕੀ ਹੋ ਗਿਆ, ਪਾਣੀ ਵਿੱਚ ਵੀ ਕੋਈ ਨੁਕਸ ਹੈ, ਉਹ 'ਚ ਕੀ ਨੁਕਸ ਹੈ ਜੀ?
ਸੀਰਾ ਤਾਤਾ ਹੋਏ,
ਸਿਆਲ 'ਚ ਜੰਮੇ ਜਾਂਦਾ, ਸਾਨੂੰ ਆਪਣਾ ਬਰਫ਼ ਬਣ ਜਾਂਦਾ, ਠੰਡਾ ਹੀ ਹੋ ਜਾਂਦਾ ਬਹੁਤਾ, ਅਤੇ ਤਾਤਾ ਗਰਮੀ 'ਚ ਗਰਮ ਹੋ ਜਾਂਦਾ। ਸੋ ਬਦਲਦੀ ਹਾਲਤ ਹੈ ਪਾਣੀ ਦੀ ਵੀ, ਰੱਬ ਦਾ ਪਿਆਰਾ ਇਹੋ ਜਿਹਾ ਨਹੀਂ ਚਾਹੀਦਾ, ਠੰਡਾ ਤਾਤਾ ਤੱਤਾ, ਹਾਂ ਤੱਤਾ ਠੰਡਾ ਹੁੰਦਾ ਕਦੇ ਤੱਤਾ ਕਦੇ ਠੰਡਾ। ਸੋ ਰੱਬ ਦਾ ਪਿਆਰ ਤਾਂ ਇਹੋ ਜਿਹਾ ਨਹੀਂ ਨਾ ਚਾਹੀਦਾ।
ਹਰ ਜਨ ਐਸਾ ਚਾਹੀਏ,
ਰੱਬ ਦਾ ਪਿਆਰਾ ਇਹੋ ਜਿਹਾ ਚਾਹੀਦਾ, ਕਿਹੋ ਜਿਹਾ? ਫਿਰ
ਜੈਸਾ ਹਰ ਹੀ ਹੋਵੇ,
ਇੱਦਾਂ ਦਾ ਹੋਵੇ ਜਿਹਾ ਜਿਹਾ ਰੱਬ ਆਪ ਹੈ ਉਹੋ ਜਿਹਾ ਹੀ ਹੋਵੇ, ਉਹਨੂੰ ਰੱਬ ਦਾ ਪਿਆਰਾ ਭਗਤ ਕਿਹਾ ਜਾ ਸਕਦਾ ਹੈ। ਸੋ ਇਸ ਅਲੰਕਾਰ ਵਿੱਚ ਕਬੀਰ ਸਾਹਿਬ ਜੀ ਨੇ ਉਚਾਰਿਆ
ਊਚ ਭਵਨ ਕਨ ਕਾਮਨੀ,
ਆ ਕਨ ਕਾਮਨੀ ਪਾਠ ਇਕੱਠਾ ਵੇਖਿਓ ਟਕਸਾਲਾ ਜੀ ਦੇ।
ਹਾਂਜੀ
ਹਾਂ, ਕਨ ਮੈਨੇ ਸਿਉਣਾ, ਕਾਮਨੀ ਮੈਨੇ ਇਸਤਰੀ, ਕਨ ਕਾਮਨੀ, ਕਨ ਸਿਉਣਾ, ਕਾਮਨੀ ਇਸਤਰੀ। ਕਹਿੰਦੇ ਜੀ ਉੱਚਾ ਭਵਨ ਬਣਾ ਲਿਆ, ਉੱਚੇ ਉੱਚੇ ਮਕਾਨ ਬਣਾ ਲਏ, ਚਾਰ ਚਾਰ ਮੰਜ਼ਲੇ ਪੰਜ ਪੰਜ ਮੰਜ਼ਲੇ ਬਣਾ ਲਏ, ਅਤੇ ਕਨ ਕਾਮਨੀ, ਕਨ ਮੈਨੇ ਸੋਨੇ ਦੇ ਰੰਗ ਵਾਲੀਆਂ ਇਸਤਰੀਆਂ ਵੀ ਪ੍ਰਾਪਤ ਹੋ ਗਈਆਂ, ਸੋਨੇ ਰੰਗੀਆਂ। ਔਰ ਸਿਖਰ,
ਸਿਖਰ ਤਜਾ ਤਜਾ ਫਹਿਰਾਏ,
ਅਤੇ ਉਹਨਾਂ ਮਕਾਨਾਂ ਦੇ ਸਿਖਰ 'ਤੇ ਅਖੀਰਲੀ ਮੰਜ਼ਿਲ 'ਤੇ ਤਜਾ ਮੈਨੇ ਝੰਡੇ, ਫਹਿਰਾਏ ਮੈਨੇ ਝੂਲਦੇ ਹੋਣ, ਉਹ ਵੀ ਝੂਲਦੇ ਹੋਣ। ਹੋਰ
ਤਾ ਤੇ ਭਲੀ ਮਧੂਕਰੀ,
ਇਹ ਸਾਰੇ ਕਾਸੇ ਨਾਲੋਂ ਮਧੂਕਰੀ ਚੰਗੀ ਆ। ਕਿਹੜੀ?
ਸੰਤ ਸੰਗ ਗੁਣ ਗਾਏ,
ਜਿਹੜੇ ਸੰਤਾਂ ਦੇ ਸੰਗ ਵਿੱਚ ਆ ਕੇ ਗੁਣਾਂ ਨੂੰ ਗਾਉਣਾ ਹੈ, ਉਹਨਾਂ ਦੇ ਪਾਸ ਆ ਕੇ ਭਾਵੇਂ ਮਧੂਕੜੀ ਦਾ ਅੰਨ ਵੀ ਖਾਣ ਨੂੰ ਮਿਲੇ ਉਹ ਚੰਗਾ ਹੈ। ਮਧੂਕੜੀ ਕੀ ਹੁੰਦੀ ਹੈ? ਆਪਾਂ ਹੁੰਦੇ ਨੇ ਪਿੰਡਾਂ 'ਚ ਗ੍ਰੰਥੀ ਵਿਚਾਰੇ ਜਮੇ ਹੁੰਦੇ ਨੇ, ਫਿਰ ਇੱਕ ਘਰ ਤੋਂ ਲਿਆਂਦਾ ਉਹਨਾਂ ਨੇ ਸਾਗ ਪਾਤਾ, ਦੂਜਿਆਂ ਨੇ ਗਏ ਉਹਨੇ ਦਾਲ ਪਾਤੀ ਵਿੱਚ ਇਕੱਠੀ ਕਰ ਲਈ, ਤੀਜਿਆਂ ਨੇ ਗਏ ਸਬਜ਼ੀ ਪਾ ਲਈ। ਸੋ ਉਹ ਜਿਹੜਾ ਰਲਿਆ ਮਿਲਿਆ ਮਿਕਸ ਜਿਹਾ ਹੁੰਦਾ ਸਾਨੂੰ ਸਤਨਾਜਾ ਜਿਹਾ, ਅਤੇ ਉਹਨੂੰ ਮਧੂਕੜੀ ਕਹਿੰਦੇ ਨੇ, ਜਿਹੜਾ ਰਲਿਆ ਮਿਲਿਆ ਹਰੇਕ ਦੇ ਘਰ ਤੋਂ ਕਿਸੇ ਤੋਂ ਕੁਝ ਮਿਲ ਗਿਆ, ਕਿਸੇ ਤੋਂ ਕੁਝ ਮਿਲ ਗਿਆ, ਸਵਾਦ ਬੜਾ ਹੁੰਦਾ ਉਹ, ਹਾਂ ਮਿਕਸ ਹੋਇਆ। ਸੋ ਕਹਿੰਦੇ ਉਹ ਮਧੂਕੜੀ ਦਾ ਜਿਹੜਾ ਅੰਨਾ ਹੈ ਖਾਣ ਨੂੰ ਭਾਵੇਂ ਮਿਲਦਾ ਹੋਵੇ, ਉਹ ਤੇਰੇ ਮਹਿਲਾਂ ਨਾਲੋਂ ਜਿਹੜੇ ਝੰਡੇ ਝੂਲਦੇ ਜਿਨ੍ਹਾਂ 'ਤੇ, ਅਤੇ ਉਹਨਾਂ ਦੇ ਨਾਲੋਂ ਇਹ ਚੰਗੀ ਹੈ ਜੇ ਸੰਤਾਂ ਦਾ ਸੰਗ ਕੋਲ ਬੈਠਿਆ ਇਹ ਮਿਲ ਜਾਵੇ।
ਕਬੀਰ ਪਾਟਣ ਅਤੇ ਉਜਰ ਭਲਾ,
ਪਾਟਣ ਨਾਮ ਪਾਟਣ ਦਾ ਨਹੀਂ ਇੱਥੇ, ਪਾਟਣ ਨਾਮ ਇੱਥੇ ਇਸ ਬੋਲੀ ਵਿੱਚ ਸ਼ਹਿਰ ਦਾ ਹੈ, ਹਾਂ ਉਜਰ ਨਾਮ ਉਜਾੜ ਦਾ। ਕਹਿੰਦੇ ਸ਼ਹਿਰ ਨਾਲੋਂ ਉਜਾੜ ਚੰਗਾ, ਕਿਹੜਾ ਉਜਾੜ?
ਰਾਮ ਭਗਤ ਜਿਹਠਾਏ,
ਜਿੱਥੇ ਰੱਬ ਦਾ ਭਗਤ ਕੋਈ ਰੱਬ ਦਾ ਪਿਆਰਾ ਰਾਮ ਦੀ ਭਗਤੀ ਕਰਦਾ ਉਜਾੜ 'ਚ ਬੈਠਾ ਹੋਇਆ, ਉਹ ਨਗਰਾਂ ਨਾਲੋਂ ਸ਼ਹਿਰਾਂ ਨਾਲੋਂ ਉਜਾੜ ਚੰਗਾ।
ਰਾਮ ਸੁਨੇਹੀ ਬਾਹਰਾ,
ਜਿਹੜਾ ਰੱਬ ਦੇ ਪ੍ਰੇਮ ਤੋਂ ਵਾਂਝਾ ਨਾ ਬਾਹਰ ਆਇਆ ਉਹ,
ਜਮਪੁਰ ਮੇਰੇ ਪਾਏ,
ਪਾਏ ਠੀਕ, ਭਾਏ ਮੈਨੇ ਮੇਰੇ ਭਾਦਾ ਜਾਂ ਮੇਰੇ ਭਾਣੇ, ਮੇਰੇ ਭਾਣੇ ਤਾਂ ਉਹ ਜਮਪੁਰੀ ਹੋਈ ਹੈ, ਉਹ ਸ਼ਹਿਰ ਨਹੀਂ ਮੈਂ ਉਹਨੂੰ ਮੰਨਦਾ, ਜਿਹੜੇ ਸ਼ਹਿਰ ਵਿੱਚ ਜਿਹੜੇ ਪਿੰਡ ਵਿੱਚ ਰਾਮ ਦਾ ਸੁਨੇਹੀ ਨਹੀਂ ਕੋਈ, ਜਿਹੜੇ ਪਿੰਡ ਵਿੱਚ ਰਾਮ ਦਾ ਰੱਬ ਦਾ ਪਿਆਰਾ ਕੋਈ ਜਪਣ ਵਾਲਾ ਹੀ ਨਹੀਂ, ਉਹ ਸ਼ਹਿਰ ਉਹ ਨਗਰ ਜਮਪੁਰੀ ਹੈ ਮੇਰੇ ਭਾਣੇ ਤਾਂ। ਕਬੀਰ ਸਾਹਿਬ ਕਹਿੰਦੇ
ਕਬੀਰ
ਭਾਣੇ ਮੇਰੇ ਭਾਦਾ ਮੇਰੇ ਭਾਣੇ ਤਾਂ ਉਹ ਜਿਹੜੀ ਹੈ, ਮੈਂ ਨਹੀਂ ਉਹਨੂੰ ਜਿਹੜਾ ਸ਼ਹਿਰ ਮੰਨਦਾ, ਮੈਂ ਤਾਂ ਉਹਨੂੰ ਜੰਪੁਰੀ ਮੰਨਦਾ।
ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਨ ਕੇ ਘਾਟ,
ਹਾਂ ਪਹਿਲਾਂ ਅੱਖਰੀ ਅਰਥ ਫਿਰ ਇਹਦੇ ਜਿਹੜੇ ਅੰਤਰੀ ਅਰਥ ਹੋਣਗੇ ਥੋੜ੍ਹੇ ਔਖਾ ਹੈ, ਸਮਝਣ ਦਾ ਯਤਨ ਕਰਿਓ, ਅੱਖਰੀ ਅਰਥ ਸੌਖੇ ਨੇ। ਗੰਗਾ ਅਤੇ ਜਮਨਾ ਜੋ ਕੀ ਨੇ, ਗੰਗਾ ਜਮਨਾ ਦੋ ਕੀ ਨੇ? ਨਦੀਆਂ ਨੇ। ਸੋ ਇਹਨਾਂ ਦੋਹਾਂ ਗੰਗਾ ਦੇ ਅੰਤਰੇ ਮੈਨੇ ਵਿਚਕਾਰ, ਗੰਗਾ ਅਤੇ ਜਮਨਾ ਦੇ ਵਿਚਕਾਰ ਕੀ ਹੈ? ਇੱਕ ਸਹਿਜ ਸੁਨ ਨਾਮੀ ਘਾਟ ਹੈ, ਜਿਹਨੂੰ ਉਸ ਘਾਟ ਦਾ ਨਾਂ ਰੱਖਿਆ ਉਹਨਾਂ ਨੇ ਅੰਤਰਵੇਦ ਘਾਟ, ਜਿਹੜਾ ਬੜਾ ਸੁਨ ਉੱਥੇ ਬੜਾ ਇਕਾਂਤ ਹੈ, ਐਸਾ ਘਾਟ ਬਣਿਆ ਦੋਹਾਂ ਨਦੀਆਂ ਦੇ ਵਿਚਕਾਰ, ਉਹਦਾ ਨਾਮ ਹੈ ਅੰਤਰਵੇਦ ਘਾਟ, ਜਿਹੜਾ ਸੁਨ ਭਾਵ ਉੱਥੇ ਇਕਾਂਤ ਹੈ ਬੜਾ, ਕੋਈ ਰੌਲਾ ਰੱਪਾ ਨਹੀਂ। ਅੱਗੇ ਅੱਖਰੀ ਅਰਥ ਚੱਲ ਰਹੇ ਨੇ ਅੱਗੇ ਤਹਾਂ ਕਬੀਰਾ
ਤਹਾਂ ਕਬੀਰਾ ਮੱਟ ਕੀਆ
ਮੈਂ ਕਬੀਰ ਨੇ ਉੱਥੇ ਜਿਹੜਾ ਸੀ ਆਪਣਾ ਰਹਿਣ ਵਾਸਤੇ ਥਾਂ ਮੈਂ ਵੀ ਬਣਾ ਲਿਆ ਮੱਟ ਮੈਨੇ ਸਥਾਨ
ਖੋਜਤ ਮੁਨ ਜਨ ਬਾਟ
ਜਿਸ ਬਾਟ ਮੈਨੇ ਰਸਤੇ ਨੂੰ ਬੜੇ ਮੁਨੀ ਜਨ ਵੀ ਜਿਹੜੇ ਨੇ ਭਾਈ ਖੋਜਣਾ ਕਰਦੇ ਨੇ ਉਸ ਰਸਤੇ ਦੇ ਤਾਂ ਹੀ ਇਹ ਅੱਖਰੀ ਅਰਥ ਸੀ ਅੰਤਰੀ ਵਰਥ ਕਬੀਰ ਗੰਗ ਜਮਨ ਕੇ ਪੜ੍ਹਦੇ ਦੁਆਰੇ ਸੁਖ ਪੜ੍ਹ ਦਿਓ
ਕਬੀਰ
ਗੰਗ ਇੱਥੋਂ ਪੜ੍ਹ
ਗੰਗ ਜਮਨ ਕੇ ਅੰਤਰੇ
ਗੰਗਾ ਕੀ ਹੈ ਆ ਜਿਹੜੀ ਇੜਾ ਨਾਲ ਇੜਾ ਅਤੇ ਜਮਨਾ ਕੀ ਆ ਪਿੰਗਲਾ ਦੋ ਨਾਲੀਆਂ ਨੇ ਨਾ ਨਿਕਲੀਆਂ ਇੱਧਰਲੀ ਇੜਾ ਆ ਪਿੰਗਲਾ ਸੋ ਇੜਾ ਜਿਹੜੀ ਹੈ ਇਹ ਗੰਗਾ ਪਿੰਗਲਾ ਜਿਹੜੀ ਆ ਜਮਨਾ ਇਹਨਾਂ ਦੋਹਾਂ ਦੇ ਵਿਚਕਾਰ ਉੱਪਰ ਕੀ ਹੈ ਸਹਿਜ ਸੁਣ ਕੇ ਘਾਟ ਸਹਿਜ ਸੁਣ ਕੀ ਹੈ ਦਸਵਾਂ ਦੁਆਰ ਦਸਵਾਂ ਦੁਆਰ ਦਾ ਘਾਟ ਉੱਥੇ ਬਣਿਆ ਹੋਇਆ ਹਾਂਜੀ ਫਿਰ ਉੱਥੇ ਕੀ ਹੈ
ਤਹਾਂ ਕਬੀਰ ਮੱਟ ਕੀਆ
ਮੈਂ ਕਬੀਰ ਨੇ ਉੱਥੇ ਠਹਿਰਨਾ ਕੀਤਾ ਦਸਵਾਂ ਦੁਆਰ ਵੇਖੇ ਉੱਥੇ ਸਥਾਨ ਬਣਾਇਆ ਮੱਟ ਬਣਾ ਲਿਆ ਉਹਨੂੰ ਖੋਜਤ
ਖੋਜਤ ਮੁਨ ਜਨ ਬਾਟ
ਉਹ ਦਸਵੇਂ ਦੁਆਰ ਰੂਪੀ ਥਾਂ ਨੂੰ ਇਸ ਜਿਹੜੇ ਨੇ ਮੁਨੀ ਜਨ ਵੀ ਜਿਹੜੇ ਨੇ ਭਾਈ ਲੱਭਦੇ ਫਿਰਦੇ ਨੇ ਅੰਤਰਵੇਦ ਘਾਟ ਹਾਂ ਘਾਟ ਦਾ ਨਾਂ ਸੀ ਅੰਤਰਵੇਦ ਘਾਟ
ਕਬੀਰ
ਜਾਂ ਤੀਜਾ ਅਰਥ ਵੀ ਭਾਈ ਦਮਨੀ ਟਕਸਾਲ ਵਿੱਚ ਇਹਦਾ ਕੀਤਾ ਜਾਂਦਾ ਪੜ੍ਹ ਦਿਓ ਫਿਰ ਕਬੀਰ
ਕਬੀਰ
ਗੰਗ ਜਮਨ ਕੇ ਅੰਤਰੇ
ਗੰਗ ਜਮਨ ਕੇ ਅੰਤਰੇ
ਗੰਗ ਕੀ ਹੈ ਭਗਤੀ ਜਮਨ ਕੀ ਹੈ ਨਿਸ਼ਕਾਮ ਕਰਮ ਇਹਨਾਂ ਦੇ ਵਿਚਕਾਰ ਸਹਿਜ ਸੁਨ ਘਾਟ ਕਿਹੜਾ ਬ੍ਰਹਮ ਪਰਮੇਸ਼ਰ ਆਪ ਭਗਤੀ ਦੇ ਵਿੱਚ ਜਿਹੜਾ ਸਹਿਜ ਸੁਨ ਰੂਪੀ ਘਾਟ ਹੈ ਇਹਦੇ ਵਿਚਕਾਰ ਹਾਂਜੀ ਮੈਂ ਕਬੀਰ ਨੇ ਤਾਂ ਕਬੀਰਾ ਮਟਕੀ ਆ ਮੈਂ ਕਬੀਰ ਨੇ ਉੱਥੇ ਜਿਹੜਾ ਸੀ ਇਸ ਬ੍ਰਹਮ ਰੂਪੀ ਸਥਾਨ ਦੇ ਉੱਤੇ ਠਹਿਰਨਾ ਕੀਤਾ ਜਿਸ ਬ੍ਰਹਮ ਦੀ ਪ੍ਰਾਪਤੀ ਦਾ ਰਸਤਾ ਖੋਜ ਤੇ ਮੁਨ ਜਨ ਬਾਟ ਮੈਨੇ ਰਸਤਾ ਉਸ ਰਸਤੇ ਨੂੰ ਮੁਨੀ ਜਨ ਆਦਿਕ ਜਿਹੜੇ ਖੋਜਦੇ ਨੇ ਇਹ ਦੋਵੇਂ ਅਰਥ ਜਿਹੜੇ ਨੇ ਦਮਨੀ ਟਕਸਾਲ 'ਚ ਪਾਈ ਅੰਤਰੀ ਜਿਹੜੇ ਨੇ ਨਿਭਾਏ ਜਾਂਦੇ ਨੇ ਕੀਤੇ ਜਾਂਦੇ
ਕਬੀਰ ਜੈਸੀ ਉਪਜੀ ਪੇੜ ਤੇ
ਠੀਕ
ਜੋ ਤੈਸੀ ਨਿਭ ਹੈ ਓੜ
ਠੀਕ ਪੇੜ ਮੁੱਢ ਤੋਂ ਹੀ ਜਿਵੇਂ ਕਹਿੰਦੇ ਮਾਂ ਦੇ ਮੁੱਢ ਤੋਂ ਮਾਂ ਦੇ ਗਰਭ ਰੂਪੀ ਪੇਡੇ ਤੋਂ ਇਹ ਦੇਹ ਰੂਪੀ ਜਿਹੜੀ ਸੀ ਭਾਈ ਦੇਹ ਰੂਪੀ ਪੇਡਾ ਪੈਦਾ ਹੋਇਆ ਦੇਹ ਜਿਹੜੀ ਸੀ ਉਪਜੀ ਕਿੱਥੋਂ ਉਪਜੀ ਪੇੜ ਤੇ ਮਾਂ ਦੇ ਪੇਡੇ ਤੋਂ ਮੁੱਢ ਤੋਂ ਪੈਦਾ ਹੋਈ ਦੇ ਜੋ ਤੈਸੀ ਨਿਭ ਹੈ ਓੜ ਓੜ ਮੈਨੇ ਅਖੀਰ ਤੱਕ ਜੇ ਕਿਤੇ ਅਖੀਰ ਤੱਕ ਉੱਦਾਂ ਦੀ ਉਹ ਨਿਭ ਜਾਏ ਨਾ ਜਿਹੋ ਜਿਹੀ ਸਾਬਤ ਸੂਰਤ ਮਾਂ ਨੇ ਬਣਾਈ ਸੀ ਹਾਂਜੀ ਕੰਨ ਵਿੰਨ ਲੈ ਉਹੀ ਜਿਹੀ ਰਹਿਣ ਨਾ ਦਿੱਤੀ ਨੱਕ ਵਿੰਨ ਲਿਆ ਰਹਿਣ ਨਾ ਦਿੱਤੀ ਉਹੀ ਜੀ ਵਿਗਾੜ ਦਿੱਤੀ ਸੋ ਉਹੀ ਜਿਹੀ ਨਹੀਂ ਰਹਿਣ ਦਿੱਤੀ ਮਾਂ ਕਹਿੰਦਾ ਜਿੱਦਾਂ ਦੀ ਉਹਨੇ ਪਰਮੇਸ਼ਰ ਨੇ ਬਣਾਈ ਉਹਦਿਆਂ ਨੂੰ ਸਾਬਤ ਸੂਰਤ ਰੱਖਿਆ ਜਾਂ ਸਿਰ ਮੂੰਹ ਬਣਾ ਲਿਆ ਰੱਬ ਨੂੰ ਹੋਰ ਸੋਹਣਾ ਬਣਾ ਕੇ ਦਿਖਾਇਆ ਆਪਣੇ ਆਪ ਨੂੰ ਤੈਨੂੰ ਸੋਹਣਾ ਨਹੀਂ ਮੈਨੂੰ ਬਣਾਉਣਾ ਆਇਆ ਆ ਮੈਂ ਰਗੜ ਕੇ ਜਿਹੜਾ ਮਨਾਇਆ ਨਾ ਅਤੇ ਹੁਣ ਮੈਂ ਬਹੁਤਾ ਸੋਹਣਾ ਹੋਇਆ ਫਿਰ ਸੀ ਚਿਮਰ ਖੜ ਕਰਕੇ ਵੇਖਦਾ ਵੇਖ ਕਿੰਨਾ ਸੋਹਣਾ ਹੋਇਆ ਪੁੱਛ ਕੇ ਤਾਂ ਦੇਖ ਵੀ ਬਾਂਦਰ ਵਰਗੀ ਤਾਂ ਬੁੱਥੀ ਹੋਈ ਹੈ ਇਉਂ ਇੱਦਾਂ ਦਾ ਜਿਹੜਾ ਉਹਨੂੰ ਵਿਗਾੜ ਦੇਣਾ ਕੀਤਾ ਆਹ ਹੁਣ ਇੱਕ ਨਵੀਂ ਕਹਿੰਦੇ ਰਵਾਇਤ ਚੱਲ ਪਈ ਸੁਣਨ 'ਚ ਆਇਆ ਕਹਿੰਦੇ ਬੀਬੀਆਂ ਨੇ ਕੇਸਕੀ ਵੀ ਸਜਾਈ ਹੁੰਦੀ ਆ ਸਿਰ 'ਤੇ ਪੱਗ ਦਸਤਾਰ ਬੰਧੀ ਆ ਚਲੋ ਖੰਡਾ ਖੁੰਡਾ ਵੀ ਲਾਇਆ ਹੋਣਾ ਉੱਤੇ ਅਤੇ ਕੀਰਤਨ ਵੀ ਕਰਦੀਆਂ ਅਤੇ ਭਰਵੱਟੇ ਮੁੰਨੇ ਹੋਏ ਭਰਵੱਟੇ ਮਲਾਏ ਹੋਏ ਐਸਾ ਸਰੀ ਹੋਇਆ ਇੱਥੇ ਉਹ ਟਰਾਂਟੋ ਵੀ ਕਹਿੰਦੇ ਬਹੁਤ ਚੱਲ ਰਿਹਾ ਕੰਮ ਅਤੇ ਕਹਿੰਦੇ ਇਹ ਤਾਂ ਨਹੀਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਕੇਸ ਮੁੰਨਣ ਤੋਂ ਇਨਕਾਰਿਆ ਸੀ ਭਰਵੱਟੇ ਮੁੰਨਣ ਦਾ ਕਿਤੇ ਨਹੀਂ ਲਿਖਿਆ ਵੀ ਨਹੀਂ ਮੰਨਣੇ ਆਪਣਾ ਹੀ ਤਰਕ ਬਣਾ ਕਰਕੇ ਜਿਹੜਾ ਅਸੀਂ ਇੱਦਾਂ ਦਾ ਸ਼ੁਰੂ ਕੀਤਾ ਹੋਇਆ ਕੰਮ ਸੋ ਉਹ ਫਿਰ ਕਹਿੰਦੇ ਨੇ ਬਈ ਨਹੀਂ ਨਹੀਂ ਐਸਾ ਨਹੀਂ ਜਿਹੋ ਜਿਹੀ ਮਾਂ ਦੇ ਪੇਟ ਤੋਂ ਬਣੀ ਸੀ ਨੇ ਜਿਹੜੀ ਸੀ ਉਹਦਾ ਨੂੰ ਸਾਫ ਸੁਰਤ ਲੈ ਕੇ ਜਾਣਾ ਓੜ ਤੱਕ ਅਖੀਰ ਤੱਕ ਮਰਨ ਪ੍ਰਯੰਤ ਤੱਕ ਓੜ ਅਖੀਰ ਤੱਕ ਉੱਦਾਂ ਦੀ ਬਣਾ ਕੇ ਰੱਖੇ ਫਿਰ ਪ੍ਰਾਪਤੀ ਪਤਾ ਕਿੱਡੀ ਵੱਡੀ ਦੱਸੀ ਆ ਕਬੀਰ ਸਾਹਿਬ ਨੇ ਹੀਰਾ ਕਿਸਕਾ
ਹੀਰਾ ਕਿਸਕਾ
ਬਾਪੁਰਾ ਆ ਹੀਰਾ ਵਿਚਾਰਾ ਕੀ ਉਹਦੇ ਮੁਕਾਬਲੇ 'ਤੇ ਉਹਦੇ ਤਾਂ ਪੁੱਜ ਹੈ ਨਾ
ਪੁੱਜ ਹੈ ਨਾ ਰਤਨ ਕਰੋੜ
ਕਰੋੜਾਂ ਰਤਨ ਵੀ ਉਹਦੇ ਮੁਕਾਬਲੇ ਨਹੀਂ ਪਹੁੰਚ ਸਕਦੇ ਐਡੀ ਕੀਮਤੀ ਬਣ ਕੇ ਜਾਂਦੀ ਹੈ ਦੇ ਜਾਂ ਹੀਰਾ ਕਿਸਕਾ ਬਾਪੁਰਾ ਅੰਤਰੀ ਵਰਥ ਹੀਰਾ ਹੀਰਾ ਜਿਹੜਾ ਸੀ ਮਨੁੱਖਾ ਜਨਮ ਦਾ ਵਿਚਾਰਾ ਕੀ ਇਹਦੇ ਮੁਕਾਬਲੇ 'ਤੇ ਕਰੋੜਾਂ ਹੀ ਰਤਨ ਦੇਵ ਦੇਹੀਆਂ ਜਿਹੜੀਆਂ ਦੇਵਤਿਆਂ ਦੀਆਂ ਦੇਹਾਂ ਵੀ ਉਹਦੇ ਮੁਕਾਬਲੇ ਨਹੀਂ ਹੋ ਸਕਦੀਆਂ ਐਡੀ ਪਵਿੱਤਰ ਦੇਹ ਬਣਦੀ ਆ ਜੇ ਉਹਨੂੰ ਸਾਫ ਸੁਰਤ ਲੈ ਕੇ ਜਾਵੇ
ਕਬੀਰਾ ਏਕ ਅਚੰਪ ਦੇਖਿਓ
ਹਾਂ ਇੱਕ ਕਹਿੰਦੇ ਮੈਂ ਚੰਬੇ ਦੀ ਗੱਲ ਵੇਖੀ ਕੀ ਸੀ ਚੰਬਾ ਉੱਥੇ
ਹੀਰਾ ਹਾਟ ਬਿਕਾ
ਇੱਕ ਬਾਹਮਣ ਜਿਹੜਾ ਸੀ ਕਿਸੇ ਘਰ ਕਥਾ ਕਰਨ ਚੱਲ ਗਿਆ ਸੋ ਕਥਾ ਕਰਨ ਗਿਆ ਤਾਂ ਥੋੜ੍ਹੀ ਬਹੁਤੀ ਮਾਇਆ ਘੱਟ ਰਹਿ ਗਈ ਹੋਣੀ ਹੈ ਕਹਿੰਦਾ ਅਗਲੀ ਵਾਰੀ ਤਾਂ ਆਊਂਗਾ ਜੇ 100 ਰੁਪਇਆ ਦਿਆਂਗਾ ਕਥਾ ਦੇ ਉਹ ਗੱਲ ਕਬੀਰ ਸਾਹਿਬ ਸੁਣ ਰਿਹਾ ਸੀ ਕੋਈ ਸ਼ਬਦਾ ਹੋ ਰਿਹਾ ਸੁਣ ਕੇ ਉੱਥੇ ਤਾਂ ਉਹਨਾਂ ਨੂੰ ਕੁਝ ਨਹੀਂ ਆਖਿਆ ਅਤੇ ਆ ਕੇ ਸੰਗਤ ਵਿੱਚ ਫਿਰ ਉਹਨੇ ਇਹ ਨਿਰਣਾ ਕੀਤਾ ਕਹਿੰਦੇ ਵੀ ਅੱਜ ਇੱਕ ਚੰਬੇ ਦੀ ਗੱਲ ਵੇਖੀ ਨਾਮ ਜਿਹੜਾ ਸੀ ਗਿਆਨ ਜਿਹੜਾ ਸੀ ਇਹ ਤਾਂ ਹੈ ਹੀਰਿਆਂ ਵਾਂਗੂ ਪਰ ਬਾਹਮਣ ਦੀ ਦੁਕਾਨ 'ਤੇ 100 ਰੁਪਏ ਨੂੰ ਵਿਕਦਾ ਵੇਖਿਆ ਮੁੱਲ ਪੈ ਰਿਹਾ ਸੀ ਉਹਦਾ ਇੰਨਾ ਕੁ ਐਸੇ ਚੰਬੇ ਦੀ ਗੱਲ ਹੋਈ ਹਾਂਜੀ ਫਿਰ ਬਨਜਨਹਾਰੇ
ਬਾਹਰਾ ਕੌਡੀ ਬਦਲੇ ਜਾਏ
ਹਾਂ ਜੇ ਕੋਈ ਬਨਜਨਹਾਰਾ ਅਧਿਕਾਰੀ ਭਾਈ ਵਪਾਰੀ ਜਿਹੜਾ ਇਹਦਾ ਬਣ ਜੇ ਕਹਿੰਦੇ ਵੀ ਲਾਲ ਜਿਹੜਾ ਸੀ ਨਾ ਕਿੱਥੇ ਘੁਮਾਰ ਨੂੰ ਕਹਿੰਦੇ ਮਿਲ ਗਿਆ ਉਹਨਾਂ ਨੂੰ ਕੀਮਤ ਦਾ ਵਿਚਾਰੇ ਨੂੰ ਪਤਾ ਨਹੀਂ ਸੀ ਜੌਹਰੀ ਨੂੰ ਪਤਾ ਹੁੰਦਾ ਲਾਲ ਦੀ ਕੀਮਤ ਕੀ ਹੈ ਹੀਰੇ ਦੀ ਕੀਮਤ ਕੀ ਹੈ ਉਹਨੇ ਚੱਕਿਆ ਰੱਸੀ ਵੱਟ ਕੇ ਗਧੇ ਦੀ ਗਲਤ ਫਾਤਾ ਨਹੀਂ ਕੀਮਤ ਦਾ ਪਤਾ ਸੋ ਇਸ ਕਰਕੇ ਜਿਹੜਾ ਬਨਜਨਹਾਰ ਹੈ ਬਨਜਨਹਾਰ ਜਿਹੜਾ ਜੌਹਰੀ ਹੈ ਭਾਈ ਉਹ ਤੋਂ ਜਿਹੜਾ ਬਾਹਰ ਆਏ ਤੂੰ ਬਨਜਾ ਆਨੰਦ ਘਰ ਹੀ ਹੈ ਉਹਦੀ ਫਿਰ ਕੀਮਤ ਨਹੀਂ ਪੈਂਦੀ ਕੀ ਹੁੰਦਾ ਕੌਡੀ ਬਦਲਾ ਜਾਏ ਥੋੜ੍ਹੀ ਜਿਹੀ ਮਾਇਆ ਵਾਸਤੇ ਹੀ ਮੁੱਲ ਵਿਕ ਜਾਂਦਾ ਹੈ ਸਹੀ ਕੀਮਤ ਨਹੀਂ ਮਿਲਦੀ ਕੌਡੀਆਂ ਦੇ ਮੁੱਲ ਦੇ ਭਾਵ ਵਿਕ ਜਾਂਦਾ
ਕਬੀਰਾ ਜਹਾਂ ਗਿਆਨ ਤਹਿ ਧਰਮ ਹੈ
ਹਾਂ
ਜਹਾਂ ਝੂਠ ਤਹਿ ਪਾਪ
ਹਾਂਜੀ ਕਹਿੰਦੇ ਜਿੱਥੇ ਭਾਈ ਗਿਆਨ ਹੈ ਉੱਥੇ ਧਰਮ ਹੈ ਜਿੱਥੇ ਝੂਠ ਹੈ ਉੱਥੇ ਪਾਪ ਹੈ ਅਤੇ ਜਹਾਂ ਲੋਭ
ਅਗਲੀ ਜਹਾਂ ਲੋਭ ਤਹਿ ਕਾਲ ਹੈ
ਜਿੱਥੇ ਕਾ ਲੋਭ ਹੈ ਉੱਥੇ ਕਾਲ ਆਉਂਦਾ ਹੈ ਲੋਭੀ ਨੂੰ ਛੇਤੀ ਮਾਰਦਾ ਹੈ
ਜਹਾਂ ਖਿਮਾ ਤਹਿ ਆਪ
ਜਿੱਥੇ ਭਾਈ ਖਿਮਾ ਹੈ ਕਿਸੇ ਨੂੰ ਮਾਫ਼ ਕਰਨ ਦਾ ਸੁਭਾਅ ਹੈ ਉੱਥੇ ਰੱਬ ਆਪ ਆ ਜਾਂਦਾ ਹੈ ਮਾਫ਼ ਕਰਨ ਵਾਲਾ ਸੁਭਾਅ ਚਾਹੀਦਾ ਹੈ ਸੋ ਦੂਜੇ ਅਰਥ ਵਿੱਚ ਭਾਈ ਇੱਦਾਂ ਵੀ ਲਵੰਤਾ ਲਾਈ ਜਾਂਦੀ ਹੈ ਇਹਦੀ ਅਨਵੇ ਅਰਥ ਕਰਕੇ ਖਿਮਾ ਤੋਂ ਲੈ ਕੇ ਨਾ ਅਰਥ ਪਹਿਲੀ ਲਾਈਨ ਨਾਲ ਜੋੜੋ ਜਿੱਥੇ ਖਿਮਾ ਹੈ ਨਾ ਉੱਥੇ ਗਿਆਨ ਆ ਜਾਂਦਾ ਹੈ ਜਿੱਥੇ ਖਿਮਾ ਨਾ ਉੱਥੇ ਸੋਰੀ ਧਰਮ ਆਉਂਦਾ ਜੇ ਧਰਮ ਆ ਗਿਆ ਜਿੱਥੇ ਧਰਮ ਹੈ ਉੱਥੇ ਗਿਆਨ ਆ ਜਾਂਦਾ ਸੋ ਜਿੱਥੇ ਫਿਰ ਭਾਈ ਖਿਮਾ ਹੈ ਨਹੀਂ ਅਤੇ ਝੂਠ ਹੈ ਉੱਥੇ ਪਾਪ ਆ ਜਾਂਦਾ ਜਾਂ ਜਿੱਥੇ ਫਿਰ ਪੜੋ ਇਹਨੂੰ ਦੁਬਾਰੇ
ਜਹਾਂ ਕਬੀਰ ਜਹਾਂ ਗਿਆਨ ਤਹਿ ਧਰਮ ਹੈ
ਜਹਾਂ
ਝੂਠ ਤਹਿ ਪਾਪ
ਜਹਾਂ ਲੋਭ
ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ
ਜਿੱਥੇ ਖਿਮਾ ਹੈ ਭਾਈ ਉੱਥੇ ਤਾਂ ਆ ਗਿਆ ਧਰਮ ਜਿੱਥੇ ਧਰਮ ਆ ਗਿਆ ਉੱਥੇ ਆ ਗਿਆ ਗਿਆਨ ਸਮਝੇ ਨਾ ਇਸੇ ਤਰ੍ਹਾਂ ਜਿੱਥੇ ਫਿਰ ਭਾਈ ਖਿਮਾ ਨਹੀਂ ਹੈਗਾ ਜਿੱਥੇ ਲੋਭ ਆ ਗਿਆ ਉੱਥੇ ਪਾਪ ਆਉਂਦਾ ਲੋਭੀ ਤਾਂ ਪਾਪੀ ਹੋਊਗਾ ਨਾ ਮਾ ਜਿੱਥੇ ਪਾਪ ਆ ਗਿਆ ਤਾਂ ਹੈ ਕਾਲ ਉੱਥੇ ਫਿਰ ਕਾਲ ਆ ਜਾਂਦਾ ਪਰ ਜਿੱਥੇ ਖਿਮਾ ਉੱਥੇ ਫਿਰ ਕੀ ਹੈ ਆਪ ਫਿਰ ਆਪ ਪਰਮੇਸ਼ਰ ਆ ਜਾਂਦਾ ਇਉਂ ਵੀ ਲਵੰਤਾ ਲਾਈ ਜਾਂਦੀ ਹੈ ਚਲ
ਕਬੀਰ ਮਾਇਆ ਤਜੀ ਤੈ ਕਿਆ ਪਿਆ
ਕਹਿੰਦੇ ਜੇ ਮਾਇਆ ਛੱਡ ਦਿੱਤੀ ਤਾਂ ਕੀ ਹੋ ਗਿਆ ਲਓ ਜੀ ਮੈਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਇੱਕ ਹੋਰ ਬਿਮਾਰੀ ਅੰਦਰ ਪੈਦਾ ਕਰ ਲਈ ਇੱਕ ਤਾਂ ਹਟਾਈ ਸੀ ਮਾਇਆ ਦਾ ਤਿਆਗ ਵਾਲੀ ਗੱਲ ਹੋਈ ਸੀ ਅੰਦਰ ਹੋਰ ਕੀ ਕਰ ਲਿਆ
ਜੋ ਮਾਨ ਤਜਿਆ ਨਹੀਂ ਜਾਏ
ਹੰਕਾਰ ਕਰ ਲਿਆ ਮੇਰੇ ਵਰਗਾ ਤਿਆਗੀ ਕੋਈ ਨਹੀਂ ਮੈਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦਾ ਸੋ ਇਹ ਮਾਨ ਨਹੀਂ ਮਾਇਆ ਛੱਡਤੀ ਮਾਨ ਨਹੀਂ ਛੱਡਿਆ ਤਾਂ ਕੀ ਹੋ ਗਿਆ ਜੇ ਕਹਿੰਦੇ ਮਾਇਆ ਤਿਆਗ ਕਰ ਦਿੱਤਾ ਮਾਨ ਤਾਂ ਛੱਡਿਆ ਹੀ ਨਹੀਂ ਤੂੰ ਉਹ ਤਾਂ ਨਾਲੇ ਨਹੀਂ ਫਿਰਦਾ ਜੇ
ਮਾਨ ਮੁਨੀ ਮਨਵਰ ਗਲੇ
ਮੁਨਵਰ ਗਲੇ ਇਸ ਕਰਕੇ ਇਸ ਮਾਨ ਨੇ ਬੜੇ ਬੜੇ ਜਿਹੜੇ ਮੁਨੀਆਂ ਵਿੱਚੋਂ ਮੁਨੀ ਵਰ ਵਰਮ ਨੇ ਸ੍ਰੇਸ਼ਟ ਜਿਹੜੇ ਸ੍ਰੇਸ਼ਠ ਮੁਨੀ ਸੀ ਮੁਨੀਆਂ ਵਿੱਚੋਂ ਉਹ ਵੀ ਇਹ ਮਾਨ ਨੇ ਗਾਲ ਦਿੱਤੇ ਇਹ ਕਹਿੰਦੇ ਜਿਹੜਾ ਸੀ ਨਾ ਮਾਨੀ ਸੀ ਕੋਈ ਅਹੰਕਾਰੀ ਸੀ ਭੋਰੇ 'ਚ ਵੜ ਜਾਣਾ 6 ਮਹੀਨੇ ਦਾ ਨਿਰਣਾ ਕਰ ਲੈਣਾ ਮੈਂ 6 ਮਹੀਨੇ ਬਾਅਦ ਨਿਕਲੂੰਗਾ 6 ਮਹੀਨੇ ਮੈਂ ਖਾਣਾ ਵੀ ਕੁਝ ਨਹੀਂ ਮੈਂ ਸਮੁੰਦਰ ਆਸਰੇ ਰਹਿੰਦਾ ਜੀ ਇਹਦਾ ਡੰਡੋਲੀ ਢੰਡੋਰਾ ਪਟਾਇਆ ਹੋਇਆ ਸੀ ਰਾਜਾ ਵੀ ਉਹਦਾ ਬੜਾ ਸਤਿਕਾਰ ਕਰੀ ਬਾਬ ਬਾ ਮੇਰੇ ਸ਼ਹਿਰ ਵਿੱਚ ਇੱਦਾਂ ਦਾ ਭਗਤ ਰਹਿੰਦਾ 6 ਮਹੀਨੇ ਭੋਰੇ 'ਚੋਂ ਬਾਹਰ ਨਹੀਂ ਆਉਂਦਾ ਅਤੇ ਖਾਂਦਾ ਵੀ ਕੁਛ ਨਹੀਂ ਉਹਦੇ ਇੱਦਾਂ ਦੇ ਗੁਣਾਂ ਨੂੰ ਵੇਖ ਕਰਕੇ ਰਾਜਾ ਨੇ ਜਿੱਦਣ 6 ਮਹੀਨੇ ਬਾਅਦ ਨਿਕਲਣਾ ਨਾ ਭੋਰੇ 'ਚੋਂ ਬਾਹਰ ਸਾਰੇ ਸ਼ਹਿਰ ਨੂੰ ਕਹਿਣਾ ਵੀ ਆਓ ਸਾਰੇ ਇਹਦੇ ਦਰਸ਼ਨ ਕਰੋ ਸਾਰੇ ਇਕੱਠੇ ਹੋ ਕੇ ਢੋਲ ਢਮੱਕੇ ਵਜਾਓ ਰਾਜੇ ਨੇ ਆਪ ਹਾਰ ਫੜ ਕੇ ਜਿਹੜਾ ਸੀ ਗਲਤ ਮੂਹਰੇ ਖੜ੍ਹੇ ਹੋਣਾ ਹੱਥੀ ਘੋੜੇ ਲਿਆ ਕੇ ਖੜ੍ਹੇ ਹੋਣੇ ਸਤਿਕਾਰ ਵਜੋਂ ਬੈਂਡ ਵਾਜੇ ਵੱਜਣੇ ਜਿੱਦਣ 6ਵੇਂ ਮਹੀਨੇ ਦੇ ਆਖਰੀ ਦਿਨ ਨਿਕਲਣਾ ਹਾਰਾਂ ਨਾਲ ਲੱਦ ਦੇਣਾ ਸੋ ਬੜਾ ਮਾਣ ਸਤਿਕਾਰ ਹੁੰਦਾ ਸੀ ਇੱਕ ਕੋਈ ਤੱਤਵੇਤਾ ਪੁਰਖ ਵੀ ਉਹ ਸ਼ਹਿਰ 'ਚ ਆ ਗਿਆ ਉਹ ਸਾਰਾ ਇਹਦੀ ਇਹਨਾਂ ਦੀ ਵਡਿਆਈ ਹੁੰਦੀ ਨੂੰ ਵੇਖ ਕਰਕੇ ਉਹ ਕਹਿਣ ਲੱਗਾ ਰਾਜੇ ਨੂੰ, ਕਹਿੰਦਾ ਵੀ ਬੜਾ ਇਹਦਾ ਪੂਜਾ ਪ੍ਰਤਿਸ਼ਠਾ ਹੁੰਦੀ ਹੈ। ਕਹਿੰਦਾ ਜੀ ਇਹ ਮਹਾਂਪੁਰਖ ਨੇ, ਸੰਤ ਨੇ ਜੀ, 6 ਮਹੀਨੇ ਭੋਰੇ 'ਚ ਰਹਿੰਦੇ ਨੇ, ਇਹ ਖਾਂਦੇ ਵੀ ਕੁਝ ਨਹੀਂ, ਇਸ ਕਰਕੇ ਐਸਾ ਇਹਨਾਂ ਦਾ ਇਹ ਮਾਣ ਹੋ ਰਿਹਾ। ਉਹ ਤੱਤਵਿੱਤਾ ਦਾ ਬ੍ਰਹਮ ਗਿਆਨੀ ਸੀ, ਜਾਣ ਗਿਆ। ਕਹਿੰਦਾ ਰਾਜਾ ਇਹ ਤੂੰ ਕਹਿੰਦਾ ਕੁਝ ਖਾਂਦਾ ਨਹੀਂ, ਖਾਂਦਾ ਬਹੁਤ ਕੁਛ ਹੈ। ਕਹਿੰਦੇ ਕੀ ਖਾਂਦਾ ਹੈ? ਕਹਿੰਦੇ ਇਸ ਤੱਕ ਦੇ ਖਵਾਉਂਦਾ ਵੇਖਿਆ ਹੀ ਨਹੀਂ। ਕਹਿੰਦੇ ਮਾਣ ਦੀ ਖੁਰਾਕ ਖਾਂਦਾ, ਮਾਣ ਦੀ ਹੰਕਾਰ ਦੀ ਖੁਰਾਕ ਖਾਂਦਾ ਹੈ, ਅਤੇ ਜੇ ਪ੍ਰਤਾਵਾ ਲੈਣਾ ਤਾਂ ਇੱਦਾਂ ਕਰੀਂ ਫਿਰ, ਤੂੰ ਕਹਿੰਦਾ ਖਾਂਦਾ ਨਹੀਂ, ਵੇਖੀ ਅਸੀਂ ਦੱਸਦੇ ਵੀ ਖਾਂਦਾ ਇਹ। ਕਹਿੰਦੇ ਆ ਜਿਹੜਾ 6ਵੇਂ ਮਹੀਨੇ ਬਾਅਦ ਇਹਨੂੰ ਬਾੜ ਦੇ ਅੰਦਰ, ਅਤੇ ਜਿੱਦਣ 6ਵੇਂ ਮਹੀਨੇ ਦਾ ਆਖਰੀ ਦਿਨ ਹੋਊਗਾ ਇਹਨੇ ਨਿਕਲਣਾ, ਉਦੋਂ ਸਾਰੇ ਸਹਿਲ ਵਾਲਿਆਂ ਨੂੰ ਕਹਿੰਦੇ ਵੀ ਕੋਈ ਨਾ ਆਵੇ, ਉਹ ਅਜੇ ਹਫ਼ਤੇ ਨੂੰ ਹੋਰ ਬਾਹਰ ਨਿਕਲੂਗਾ, ਉਹ ਟਾਈਮ ਵਧਾ ਕੇ ਦੱਸ ਦੇਈਂ। ਐਸਾ ਹੀ ਹੋਇਆ, 6 ਮਹੀਨੇ ਤੋਂ ਬਾਅਦ ਜਦੋਂ ਸ਼ਹਿਰ ਵਾਲੇ ਨੂੰ ਕਹਿਤਾ ਵੀ ਅਜੇ ਮਹਾਤਮਾ ਜੀ ਅਗਲੇ ਹਫ਼ਤੇ ਨਿਕਲਣਗੇ, ਜੀ ਕੋਈ ਨਾ ਆਇਓ ਜੀ, ਨਾ ਕੋਈ ਸ਼ਹਿਰ ਵਾਲਾ ਆਇਆ, ਨਾ ਰਾਜਾ ਗਿਆ, ਜਾਂ ਬਾਹਰ ਨਿਕਲ ਕੇ ਦੇਖਿਆ ਤੁਹਾਡਾ ਪਲੋ ਵੀ ਇੱਥੇ ਤਾਂ ਕੋਈ ਵੀ ਨਹੀਂ ਮਿਲੇ ਹਾਰ ਲੈ ਕੇ ਖੜਾ, ਮਾਣ ਹੋਇਆ ਹੀ ਕੋਈ ਨਾ, ਸਤਿਕਾਰ ਹੋਈ ਨਾ, ਉਸ ਵੇਲੇ ਕਹਿੰਦੇ ਪ੍ਰਾਣ ਛੱਡ ਦਿੱਤੇ, ਮਾਣ ਦਾ ਐਡਾ ਉਹਨੂੰ ਖੁਰਾਕ ਮਿਲੀ ਸੀ। ਅਤੇ ਤੱਤਵੇ ਤਿੰਨ ਪੈਸੇ 'ਚ ਕੀ ਹਾਲ ਹੈ ਉਹਦਾ? ਕਹਿੰਦਾ ਜਦੋਂ ਚਲਾਇਮਾਨ ਹੋ ਗਿਆ, ਕੀਰਤਨ ਸੋਲਾ ਹੀ ਪੜਿਆ ਗਿਆ। ਕਹਿੰਦਾ ਫਿਰ ਇਹ ਮਾਣ ਦੀ ਖੁਰਾਕ ਖਾਂਦਾ ਸੀ, ਮਾਣ ਦੀ ਹੰਕਾਰ ਦੀ, ਇਸ ਕਰਕੇ ਜੇ ਮਾਇਆ ਤੱਜ ਤੀ, ਕਹਿੰਦੇ ਮਾਣ ਹੰਕਾਰ ਤਾਂ ਛੱਡਿਆ ਹੀ ਨਹੀਂ। ਚਲੋ, ਬੜੇ ਬੜੇ ਮੁਨੀ ਵਰ ਸ੍ਰੇਸ਼ਟ ਮੁਨੀ ਵੀ ਗਾਲ ਦਿੱਤੇ ਇਸ ਮਾਨ ਨੇ।
ਮਾਨ ਸਭੇ ਕੋ ਖਾਏ,
ਸਭ ਨੂੰ ਖਾਈ ਜਾਂਦਾ ਹੈ।
ਕਬੀਰ ਸੱਚਾ ਸਤਿਗੁਰੂ ਮੈਂ ਮਿਲਿਆ,
ਮੈਨੂੰ ਸੱਚਾ ਸਤਿਗੁਰੂ ਮਿਲਿਆ। ਕੌਣ? ਰਾਮਾਨੰਦ ਜੀ ਕਹਿੰਦੇ, ਕਬੀਰ ਸਾਹਿਬ ਕਹਿੰਦੇ ਮੈਨੂੰ ਗੁਰੂ, ਕਬੀਰ ਦਾ ਗੁਰੂ ਕੌਣ ਸੀ? ਰਾਮਨ। ਹਾਂ, ਮੈਨੂੰ ਸੱਚਾ ਗੁਰੂ ਮਿਲ ਪਿਆ, ਕੋਈ ਪਖੰਡੀ ਨਹੀਂ ਸਰਸੇ ਵਾਲੇ ਵਰਗਾ। ਹਾਂਜੀ,
ਸ਼ਬਦ ਜੋ ਬਾਹਰ ਇੱਕ,
ਹਾਂ ਉਹਨਾਂ ਨੇ ਇੱਕ ਸ਼ਬਦ ਜਿਹੜਾ ਸੀ ਐਸਾ ਮਾਰ, ਸ਼ਬਦ ਰੂਪੀ ਤੀਰ ਜਿਹੜਾ ਸੀ ਕੈਸਾ ਮੇਰੇ ਬਾਹਿਆ, ਮੈਨੇ ਮਾਰਿਆ, ਉਪਦੇਸ਼ ਰੂਪੀ ਬਾਣ ਮੈਨੂੰ ਮਾਰਿਆ, ਜਿਸ ਬਾਣ ਨਾਲ ਕੀ ਹੋ ਗਿਆ ਫਿਰ? ਬਾਣ ਕਿਸੇ ਨੂੰ ਵੱਜਦਾ, ਤੀਰ ਲੱਗਦਾ, ਜ਼ਖਮ ਕਰਦਾ ਨਾ, ਇਹਨੇ ਕੀ ਜ਼ਖਮ ਕੀਤਾ, ਕੀ ਘਾਓ ਕੀਤਾ ਭਾਈ? ਦੱਸਿਆ ਅੱਗੇ,
ਲਾਗਤ ਹੀ
ਪੋਏ
ਮਿਲ ਗਿਆ
ਗਿਆ। ਹਾਂਜੀ, ਪਰਿਆ
ਕਲੇਜੇ ਛੇਕ,
ਹਾਂ ਉਹ ਤੀਰ ਵੱਜਦਿਆਂ ਸਾਰ ਹੀ ਮੇਰੇ ਕਲੇਜੇ ਨੂੰ ਵਿੰਨ ਦਿੱਤਾ, ਛੇਕ ਮੈਨੇ ਕਲੇਜੇ 'ਚ ਜਿਹੜਾ ਸੀ ਉਹਨੇ ਘਾਉ ਕਰ ਦਿੱਤਾ, ਜ਼ਖਮ ਕਰ ਦਿੱਤਾ। ਕਿਹੜਾ ਜ਼ਖਮ ਕੀਤਾ? ਬੈਰਾਗ ਰੂਪੀ, ਹਾਂ ਐਸਾ ਬੈਰਾਗ ਦਾ ਮੈਨੂੰ ਜ਼ਖਮ ਕਰ ਦਿੱਤਾ, ਉਹਦੇ ਲੱਗਦਿਆਂ ਸਾਰ ਹੀ ਮੈਂ ਪੁੰਜ 'ਤੇ ਜਿਹੜਾ ਸੀ ਗਿਰ ਪਿਆ।
ਕਬੀਰ
ਭੋਏ ਕਿਹੜੀ? ਭੋਏ ਨਾਮ ਜ਼ਮੀਨ, ਭੋਏ ਨਾਮ ਭੂਮਾ, ਭੂਮ ਕੀ ਆ? ਭੂਮਾ ਰੂਪ ਬ੍ਰਹਮ ਹੈ, ਉਹਦੇ 'ਚ ਮਿਲ ਗਿਆ ਮੈਂ, ਰੱਬ ਨਾਲ ਹੀ ਮਿਲ ਗਿਆ ਉਹ ਤੀਰ ਵੱਜਣ 'ਤੇ।
ਕਬੀਰ ਸੱਚਾ ਸਤਿਗੁਰ ਕਿਆ ਕਰੇ,
ਕਰੇ ਦਿਨਾਂ ਵਾਲਾ ਦਿਓ
ਕਰੇ,
ਹਾਂ ਸੱਚਾ ਗੁਰੂ ਤਾਂ ਹੈਗਾ ਸੱਚਾ, ਪਰ ਕਰੇ ਵੀ ਕੀ? ਸਤਿਗੁਰੂ ਹੀ ਕਰੇ, ਕਿਉਂਕਿ
ਜਿਉਂ
ਸਿੱਖਾਂ
ਮਹਿਚੂਕ,
ਹਾਂ ਸੱਚੇ ਸਤਿਗੁਰੂ ਨੇ ਕੀ ਕਰ ਸਕਦਾ ਵਿਚਾਰਾ, ਜਾਂ ਗਲਤੀ ਸਿੱਖਾਂ 'ਚ ਹੈ, ਸਿੱਖਾਂ ਨੇ ਉਹਦੇ ਉਪਦੇਸ਼ ਨੂੰ ਕਮਾਉਣਾ ਹੀ ਨਹੀਂ। ਬੱਦਲ ਦਾ ਕੀ ਕਸੂਰ ਹੈ? ਮੀਂਹ ਪਾ ਦਿੰਦਾ ਬੱਦਲ 'ਤੇ, ਜੱਟ ਬੱਠਾਂ ਪਾ ਕੇ ਪਾਣੀ ਸਾਂਭੇ ਹੀ ਨਾ, ਵੀ ਬੱਦਲ ਦਾ ਕੀ ਕਸੂਰ ਹੈ? ਉਹ ਤਾਂ ਮੀਂਹ ਪਾ ਦਿੱਤਾ ਹੈ, ਇਹ ਗੁਰੂ ਸਾਹਿਬ ਨੇ ਬੱਦਲ ਦੀ ਨਿਆਂ ਉਪਦੇਸ਼ ਦੀ ਵਰਖਾ ਕਰ ਦਿੱਤੀ। ਸਿੱਖ ਜਿਹੜੇ ਨੇ ਭਾਈ ਉਹਨੂੰ ਧਾਰਨ ਸ਼ਕਤੀ ਨਹੀਂ ਕੀਤੀ, ਕੰਨ ਬੰਝੜੀ ਬਣਾਏ ਹੋਏ ਨੇ, ਅੱਗੇ ਦੱਸਣਗੇ।
ਅੰਧੇ ਇੱਕ ਨਾਲ ਲੱਗ ਗਈ,
ਹਾਂ ਉਪਦੇਸ਼ ਦੀ ਗੱਲ ਇੱਕ ਵੀ ਨਹੀਂ ਉਹਨੂੰ ਲੱਗਣਾ ਕੀਤੀ ਅੰਧੇ ਨੂੰ।
ਜਿਉਂ ਬਾਸ ਬਾਂਸ ਬਜਾਈਏ
ਫੂਕ,
ਫੂਕ
ਜੇ ਬਾਂਸ ਦੀ ਨਾਲੀ ਵਿੱਚ ਫੂਕ ਇੱਕ ਪਾਸਿਓਂ ਮਾਰੀਏ, ਬਾਂਸ ਦੇ ਵਿੱਚ ਤਾਂ ਨਹੀਂ ਠਹਿਰਦੀ, ਕੀ ਹੋ ਜਾਂਦੀ ਹੈ? ਦੂਜੇ ਪਾਸੇ ਨਿਕਲ ਜਾਂਦੀ ਹੈ। ਇਉਂ ਕੰਨ ਜਿਹੜੇ ਸੀ ਸਿੱਖਾਂ ਨੇ ਆਪਣੇ ਬੰਸਲੀ ਬਜਾਏ ਹੋਏ ਨੇ, ਗੁਰੂ ਦਾ ਉਪਦੇਸ਼ ਕਮਾਉਣਾ ਕੀਤਾ ਹੀ ਨਹੀਂ, ਇੱਕ ਕੰਨ ਪਾ ਕੇ ਅਤੇ ਦੂਜੇ ਪੰਨ ਕੱਢ ਦਿੰਦੇ ਨੇ। ਕਥਾ ਹੋਈ ਹੋਣੀ ਹੁਣ ਹੇਠਾਂ, ਅਤੇ ਜਿਹੜਾ ਸੀ ਕੰਨ ਪਾਈ ਅਤੇ ਜੋ ਕੱਢ ਕੇ ਚੱਲ ਗਿਆ, ਤਾਂ ਉਹਦੀ ਸਮਾਂ ਬਤੀਤ ਹੋ ਗਿਆ ਵਧੀਆ, ਅੰਦਰ ਤਾਂ ਲਗਾਇਆ ਹੀ ਨਹੀਂ ਨਾ ਪੂਰਾ। ਹਾਂਜੀ ਹਾਂਜੀ, ਹਾਂ ਉਪਦੇਸ਼ ਦਿੱਤਾ, ਉਪਦੇਸ਼ ਰੂਪੀ ਤੀਰ ਮਾਰਿਆ ਬਾਣ। ਹਾਂਜੀ,
ਕਬੀਰ ਹੈ ਗੈ ਬਾਹਨ ਸਗਨ ਘਨ ਛਤਰਪਤੀ ਕੀ ਨਾਰ।
ਕੱਲ ਵੀ ਅਸਾਂ ਨਾ ਹਾਇ ਤੇ ਗਾਇ ਆਏ ਸੀ ਕੱਲ, ਕੀ ਆਇਆ ਸੀ ਅਰਥ ਸੀ?
ਘੋੜੇ
ਗਾਏ ਮੈਨੇ ਹਾਥੀ, ਚਲੋ ਯਾਦ ਰਹਿ ਗਿਆ, ਬਾਕੀ ਜੇ ਫੋੜਦੇ ਕੁਛ ਕਾਪੀਆਂ 'ਚੋਂ। ਹਾਂਜੀ, ਹੈ ਮੈਨੇ ਘੋੜਾ ਘੋੜੇ, ਗਾਏ ਮੈਨੇ ਹਾਥੀ, ਬਾਹਨ ਸਵਾਰੀਆਂ, ਸਗਨ ਮੈਨੇ ਬਹੁਤੇ, ਘਨ ਮੈਨੇ ਵੀ ਬਹੁਤੇ, ਸਗਨ ਲੱਗ ਗਿਆ ਹੈ, ਬਹੁਤੇ ਘੋੜੇ ਸਗਨ, ਬਹੁਤੇ ਘੋੜੇ ਅਤੇ ਕੰਨ ਅਤੇ ਗਾਇ ਬਹੁਤੇ ਹਾਥੀ ਇੱਦਾਂ ਦੀਆਂ ਬਹੁਤੀਆਂ ਸਵਾਰੀਆਂ ਪ੍ਰਾਪਤ ਕਰ ਲਈਆਂ। ਇੱਦਾਂ ਸਵਾਰੀਆਂ ਵਾਲੇ ਨੇ ਛਤਰਪਤੀ ਕੀ ਨਾਰ, ਇਹ ਛਤਰਪਤੀ ਬਾਦਸ਼ਾਹ ਹੋਵੇ ਉਹਦੀ ਜਿਹੜੀ ਨਾਰ ਪਟਰਾਣੀ ਉਹਦੀ ਜਿਹੜੀ ਨਾਰੀ ਹੈ ਉਹਦੇ ਨਾਲੋਂ ਕੌਣ ਚੰਗੀ ਆ?
ਤਾਸ ਪਟੰਤਰ ਨਾ ਪੂਜਾ,
ਹਾਂ
ਹਰ ਜਨ ਕੀ ਪਨਹਾਰ,
ਪਨਿਹਾਰ ਪਾਣੀ ਭਰਨ ਵਾਲੀ, ਜਿਹੜੇ ਰੱਬ ਦੇ ਸੇਵਕਾਂ ਦੀ ਪਾਣੀ ਭਰਨ ਵਾਲੀ ਦਾਸੀ ਹੈ ਨਾ ਉਹ ਬਾਦਸ਼ਾਹ ਦੀ ਜਿਹੜੀ ਮਹਾਰਾਣੀ ਹੈ ਨਾ ਪਟਰਾਣੀ, ਇਹਦੇ ਪਟੰਤਰ ਮੈਨੇ ਬਰਾਬਰ ਉਹਦੇ ਬਰਾਬਰ ਨਹੀਂ ਪਹੁੰਚ ਸਕਦੀ, ਪਟੰਤਰ ਮੈਂ ਬਰਾਬਰ ਉਹਦੇ ਸਮਾਨ। ਫਿਰ ਸੁਣਨ ਵਾਲੇ ਨੇ ਕਿਹਾ ਜੀ ਤੁਸੀਂ ਪਟਰਾਣੀ ਰਾਜੇ ਦੀ ਪਟਰਾਣੀ ਹੋਵੇ ਉਹਨੂੰ ਤੁਸੀਂ ਕਿਉਂ ਨਹੀਂ ਦਿੱਤਾ, ਆ ਪਾਣੀ ਭਰਨ ਵਾਲੀ ਦਾਸੀ ਦੀ ਤੁਸੀਂ ਵਡਿਆਈ ਕਰ ਦਿੱਤੀ, ਐਂ ਕਿਉਂ ਕੀਤਾ, ਇਹਦਾ ਕੀ ਕਾਰਨ ਹੈ? ਉੱਤਰ 'ਚ ਦੱਸਦੇ ਨੇ
ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ,
ਕਹਿੰਦੇ ਨਿਰਪ ਮੈਨੇ ਬਾਦਸ਼ਾਹ, ਬਾਦਸ਼ਾਹ ਦੀ ਪਟਰਾਣੀ ਨੂੰ ਕਿਉਂ ਨਹੀਂ ਦਿੱਤਾ ਤੁਸੀਂ,
ਕਿਉਂ ਹਰ ਚੇਰੀ
ਨਿਰਪ ਪੈਰ ਚੰਨਣ ਆ ਰਹਾ ਨਿਰਪ
ਨਿਰਪ
ਨਿਰਪ ਨਾ ਨਿਰਪ ਮੈਨੇ ਬਾਦਸ਼ਾਹ ਨਾਰੀ ਉਹਦੀ ਇਸਤਰੀ ਘਰਵਾਲੀ ਪਟਰਾਣੀ ਨੂੰ ਕਿਉਂ ਨਹੀਂ ਦਿੱਤਾ ਤੁਸੀਂ, ਕਿਉਂ
ਕਿਉਂ ਹਰ ਚੇਰੀ ਕੌ ਮਾਨ,
ਹਰੀ ਹਰੀ ਵਾਹਿਗੁਰੂ ਜਿਹੜੀ ਦਾਸੀ ਸੀ ਉਹਨੂੰ ਬਹੁਤਾ ਹੀ ਮਾਣ ਦਿੱਤਾ, ਕੀ ਕਾਰਨ ਇਹਦਾ? ਹੁਣ ਉੱਤਰ ਦੇਣਗੇ
ਉਹ ਮਾਂਗ ਸਵਾਰੈ ਵਿਖੇ ਕੌ,
ਜਿਹੜੀ ਪਟਰਾਣੀ ਸੀ ਉਹ ਤਾਂ ਸਿੰਧੂਰ ਲੈ ਕੇ ਬੈਠੀ, ਪੱਟੀਆਂ ਬਣਾਈ ਜਾਂਦੀ ਆ ਸਿਰ 'ਚ ਪਾਈ ਜਾਂਦੀ ਆ ਮਾਂਗ ਬਣਾਉਂਦੀ ਆ, ਜਾਣਦੇ ਨਾ ਮਾਂਗ ਕੀ ਹੁੰਦਾ, ਕੀ ਹੁੰਦਾ ਮਾਂਗ? ਚੀਰ ਵੀ ਕਾਂ, ਅੱਧੇ ਕਪਾਲ ਉੱਧਰ ਨੂੰ ਕਰ ਲਏ ਅੱਧੇ ਉੱਧਰ ਨੂੰ ਕਰ ਲਏ, ਵਿਚਾਰ ਜਿਹੜੀ ਡੰਡੀ ਜੀ ਬਣੀ ਉੱਥੇ ਸਿੰਧੂਰ ਪਾ ਲਿਆ, ਉਹਨੂੰ ਮਾਂਗ ਕਹਿੰਦੇ। ਇਉਂ ਕਹਿੰਦੇ ਉਹ ਤਾਂ ਮਾਂਗ ਇਸ ਵਾਰ ਦੀ ਰਹੇਗੀ, ਹਾਂ ਜਪਣ ਵਾਲਾ ਕੋਈ ਟਾਈਮ ਜਿਹੜਾ ਸੀ ਰੱਖਿਆ ਹੀ ਨਹੀਂ ਵਿਕਾਰਾਂ ਨੂੰ ਪੈਦਾ ਕਰਨ ਲਈ, ਪਰ ਜਿਹੜੀ ਹਰੀ ਦੀ ਪਨਿਹਾਰੀ ਦਾਸੀ ਸੀ ਪਾਣੀ ਭਰਨ ਵਾਲੀ ਉਹ ਸਿਮਰੈ ਹਰ ਨਾਮ, ਉਹ ਹਰੀ ਨਾਮ ਨੂੰ ਸਿਮਰਦੀ ਸੀ ਇਸ ਕਰਕੇ ਵਡਿਆਈ ਉਹਦੀ ਹੋਈ ਆ।
ਕਬੀਰ ਥੂਨ ਥੂਨੀ ਪਾਈ ਥਿਤ ਪਈ ਸਤਿਗੁਰ ਬੰਦੀ ਧੀਰ,
ਬਸ ਇੱਥੇ ਤੱਕ ਹਾਂ ਹੈਗਾ ਜੇ ਥੂਨੀ ਥੂਨੀ ਨਾਮ ਹੈ ਥੰਮੀ ਦਾ, ਕਹਿੰਦੇ ਮਕਾਨ ਡਿੱਗਦਾ ਸੀ ਵਰਖਾ ਕਰਕੇ, ਸਿਆਣਿਆਂ ਨੇ ਲਾਤੀ ਥੰਮੀ ਅਤੇ ਮਕਾਨ ਜਿਹਾ ਸੀ ਟਿੱਕ ਗਿਆ ਠਹਿਰ ਗਿਆ ਡਿੱਗਣ ਤੋਂ, ਇਵੇਂ ਸਰੀਰ ਰੂਪੀ ਭਾਈ ਜਿਹੜਾ ਮਕਾਨ ਹੈ ਨਾ ਸੁਬਕਾਰਾਂ ਦੀ ਜਦੋਂ ਵਰਖਾ ਹੁੰਦੀ ਹੈ ਉਹ ਵਰਖਾ ਕਰਕੇ ਮਕਾਨ ਵੀ ਡਿੱਗਣ ਲੱਗਾ, ਜਾਂ ਕਾਲ ਰੂਪੀ ਵਰਖਾ ਜਦੋਂ ਹੋਈ ਤਾਂ ਇਹ ਡਿੱਗਣ ਲੱਗਾ ਹੈ, ਤਾਂ ਥਿੱਤ ਪਾਈ ਰੁਕਿਆ ਕਿਵੇਂ ਟਿੱਕਿਆ, ਥੰਮੀ ਕਿਹਨੇ ਲਾਈ? ਗੁਰੂ ਸਾਹਿਬ ਨੇ ਉਪਦੇਸ਼ ਰੂਪੀ ਥੰਮੀ ਲਾ ਦਿੱਤੀ ਅਤੇ ਸਥਿਤ ਹੋ ਗਿਆ।
ਕਬੀਰ ਹੀਰਾ ਬਣਜਿਆ,
ਜਾਂ ਜਿਹੜਾ ਸੀ ਪਾਈ ਇਹ ਸਰੀਰ ਜਿਹੜਾ ਸੀ ਡਿੱਗਣ ਲੱਗਾ ਧਰਮ ਵੱਲੋਂ ਪਤਿਤ ਹੋਣ ਲੱਗਾ, ਸਰੀਰ ਰੂਪ ਜਿਹੜਾ ਸੀ ਨਾ ਜਦੋਂ ਵਿਕਾਰਾਂ ਦੀ ਵਰਖਾ ਹੋਈ ਸਰੀਰ ਰੂਪੀ ਮਕਾਨ ਡਿੱਗਣ ਲੱਗਾ, ਥੰਮੀ ਲਾਉਣ ਦੀ ਲੋੜ ਪੈਣੀ ਸੀ, ਥੰਮੀ ਸਤਿਗੁਰਾਂ ਨੇ ਉਪਦੇਸ਼ ਦੀ ਲਾ ਦਿੱਤੀ, ਨਿਸ਼ਚੇ ਦੀ ਲਾ ਦਿੱਤੀ, ਭਰੋਸੇ ਦੀ ਲਾ ਦਿੱਤੀ, ਡਿੱਗਣ ਤੋਂ ਬਚ ਗਿਆ, ਪਤਿਤ ਨਾ ਹੋਇਆ, ਨਹੀਂ ਤਾਂ ਕਕਾਰ ਲਾਉਣ ਨੂੰ ਤਿਆਰ ਸੀ, ਸਿਰ ਮਿਲਾਉਣ ਨੂੰ ਤਿਆਰ ਸੀ। ਹਾਂਜੀ
ਕਬੀਰ ਹੀਰਾ ਬਣਜਿਆ,
ਹਾਂ ਹੀਰਾ ਕਹਿੰਦੇ ਬਣ ਜਾਣਾ ਕੀਤਾ,
ਮਾਨ ਸਰੋਵਰ ਤੀਰ,
ਅਤੇ ਮਾਨ ਸਰੋਵਰ ਦੇ ਤੀਰ ਮੈਨੇ ਖੰਡੇ ਤੇ, ਸੋ ਹੀਰਾ ਹੁਣ ਮਾਨ ਸਰੋਵਰ ਕੀ ਆ? ਗੁਰੂ ਕੀ ਸਾਧ ਸੰਗਤ, ਹੀਰਾ ਕੀ ਆ ਨਾਮ, ਸੋ ਸਾਧ ਸੰਗਤ ਰੂਪੀ ਸਰੋਵਰ ਦੇ ਕੰਢੇ ਤੇ ਹੋ, ਨਾਮ ਰੂਪੀ ਹੀਰਾ ਜਿਹੜਾ ਸੀ ਬਣ ਜਾਣਾ ਕੀਤਾ।
ਅੱਗੇ ਪੜ੍ਹ,
ਹਾਂ ਪੜ੍ਹ ਜਾਓ।
ਕਬੀਰ ਹਰ ਹੀਰਾ ਜਨ ਜੌਹਰੀ,
ਹਰੀ ਤਾਂ ਹੈਗਾ ਭਾਈ ਦਾ ਨਾਮ, ਭਾਈ ਹੀਰੇ ਦੇ ਨਹੀਂ ਆਈ, ਰੱਬ ਦੇ ਪਿਆਰੇ ਜਿਹੜੇ ਸੰਤ ਭਗਤ ਨੇ ਉਹ ਹੀਰੇ ਦੀ ਪਰਖਣ ਕਰਨ ਵਾਲੇ ਜੌਹਰੀ ਨੇ, ਜਿਊਲਰ ਨੇ। ਹਾਂਜੀ
ਜੀ ਲੇਕ ਹੈ ਮਾਂਡਾ ਹਾਟ,
ਅਤੇ ਭਾਈ ਜੀ ਲੇਕ ਹੈ ਮਾਂਡਾ ਹਾਟ, ਉਹਨਾਂ ਨੇ ਹੀਰਾ ਲੈ ਕਰਕੇ ਨਾ ਜਿਹੜਾ ਸੀ ਹੱਟੀ ਜਿਹੜਾ ਸੀ ਪਾਈ ਆਪਣੀ ਦੁਕਾਨ ਉਹਦੇ ਉੱਤੇ ਇਹਨੂੰ ਬਣਾ ਖਰੀਦਣਾ ਕੀਤਾ, ਬਣਾਉਣਾ ਕੀਤਾ, ਬਾਕੀ ਦਾ ਆ ਗਿਆ ਇਹ। ਚਲੋ
ਜਬ ਹੀ ਪਾਈ ਹੈ ਪਾਰਖੂ,
ਹਾਂ ਜਬ ਹੀ ਪਾਈ ਹੈ ਪਾਰਖੂ, ਜੇ ਹੀਰੇ ਦੀ ਪਾਈ ਕੋਈ ਪਰਖਣ ਕਰਨ ਵਾਲਾ ਜੌਹਰੀ ਸੰਤ ਮਹਾਤਮਾ ਜਿਹੜਾ ਕੋਈ ਉਹ ਪਰਖਦਾ ਹੈ,
ਤਬ ਹੀਰਨ ਕੀ ਸਾਟ,
ਹਾਂ ਫਿਰ ਹੀਰਿਆਂ ਦੀ ਜਿਹੜੀ ਸਾਟ ਨਾਮ ਜਿਹੜੀ ਹੈ ਭਾਈ ਸਦਾਗਰੀ ਹੁੰਦੀ ਹੈ, ਹੀਰਿਆਂ ਦੀ ਜਿਹੜੀ ਹੈ ਨਾ ਸਾਟ ਨਾਮ ਕਦਰ, ਫਿਰ ਹੀਰੇ ਦੀ ਕਦਰ ਹੁੰਦੀ ਹੈ ਕੋਈ ਜੌਹਰੀ ਹੋਵੇ ਪਰਖਣ ਵਾਲਾ ਇਹਨੂੰ। ਚਲੋ ਜੀ ਪੜ੍ਹ ਦਿਓ।
ਕਬੀਰ ਕੰਮ ਪਰੇ ਹਰ ਸਿਮਰੀ ਹੈ,
ਜਦੋਂ ਦੁੱਖ ਦੀ ਘੜੀ ਆਉਂਦੀ ਇਹੋ ਜਿਹਾ ਕੋਈ ਕੰਮ ਪੈਂਦਾ ਫਿਰ ਤਾਂ ਸਾਰੀ ਮਾਲਾ ਫੜ ਲੈਂਦੇ ਨੇ। ਹਾਂਜੀ
ਐਸਾ ਸਿਮਰੋ ਨਿੱਤ,
ਜੇ ਨਿੱਤੇ ਸਿਮਰਨ ਕਰਦਾ ਹੋਵੇ ਦੁੱਖ ਕਾਹਨੂੰ ਆਵੇ, ਤੇਰੇ ਕੰਮ ਵੀ ਪੂਰੇ ਹੋਣ। ਦੁੱਖ ਪਰੇ ਤਾਂ ਹਰ ਕੋਈ ਸਿਮਰਦਾ, ਸੰਕਟੇ ਵੇਲੇ ਸਿਮਰਦਾ, ਫਿਰ ਦਿੰਦੇ ਚੌਪੀ ਨੂੰ ਗੇੜੇ।
ਅਮਰਾਪੁਰ ਵਾਸਾ ਕਰੋ,
ਜੇ ਨਿੱਤ ਸਿਮਰੀਏ ਅਮਰਾਪੁਰੀ 'ਚ ਵਾਸਾ ਹੁੰਦਾ ਹੈ। ਅਮਰ ਜੋ ਅਮਰ ਰਹਿਣ ਵਾਲਾ ਪਰਮੇਸ਼ਰ, ਪੁਰ ਮੈਨੇ ਪੂਰਨ ਜਿਹੜਾ ਹੈ, ਉਹਦੇ ਵਿੱਚ ਵਾਸਾ ਹੋ ਜਾਂਦਾ ਹੈ।
ਹਰ ਗਿਆ ਬਹੋਰਾ ਬਿੱਤ,
ਹਾਂ ਹਰੀ ਫਿਰ ਜਿਹੜਾ ਸੀ ਭਾਈ ਬਹੋਰਾ ਮੈਨੇ ਮੋੜ ਕੇ ਬਿੱਤ ਮੈਨੇ ਧਰਨ, ਹਰੀ ਪਰਮੇਸ਼ਰ ਜਿਹੜਾ ਗਿਆ ਹੋਇਆ ਸਵਾਸਾਂ ਰੂਪੀ ਧਨ ਸੀ ਨਾ, ਵਿਅਰਥ ਗਿਆ ਸੀ ਜਿੰਨੀ ਜਪਣ ਤੋਂ ਬਿਨਾਂ, ਬਹੋਰਾ ਮੋੜ ਲਿਆਉਂਦੇ ਨੇ ਉਹਨੂੰ, ਸਫਲਾ ਕਰ ਦਿੰਦੇ ਨੇ। ਧਨ ਹੀ ਹੁੰਦਾ ਬਿੱਤ ਬ੍ਰਿਜ।
ਕਬੀਰ
ਖਜ਼ਾਨਾ ਮੰਤਰੀ ਉਹਨੂੰ ਕਹਿੰਦੇ, ਤਾਂ ਹੀ ਤਾਂ ਹੀ ਵਿੱਤ ਮੰਤਰੀ ਖਜ਼ਾਨਾ ਮੰਤਰੀ, ਧੰਨ ਦਾ ਹੀ ਅਰਥ ਹੋ ਗਿਆ ਨਾ। ਹਾਂਜੀ ਬ੍ਰਿਜ ਬੋਲੀ ਆ। ਚਲੋ
ਕਬੀਰ ਸੇਵਾ ਕਹੋ ਦੋਏ ਭਲੇ,
ਕਹਿੰਦੇ ਸੇਵਾ ਕਿਹਦੀ ਕਰਨੀ ਚਾਹੀਦੀ, ਸਵਾਲ ਨੇ ਕੀਤਾ ਜਗਿਆਸੂ ਨੇ, ਕਿਹਦੀ ਸੇਵਾ ਕਰੀਏ ਜੀ, ਕਬੀਰ ਸੰਘ ਦੋ ਜਣਿਆਂ ਦੀ ਕਰਨੀ ਚਾਹੀਦੀ ਹੈ, ਕਿਹਦੀ ਕਿਹਦੀ?
ਇੱਕ ਸੰਤ ਇੱਕ ਰਾਮ,
ਇੱਕ ਸੰਤ ਦੀ ਪੂਰਨ ਹੋਵੇ ਪਖੰਡੀ ਨਾ ਹੋਵੇ, ਅਤੇ ਦੂਜਾ ਰਾਮ ਪਰਮੇਸ਼ਰ। ਹਾਂਜੀ ਕਿਉਂ ਦੋਂਦੀ ਕਿਉਂ ਕਿਹਾ, ਉਹ ਕੀ ਦਿੰਦੇ ਨੇ ਦੋਵੇਂ ਜਾਣੇ, ਸੇਵਾ ਕਰਨ ਵਾਲੇ ਨੂੰ ਫਲ ਕੀ ਦਿੰਦੇ ਨੇ ਅੱਗੇ ਦੱਸਦੇ ਨੇ।
ਰਾਮ ਜੋ ਦਾਤਾ ਮੁਕਤ ਕਹੋ,
ਰਾਮ ਦੀ ਸੇਵਾ ਕੀਤੀ ਤਾਂ ਉਹਦੇ ਕੋਲੋਂ ਮੁਕਤੀ ਮਿਲਦੀ ਹੈ, ਮੁਕਤੀ ਦਾ ਦਾਤਾ ਉਹ, ਤਾਂ ਹੀ ਨਾਮ ਮੁਕੰਦ ਪਿਆ। ਹਾਂਜੀ
ਸੰਤ ਜਪਾਵੈ ਨਾਮ,
ਸੰਤ ਉਹਨੂੰ ਭਾਈ ਨਾਮ ਜਪਣ ਵਿੱਚ ਲਾ ਦਿੰਦਾ ਹੈ, ਇਉਂ ਸੇਵਾ ਭਲੀ ਹੈ। ਸੰਤ ਦੀ ਸੇਵਾ ਜਿਹੜੀ ਹੈ ਉਹਦੇ ਕੋਲ ਆ ਕੇ ਉਹਦੇ ਜੋੜੇ ਚਾੜਦੇ ਨੇ, ਉਹਦੇ ਵਸਤਰ ਧੋਦੇ ਨੇ, ਸ਼ਗਨ ਸੁਕਾਉਣ ਨਾਲ ਵਧੀਆ ਚੀਜ਼ਾਂ ਲਿਆ ਦੇਣੀਆਂ। ਰਾਮ ਦੀ ਸੇਵਾ, ਰਾਮ ਦੀ ਆਗਿਆ ਨੂੰ ਮੰਨਣਾ, ਆਗਿਆ ਸਾਹਮਣੇ ਸਾਹਿਬ ਸੇਵਾ, ਰਾਮ ਪਰਮੇਸ਼ਰ ਦੀ ਆਗਿਆ ਨੂੰ ਕਮਾਉਣਾ ਵੱਡੀ ਸੇਵਾ, ਆਗਿਆ ਸਾਹਮਣੇ ਸਾਹਿਬ ਸੇਵਾ, ਸਾਹਿਬ ਦੀ ਸੇਵਾ ਆਗਿਆ ਮੰਨਣੀ, ਹੁਕਮ ਮੰਨਣਾ ਉਹਦਾ, ਕਮਾ ਲੈਣਾ। ਚਲੋ ਜੀ
ਪੜ੍ਹਨਾ,
ਜਾਂ ਸਾਹਿਬ ਦਾ ਦਰ ਕੀ ਹੈ, ਗੁਰਦੁਆਰਾ ਸਾਹਿਬ ਇੱਥੇ ਆ ਕੇ ਭਾਂਡੇ ਮਾਂਜਣੇ, ਕੱਪੜੇ ਧੋਣੇ, ਇੱਥੇ ਆ ਕੇ ਜਿਹੜੇ ਨੇ ਜੋੜੇ ਚਾੜ ਦੇਣੇ, ਇਹ ਸਾਹਿਬ ਦੀ ਸੇਵਾ ਹੈ, ਗੁਰੂ ਘਰ ਆ ਕੇ ਸਾਹਿਬ ਦਾ ਦਰ ਹੈ। ਹਾਂ ਚਲੋ ਪੜ੍ਹਦੇ ਪੜ੍ਹਦੇ
ਠੀਕ। ਕਬੀਰ ਜਹ ਮਾਰਗ ਪੰਡਿਤ ਗਏ,
ਹਾਂ ਠੀਕ, ਸ਼ੁਕਰ ਹੈ ਜੇ ਪੜ੍ਹਿਆ ਗਿਆ, ਨਹੀਂ ਜਹ ਪੜ੍ਹਿਆ ਜਾਂਦਾ, ਠੀਕ ਪੜ੍ਹਿਆ ਤੁਸੀਂ, ਜਿਹੜੇ ਰਸਤੇ ਪੰਡਿਤ ਪਖੰਡੀ ਜਿਹੜੇ ਸੀ ਭਾਈ ਤੁਰ ਗਏ ਕਰਮ ਕਾਂਢੀ, ਉਹਨਾਂ ਦੇ ਪਿੱਛੇ
ਪਾਛੇ ਪਰੀ ਬਹੀਰ,
ਉਹਨਾਂ ਦੇ ਮਗਰ ਲੱਗਣ ਵਾਲੀ ਬਹੀਰ ਮੇਰੇ ਭੀੜ ਜਿਹੜੀ ਸੀ ਉਹ ਵੀ ਉਦੋਂ ਨੂੰ ਤੁਰ ਗਈ, ਕਰਮ ਕਾਂਢੀ ਬਣ ਗਿਆ।
ਇੱਕ ਅਵਘਟ ਘਾਟੀ ਰਾਮ
ਕੀ ਤੇ ਵਿਸਰਾਮ,
ਇੱਕ ਅਵਘਟ ਘਾਟੀ ਰਾਮ ਕੀ ਤਹਿ ਚਿੜ,
ਇੱਥੇ ਗੜਬੜ ਹੋ ਗਈ,
ਤਹਿ ਚਿੜ ਰਹੋ ਕਬੀਰ।
ਇਹ ਅਵਘਟ ਘਾਟੀ ਰਾਮ ਕੀ, ਅਵਘਟ ਮੈਨੇ ਔਖੀ, ਜਿਹੜੀ ਰਾਮ ਦੀ ਘਾਟੀ ਆ ਨਾ ਪਹੁੰਚਣਾ ਉਹਦੇ ਉੱਤੇ ਘਾਟੀ 'ਤੇ, ਇਹ ਬੜੀ ਅਵਘਟ ਔਖੀ ਹੈ, ਪਰ ਕਬੀਰ ਸਾਹਿਬ ਕਹਿੰਦੇ ਤਿਹ ਚੜ੍ਹ, ਮੈਂ ਤਾਂ ਚੜ੍ਹ ਗਿਆ ਉਹਦੇ 'ਤੇ। ਹਾਂ
ਕਬੀਰ ਦੁਨੀਆ
ਆਉਂਦਾ ਨਾ, ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰ ਆਇਕ ਪਏ ਹੈ ਕਹੁ ਨਾ ਸਕੈ ਪਛਾਣੀ। ਭੀੜ ਧਾੜ ਬਸ ਕਰੋ ਇੱਥੇ ਤੱਕ
ਠੀਕ,
ਚਲੋ ਪੜ੍ਹਦੇ ਹੁਣ, ਚਲੋ ਘਾਟੀ ਕਿਹੜੀ 'ਤੇ ਚੜ੍ਹਦੇ ਹੋ ਬੋਲੋ। ਕਬੀਰ
ਕਬੀਰ
ਜਿਹ ਮਾਰਗ ਪੰਡਿਤ ਗਏ,
ਜਿਹ ਮਾਰਗ ਪੰਡਿਤ ਗਏ
ਪਾਛੈ ਪਰੀ ਬਹੀਰ,
ਪਾਛੈ ਪਰੀ ਬਹੀਰ
ਇੱਕ ਅਵਘਟ ਘਾਟੀ ਰਾਮ ਕੀ,
ਇੱਕ ਅਵਘਟ ਘਾਟੀ ਰਾਮ ਕੀ
ਤਿਹ ਚੜ੍ਹ ਰਹੇ ਹੋ ਕਬੀਰ,
ਤਿਹ ਚੜ੍ਹ ਰਹੇ ਹੋ ਕਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।